ਕਾਨੂੰਨੀ ਹੈ। ਆਪਣੀ ਗੱਡੀ ਸੜਕ ਤੋਂ ਹਟਾ ਦਵੋ ਤਾਂ ਕਿ ਸਨੋ ਪਲੋਅਰ ਬਰਫ਼ ਨੂੰ ਹਟਾ ਸਕੇ, ਨਹੀਂ ਤਾਂ ਗੈਰ ਕਾਨੂੰਨੀ ਪਾਰਕਿੰਗ ਤੇ ਟਿਕਟ ਦਿੱਤੀ ਜਾਵੇਗੀ, ਜੁਰਮਾਨਾ ਹੋਵੇਗਾ ਤੇ ਗੱਡੀ ਨੂੰ ਜ਼ਬਤ ਕਰ ਲਿਆ ਜਾਵੇਗਾ। ਆਪਣੇ ਇਲਾਕੇ ਵਿੱਚ ਬਰਫ਼ ਹਟਾਉਣ ਦੀ ਅਪਡੇਟ ਲਈ 311 ਐਪ ਤੇ ਟਰੈਕ ਕਰੋ। ਜੇਕਰ ਬਰਫ਼ ਹਟਾਉਣ ਸੰਬੰਧਿਤ ਮਸਲਾ ਹੈ ਤਾਂ 24 ਘੰਟੇ ਇੰਤਜ਼ਾਰ ਕਰਨ ਤੋਂ ਬਾਅਦ ਹੀ brampton.ca/snow ਤੇ ਸ਼ਿਕਾਇਤ ਦਰਜ ਕਰੋ।
ਪੜ੍ਹ ਪੜ੍ਹ ਆਲਮ ਫਾਜ਼ਿਲ ਹੋਇਓ, ਕਦੇ ਆਪਣੇ ਆਪ ਨੂੰ ਪੜ੍ਹਿਆ ਹੀ ਨਹੀਂ। ਜਾ ਜਾ ਬੜਦਾ ਮੰਦਰ ਮਸੀਤੀ, ਕਦੇ ਮਨ ਆਪਣੇ ਵਿੱਚ ਬੜਿਆ ਹੀ ਨਹੀਂ। ਮੈਂ ਤੁਹਾਡਾ ਹੋਸਟ ਡਾਕਟਰ ਨਰਿੰਦਰ ਰਵੀ ਗੋਇਲ ਮਾਇੰਡ ਐਂਡ ਬੋਡੀ ਪ੍ਰੋਗਰਾਮ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋਇਆ, ਜਿਹਦੇ ਵਿੱਚ ਵੱਖ ਵੱਖ ਟੌਪਿਕਾਂ ਨੂੰ ਬੜੇ ਸਿੰਪਲ ਤਰੀਕੇ ਦੇ ਨਾਲ ਤੁਹਾਡੇ ਰੂਬਰੂ ਪੇਸ਼ ਕਰਨ ਦੀ ਕੋਸ਼ਿਸ਼ ਕਰਾਂਗਾ। ਸੱਤ ਸੌ 70 AM ਦੇ ਪਿਆਰੇ ਪਿਆਰੇ ਸਰੋਤਿਓ, ਮੇਰਾ ਯਾਨੀ ਕਿ ਡਾਕਟਰ ਨਰਿੰਦਰ ਰਵੀ ਆਪ ਸਭ ਨੂੰ ਪਿਆਰ ਭਰਿਆ ਨਮਸਕਾਰ, ਸਲਾਮਾਲੇਕਮ, ਸਤਿ ਸ਼੍ਰੀ ਅਕਾਲ ਐਂਡ ਵੈਰੀ ਗੁੱਡ ਮੋਰਨਿੰਗ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਹਰ ਸੰਡੇ ਵਾਲੇ ਦਿਨ ਸਵੇਰੇ 10 ਵਜੇ ਤੋਂ ਲੈ ਕੇ 11 ਵਜੇ ਤੱਕ, ਜਦੋਂ ਕਿ ਇੰਡੀਆ ਦੇ ਵਿੱਚ ਸ਼ਾਮ ਦੇ 8:30 ਨੇ, ਉਦੋਂ ਆਪਾਂ ਇਹ ਪ੍ਰੋਗਰਾਮ ਤੁਹਾਡੀ ਸੇਵਾ ਦੇ ਵਿੱਚ, ਤੁਹਾਡੀ ਖਿਦਮਤ ਦੇ ਵਿੱਚ ਲੈ ਕੇ ਮੈਂ ਹਾਜ਼ਰ ਹੁੰਦਾ। ਇਹ ਜਿਹੜਾ ਪ੍ਰੋਗਰਾਮ ਹੈ ਇਹ ਅਰਫਾ ਮੁਜ਼ੱਫਰ ਜੀ ਦੇ ਸਹਿਯੋਗ ਦੇ ਨਾਲ ਪੇਸ਼ ਕੀਤਾ ਜਾਂਦਾ ਹੈ। ਜਿਵੇਂ ਕਿ ਮੈਂ ਹਮੇਸ਼ਾ ਹੀ ਤਾਕੀਦ ਕਰਦਾ, ਤੁਹਾਨੂੰ ਬੇਨਤੀ ਕਰਦਾ ਕਿ ਜਦੋਂ ਵੀ ਤੁਸੀਂ ਕਦੇ ਕੋਈ ਰੀਅਲ ਸਟੇਟ ਦੇ ਸੰਬੰਧੀ ਤੁਹਾਡਾ ਕੋਈ ਵੀ ਸਵਾਲ ਹੋਵੇ, ਚਾਹੇ ਤੁਸੀਂ ਪ੍ਰੋਪਰਟੀ ਖਰੀਦਣੀ ਹੈ, ਕਿਸੇ ਵੀ ਤਰ੍ਹਾਂ ਦੀ ਪ੍ਰੋਪਰਟੀ ਹੋਵੇ, ਜਾਂ ਪ੍ਰੋਪਰਟੀ ਵੇਚਣੀ ਹੈ, ਤਾਂ ਮੈਂ ਤੁਹਾਨੂੰ ਇੱਕ ਟਿਪ ਦਿੰਦਾ ਹੁੰਦਾ ਵੀ ਕਦੇ ਵੀ ਇੱਕ ਬੰਦੇ ਨੂੰ ਬੁਲਾ ਕੇ ਉਹਦੇ ਨਾਲ ਸਾਈਨ ਨਾ ਕਰੋ। ਚਾਹੇ ਉਹ ਤੁਹਾਡਾ ਕਿੰਨਾ ਵੀ ਨਜ਼ਦੀਕੀ, ਤੁਹਾਡਾ ਕਿੰਨਾ ਵੀ ਘਰ ਦਾ, ਕਿੰਨਾ ਵੀ ਰਿਸ਼ਤੇਦਾਰ, ਕੋਈ ਵੀ ਕਿੰਨੇ ਦਾ ਕਿੰਨਾ ਨਜ਼ਦੀਕੀ ਹੋਵੇ, ਕਰ ਲਿਓ, 2 ਦਿਨ ਵੇਟ ਕਰ ਲਓ। ਇਹ 2 ਦਿਨਾਂ ਦੇ ਵਿੱਚ, 3 ਦਿਨਾਂ ਦੇ ਵਿੱਚ ਤੁਸੀਂ ਹੋਰ ਬੰਦਿਆਂ ਨੂੰ ਬੁਲਾ ਕੇ ਵੀ ਗੱਲਬਾਤ ਕਰ ਲਓ। ਗੱਲਬਾਤ ਕੀ ਕਰਨੀ ਹੈ, ਵੀ ਮੈਂ ਪ੍ਰੋਪਰਟੀ ਆਹ ਲੈਣੀ ਚਾਹੁੰਦਾ, ਵੀ ਮੈਨੂੰ ਕਿੰਨੀ ਕੁ ਕਮਿਸ਼ਨ ਲਓਗੇ, ਕਿੰਨਾ ਕੁ ਪਰਸੈਂਟੇਜ ਲਓਗੇ, ਕਿਉਂਕਿ ਇਹ ਇੰਪੋਰਟੈਂਟ ਹੈ। ਕਿਉਂਕਿ ਅੱਜ ਤੋਂ 10-15-20 ਸਾਲ ਪਹਿਲਾਂ ਜਿਹੜੇ ਮਕਾਨਾਂ ਦੀ ਕੀਮਤ ਸੀ, ਜਿਹੜੇ ਮਕਾਨ ਦੀ 2 ਲੱਖ ਕੀਮਤ ਸੀ, ਅੱਜ ਉਹ ਤਕਰੀਬਨ 15 ਲੱਖ ਅਤੇ 2 ਮਿਲੀਅਨ ਦਾ ਹੋ ਗਿਆ। ਕਮਿਸ਼ਨ ਉਨੀ ਹੈ। ਅੱਗੇ ਰੀਅਲ ਸਟੇਟ ਦੇ ਏਜੰਟ ਨੂੰ 3-4-5 ਹਜ਼ਾਰ ਬਣ ਜਾਂਦਾ ਸੀ, ਹੁਣ 30-40-50 ਹਜ਼ਾਰ ਬਣ ਜਾਂਦਾ। ਸੋ ਇਸ ਕਰਕੇ ਹੀ ਮੈਂ ਤੁਹਾਨੂੰ ਸਿੰਬੋਲਿਕਲੀ ਇਸ਼ਾਰਾ ਕਰਦਾ ਕਿ ਤੁਸੀਂ ਉਹਨਾਂ ਦੇ ਨਾਲ ਖੁੱਲ੍ਹ ਕੇ ਗੱਲ ਕਰੋ, ਉਸ ਤੋਂ ਬਾਅਦ ਤੁਸੀਂ ਡਿਸੀਜਨ ਕਰੋ। ਜੇ ਤੁਹਾਨੂੰ ਲੱਗਦਾ ਤੁਹਾਡਾ ਪਹਿਲਾ ਬੰਦਾ ਹੀ ਵਧੀਆ, ਤਾਂ ਤੁਸੀਂ ਉਹਨੂੰ ਦੇ ਦਿਓ, ਅਤੇ ਜੇ ਲੱਗਦਾ ਵੀ ਨਹੀਂ ਆਹ ਤਾਂ ਬੰਦਾ ਵਧੀਆ, ਇਹਦੇ ਨਾਲ ਮੇਰਾ ਬਹੁਤ ਸਾਰੇ ਪੈਸੇ ਬਚ ਜਾਣਗੇ, ਮੈਨੂੰ ਵਧੀਆ ਡੀਲ ਲੈ ਕੇ ਦਿਓ, ਗੱਲ ਗੋਲ ਮੋਲ ਨਹੀਂ ਕਰਦਾ, ਸਪਸ਼ਟ ਕਰਦਾ, ਸਾਫ਼ ਕਰਦਾ, ਰੈਪੂਟੇਸ਼ਨ ਚੰਗੀ ਹੈ, ਅਤੇ ਫਿਰ ਤੁਸੀਂ ਉਹਨੂੰ ਦੇ ਦਿਓ। ਕਿਉਂਕਿ ਚੱਕਰ ਇਹ ਆ ਵੀ ਜਿਹੜੀ ਕਮਿਸ਼ਨ ਹੈ ਨਾ, ਉਹ ਤੁਸੀਂ ਆਪਣੀ ਜੇਬ 'ਚੋਂ ਕੱਢ ਕੇ ਸਿੱਧੀ ਨਹੀਂ ਦਿੰਦੇ, ਕਮਿਸ਼ਨ ਆਟੋਮੈਟਿਕਲੀ ਵਕੀਲ ਤੋਂ ਉਹਦੀ ਜੇਬ 'ਚਲੀ ਜਾਣੀ, ਜਿਹੜੀ ਕਿ ਤੁਹਾਨੂੰ ਕਈ ਵਾਰ ਪਤਾ ਹੀ ਨਹੀਂ ਲੱਗਦਾ ਕਿੰਨੀ ਲਈ ਹੈ। ਸੋ ਇਸ ਕਰਕੇ ਮੈਂ ਤੁਹਾਨੂੰ ਸਿੰਬੋਲਿਕਲੀ ਗੱਲ ਦੱਸਦਾ ਵੀ ਰੀਅਲ ਸਟੇਟ ਦੇ ਜਿਹੜੇ ਵੀ ਤੁਹਾਨੂੰ ਚੰਗੇ ਲੱਗਦੇ ਨੇ, 3-4-5 ਬੰਦਿਆਂ ਨੂੰ ਬੁਲਾਓ। ਗੱਲ ਨੂੰ ਜਦੋਂ ਜ਼ਿਆਦਾ ਬੰਦਿਆਂ ਨੂੰ ਬੁਲਾ ਲੈਂਦੇ ਹੋ, ਇੱਕ ਤਾਂ ਤੁਹਾਨੂੰ ਆਪਣੇ ਦਿਮਾਗ ਦੇ ਵਿੱਚ ਜਿਹੜੀ ਕਲੈਰਿਟੀ ਹੋ ਜਾਂਦੀ ਹੈ, ਅਤੇ ਦੂਜੀ ਗੱਲ ਇਹ ਹੈ ਕਿ ਤੁਹਾਨੂੰ ਫਿਰ ਬਾਅਦ 'ਚ ਪਛਤਾਉਣਾ ਨਹੀਂ ਪੈਂਦਾ। ਸੋ ਉਹਨਾਂ ਦੇ ਵਿੱਚ ਇੱਕੋ ਨਾਮ ਮੈਂ ਰਿਕਮੈਂਡ ਕਰਦਾ, ਅਰਫਾ ਮੁਜ਼ੱਫਰ ਜੀ ਦਾ। ਉਹਨਾਂ ਨਾਲ ਗੱਲਬਾਤ ਕਰ ਲਓ, ਜੇ ਤੁਹਾਨੂੰ ਲੱਗੇ ਕਿ ਵੀ ਇਹ ਤਾਂ ਵਾਕਈ ਜਿਹੜਾ ਮੈਂ ਐਵੇਂ ਭੰਬਲ ਭੂਸੇ 'ਚ ਪਿਆ ਫਿਰਦਾ ਸੀਗਾ, ਇਹਨਾਂ ਨੇ ਬੜੀ ਸਪਸ਼ਟ ਗੱਲ ਕੀਤੀ ਹੈ, ਬੜੀ ਸਪਸ਼ਟ ਦੇ ਨਾਲ ਮੇਰੇ ਬਹੁਤ ਸਾਰੇ ਪੈਸੇ ਵੀ ਬਚਾ ਦੇਣੇ ਨੇ, ਸੋ ਇਸ ਫਿਰ ਤੁਸੀਂ ਇਹਨਾਂ ਨਾਲ ਡੀਲ ਕਰ ਲਓ, ਨਹੀਂ ਤਾਂ ਭਾਈ ਜਿੱਥੇ ਤੁਹਾਨੂੰ ਚੰਗਾ ਦਿਲ ਕਰਦਾ, ਤੁਹਾਡਾ ਮਨ ਕਰਦਾ, ਉੱਥੇ ਕਰ ਲਓ। ਬਸ ਸਰ ਮੈਂ ਇੰਨੀ ਗੱਲ ਕਹਿਣਾ, ਤੁਹਾਡੇ ਫਾਇਦੇ ਦੀ ਗੱਲ ਕਰਦਾ ਕਿ ਬਾਅਦ 'ਚ ਨਾ ਪਛਤਾਉਣਾ ਪਵੇ। ਅਰਫਾ ਮੁਜ਼ੱਫਰ ਜੀ ਦਾ ਫੋਨ ਹੈਗਾ 6478986245 6478986245 ਉਹਨਾਂ ਦਾ ਨੰਬਰ ਹੈ। ਜੇ ਕਿਤੇ ਭੁੱਲ ਜਾਓ ਤਾਂ ਆਹ ਜਿਹੜਾ 770 ਰੇਡੀਓ ਪ੍ਰੋਗਰਾਮ ਮੈਂ ਕਰ ਰਹੇ ਹਾਂ, ਇਹਦਾ ਰੇਡੀਓ ਸਟੇਸ਼ਨ ਦਾ ਨੰਬਰ ਹੁੰਦਾ 416-620-1778 4166201778। ਕੋਈ ਵੀ ਪ੍ਰੋਗਰਾਮ ਚੱਲਦਾ ਹੋਵੇ ਇਸ ਪ੍ਰੋਗਰਾਮ 'ਤੇ, ਆਹ ਨੰਬਰ 'ਤੇ ਫੋਨ ਕਰਕੇ ਤੁਸੀਂ ਅਰਫਾ ਜੀ ਦਾ ਨੰਬਰ ਲੈ ਲਓ, ਕਿਉਂਕਿ ਉਹ ਵੀ ਇਸ ਪ੍ਰੋਗਰਾਮ ਦੇ ਕਰਤਾ ਧਰਤਾ ਨੇ। ਸੋ ਮੈਂ ਇਹ ਗੱਲ ਤੁਹਾਨੂੰ ਯਕੀਨ ਦਿਵਾਉਣਾ ਕਿ ਜੇ ਤੁਸੀਂ ਇੱਕ ਵਾਰ ਡੀਲ ਕਰੋਗੇ, ਤੁਸੀਂ ਖੁਸ਼ ਹੋਵੋਗੇ ਅੰਦਰੋਂ, ਅਤੇ ਨਾਲ ਅੱਗੇ ਤੋਂ ਉਹਨਾਂ ਦਾ ਨਾਂ ਰਿਕਮੈਂਡ ਕਰਿਆ ਕਰੋਗੇ। ਕਿਉਂਕਿ ਰੀਅਲ ਸਟੇਟ ਦੇ ਵਿੱਚ ਜਾਂ ਧਾਰਮਿਕ ਗੁਰੂਆਂ ਦੇ ਵਿੱਚ ਇਹ ਨਹੀਂ ਦੇਖਿਆ ਜਾਂਦਾ ਵੀ ਇਹਦੀ ਜਾਤ ਕੀ ਹੈ, ਇਹਦੀ ਪਾਤ ਕੀ ਹੈ, ਕਿਹੜਾ ਧਰਮ ਦਾ, ਕਿਹੜੇ ਕੰਟਰੀ ਦਾ। ਜਦੋਂ ਆਪਾਂ ਕੋਈ ਐਜੂਕੇਸ਼ਨ ਲੈਣ ਜਾਂਦੇ ਹਾਂ, ਜਾਂ ਹੁਣ ਜਦੋਂ ਕੈਨੇਡਾ ਦੇ ਵਿੱਚ ਆਪਾਂ ਆਏ ਸੀਗੇ ਪੁਆਇੰਟ ਬੇਸ 'ਤੇ, ਅਸੀਂ ਪੁੱਛਿਆ ਸੀ ਵੀ ਰੀਅਲ ਸਟੇਟ ਦਾ ਏਜੰਟ ਸਰਦਾਰ ਹੈ ਕਿ ਹਿੰਦੂ ਆ ਕਿ ਖੱਤਰੀ ਆ ਕਿ ਮੋਨਾ ਕਿ ਪਾਕਿਸਤਾਨ ਦਾ ਕਹੁਦਾ, ਜਿੱਥੋਂ ਵੀ ਸਾਨੂੰ ਜਿਹਨੂੰ ਗਿਆਨ ਹੈ ਉਹ ਤੋਂ ਅਸੀਂ ਫਾਇਦਾ ਲੈਣੇ। ਇਸੇ ਤਰ੍ਹਾਂ ਸਕੂਲ ਟੀਚਰ ਹੈ, ਇਸੇ ਤਰ੍ਹਾਂ ਮੈਂ ਰੀਅਲ ਸਟੇਟ ਦਾ ਕਹਿੰਦਾ, ਰੀਅਲ ਸਟੇਟ ਦਾ ਜਿੱਥੋਂ ਵੀ ਫਾਇਦਾ ਮਿਲਦਾ ਜਿਹਨੂੰ ਗਿਆਨ ਵਧੀਆ ਉਹਦੇ ਨਾਲ ਤੁਸੀਂ ਡੀਲ ਕਰ ਲਓ। ਅਰਫਾ ਜੀ ਨਾਲ ਕਰਕੇ ਤਾਂ ਦੇਖੋ ਇੱਕ ਵਾਰ ਡੀਲ, ਫੇਰ ਹੀ ਪਤਾ ਲੱਗੂ। ਨੰਬਰ ਹੈਗਾ 6478682 4 5। ਸੋ ਉਹਨਾਂ ਦੇ ਸਹਿਯੋਗ ਦੇ ਨਾਲ ਆਪਾਂ ਹਰ ਸੰਡੇ ਨੂੰ ਪ੍ਰੋਗਰਾਮ ਕਰਦੇ ਹਾਂ। ਹੋਰ ਕੋਈ ਮੇਰੀ ਐਡ ਨਹੀਂ ਆਉਂਦੀ, ਨਾ ਹੀ ਇਹ ਐਡ ਪੇਡ ਹੈ, ਕਦੇ ਨਹੀਂ ਕਿਹਾ ਉਹਨਾਂ ਨੇ ਮੈਨੂੰ। ਮੈਂ ਇਮਾਨਦਾਰੀ ਨਾਲ ਦੱਸਦਾ, ਮੈਂ ਆਪਣੇ ਆਪ ਹੀ ਕਿਉਂਕਿ ਮੈਂ ਉਹਨਾਂ ਨੂੰ ਡੀਲ ਕੀਤਾ ਕਿ ਉਹ ਕਿੰਨੀ ਵਧੀਆ ਨਫੀਸ ਲੇਡੀ ਨੇ, ਬੜੀ ਕਲੈਰਿਟੀ ਹੈ, ਕੰਟੈਂਟਮੈਂਟ ਹੈ, ਓਨੈਸਟ ਹੈ, ਜੋ ਕਹਿੰਦੇ ਨੇ ਕਹਿਣੀ ਅਤੇ ਕਰਨੀ ਇੱਕੋ ਹੀ ਹੈ। ਸੋ ਇਸ ਕਰਕੇ ਮੇਰਾ ਫਰਜ਼ ਬਣਦਾ, ਅਦਰਵਾਈਜ਼ ਕ੍ਰਿਟੀਸਾਈਜ਼ ਤਾਂ ਆਪਾਂ ਸਵੇਰ ਤੋਂ ਲੈ ਕੇ ਸ਼ਾਮ ਤਾਈਂ ਕਰੀ ਜਾਂਦੇ ਹਾਂ। ਸੋ ਇਸ ਕਰਕੇ ਮੈਂ ਆਪਣੀ ਮਨਮਰਜ਼ੀ ਦੇ ਨਾਲ ਅਰਫਾ ਜੀ ਦਾ ਨਾਂ ਰਿਕਮੈਂਡ ਕਰਦਾ, ਕਿਉਂਕਿ ਮੈਂ ਡੀਲ ਕੀਤਾ, ਮੈਂ ਚਾਹੁੰਦਾ ਵੀ ਜਿਸ ਤਰ੍ਹਾਂ ਮੈਨੂੰ ਫਾਇਦਾ ਹੋਇਆ ਲੋਕਾਂ ਨੂੰ ਵੀ ਫਾਇਦਾ ਹੋਵੇ। ਸੋ 6478682 4 5। ਸੋ ਉਹਨਾਂ ਦੇ ਸਹਿਯੋਗ ਦੇ ਨਾਲ ਅੱਜ ਦਾ ਪ੍ਰੋਗਰਾਮ ਜਿਹੜਾ ਆਪਾਂ ਉਹ ਨਾਮ ਦੇ ਉੱਤੇ ਕਰਾਂਗੇ, NAAM ਨਾਮ, ਜਿਹਨੂੰ ਸ਼ਬਦ ਵੀ ਕਹਿ ਦਿੰਦੇ ਨੇ, ਜਿਹਨੂੰ ਰਾਮ ਵੀ ਕਹਿ ਦਿੰਦੇ ਨੇ, ਵੀ ਨਾਮ ਹੈ ਕੀ ਚੀਜ਼, ਕਿੱਥੋਂ ਲੱਭੀਏ, ਕਿਵੇਂ ਲੱਭੀਏ। ਸੋ ਇਹਦੇ ਉੱਤੇ ਆਪਾਂ ਬੜੀਆਂ ਸਿੰਪਲ ਔਰ ਹਲਕੇ ਫੁਲਕੇ ਤਰੀਕੇ ਦੇ ਨਾਲ ਗੱਲਬਾਤ ਕਰਾਂਗੇ। ਸੋ ਮੇਰੀ ਇੱਕ ਬੇਨਤੀ ਵੀ ਹੈ ਨਾਲ ਦੀ ਨਾਲ ਤੁਹਾਨੂੰ, ਵੀ ਜੇ ਤੁਸੀਂ ਅਜੇ ਤੱਕ ਮੇਰਾ ਚੈਨਲ ਜਿਹੜਾ ਯੂਟਿਊਬ ਚੈਨਲ ਹੈ ਉਹ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਜ਼ਰੂਰ ਕਰ ਦਿਓ। ਅਤੇ ਜੇ ਤੁਹਾਨੂੰ ਦੇਖਣਾ ਨਹੀਂ ਹੁੰਦਾ ਯੂਟਿਊਬ, ਤਾਂ ਬੜਾ ਸਿੰਪਲ ਹੈ, ਮੇਰਾ ਨਾਂ ਪਾ ਦਿਓ, ਡਾਕਟਰ ਨਰਿੰਦਰ ਰਵੀ ਗੋਇਲ, ਪਾਓਗੇ ਮੇਰੀ ਫੋਟੋ ਆ ਜੂਗੀ, ਉੱਥੇ ਸਬਸਕ੍ਰਾਈਬ ਦਾ ਬਟਨ ਦੱਬ ਦਿਓ। ਅਤੇ ਜੇ ਤੁਹਾਡੇ ਕੋਲ ਜੀਮੇਲ ਹੈ ਤਾਂ ਆਰਾਮ ਨਾਲ ਦੱਬੀ ਜਾਊਗੀ, ਨਹੀਂ ਤੁਸੀਂ ਜੀਮੇਲ ਦਾ ਅਕਾਊਂਟ ਖੁਲਾ ਲਓ। ਜੇ ਸਾਰੀ ਮੁੱਕਦੀ ਗੱਲ ਨਹੀਂ ਵੀ ਹੁੰਦੀ ਤਾਂ ਕਿਸੇ ਨੂੰ ਵੀ ਪੜ੍ਹੇ ਲਿਖੇ ਬੱਚੇ ਨੂੰ ਘਰ ਚ ਆਂਢ ਗੁਆਂਢ 'ਚ ਕਹਿ ਦਿਓ, ਉਹ ਇੱਕ ਮਿੰਟ ਲਾ ਕੇ ਕੰਮ ਕਰ ਦੂਗਾ ਤੁਹਾਡਾ। ਸੋ ਇਹ ਮੇਰੀ ਬੇਨਤੀ ਹੈ। ਸੁਣੋ ਹੁਣ ਪਹਿਲਾ ਗਾਣਾ ਨਾਮ ਦੇ ਉੱਤੇ ਹੈ, ਸੋ ਕਿਉਂਕਿ ਟੌਪਿਕ ਦੇ ਨਾਲ ਹੀ ਮੈਂ ਗੱਲਬਾਤ ਕਰਦਾ ਹੁੰਦਾ। ਸੁਣੋ, ਕਦੇ ਆਪਣੇ ਆਪ ਨੂੰ ਪੜ੍ਹਿਆ ਹੀ ਨਹੀਂ, ਜਾ ਜਾ ਵੜਦਾ ਮੰਦਰ ਮਸੀਤੀ, ਕਦੇ ਮਨ ਆਪਣੇ ਵਿੱਚ ਵੜਿਆ ਹੀ ਨਹੀਂ।
ਕਾਰਨ ਕਰਨ ਕਰੀ ਕਿਰਪਾ ਤਾਰ ਰਹੀ, ਕਿਰਪਾ ਤਾਰ ਰਹੀ, ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸਿਵੇ ਬੁਸਈਆਂ, ਕੋਈ ਅਲਾਏ, ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸਿਵੇ ਬੁਸਈਆਂ, ਕੋਈ ਅਲਾਏ, ਕੋਈ ਬੋਲੇ ਰਾਮ ਰਾਮ, ਕੋਈ ਦੇਵ, ਕੋਈ ਉਹਦੇ ਨੀਲ, ਕੋਈ ਸਫੇਦ, ਕੋਈ ਪਰਵੇਦ, ਕੋਈ ਕਦੇਵ, ਕੋਈ ਉਹਦੇ ਨੀਲ, ਕੋਈ ਸਫੇਦ, ਕੋਈ ਕਰੇ ਪੂਜਾ,
ਮੇਰਾ ਯਾਨੀ ਕਿ ਡਾਕਟਰ ਨਰਿੰਦਰ ਰਵੀ ਦਾ ਆਪ ਸਭ ਨੂੰ ਪਿਆਰ ਭਰਿਆ ਨਮਸਕਾਰ, ਸਲਾਮਾਲੇਕਮ, ਸਤਿ ਸ਼੍ਰੀ ਅਕਾਲ ਐਂਡ ਵੈਰੀ ਗੁੱਡ ਮੋਰਨਿੰਗ। ਅੱਜ ਦਾ ਜਿਹੜਾ ਸਾਡਾ ਟੌਪਿਕ ਹੈ ਉਹ ਹੈਗਾ ਨਾਮ ਦੇ ਉੱਪਰ, ਕਿ ਨਾਮ ਕਿਸ ਨੂੰ ਕਹਿੰਦੇ ਨੇ, ਨਾਮ ਕਿੰਨੇ ਪ੍ਰਕਾਰ ਦਾ ਹੁੰਦਾ, ਨਾਮ ਨੂੰ ਅਸੀਂ ਕਿਸ ਤਰ੍ਹਾਂ ਦੇਖ ਸਕਦੇ ਹਾਂ, ਪ੍ਰਾਪਤ ਕਰ ਸਕਦੇ। ਇਹ ਜਿਹੜਾ ਨਾਮ ਹੈ ਨਾ, ਨਾਮ ਦੀ ਜਿਹੜੀ ਗੱਲਬਾਤ ਕੀਤੀ ਹੈ, ਇਹ ਪਲਟੂ ਸਾਹਿਬ ਇੱਕ ਯੂਪੀ ਦੇ ਅੰਦਰ ਬੜੇ ਉੱਚ ਕੋਟੀ ਦੇ ਮਹਾਤਮਾ ਹੋਏ ਨੇ। ਯੂਪੀ ਦੇ ਵਿੱਚ ਇੱਕ ਫੈਜ਼ਾਬਾਦ ਡਿਸਟ੍ਰਿਕਟ ਹੈ, ਉਹਦੇ ਵਿੱਚ ਇੱਕ ਕਸਬਾ ਹੈ, ਛੋਟਾ ਜਿਹਾ ਟਾਊਨ ਹੈ ਨੰਗਾ ਜਲਾਲ। ਉਹਦੇ ਵਿੱਚ 1710 ਦੇ ਵਿੱਚ ਪੈਦਾ ਹੋਏ ਸੀਗੇ ਅਤੇ 1780 ਦੇ ਵਿੱਚ ਉਹਨਾਂ ਦੀ ਡੈਥ ਹੋ ਗਈ ਸੀ। ਡੈਥ ਵੀ ਬੜੀ ਜ਼ਬਰਦਸਤ ਭਿਆਨਕ, ਜਿਵੇਂ ਪੂਰਨ ਸੰਤਾਂ ਨਾਲ ਕਿਸੇ ਨੂੰ ਤੱਤੇ ਤਵਿਆਂ 'ਤੇ ਬਿਠਾਤਾ, ਕਿਸੇ ਨੂੰ ਜ਼ਹਿਰ ਦਾ ਪਿਆਲਾ ਦਿੱਤਾ, ਕਿਸੇ ਦੇ ਹੱਥਾਂ ਵਿੱਚ ਕਿੱਲ ਠੋਕ ਕੇ ਸੂਲੀ 'ਤੇ ਟੰਗਤਾ। ਉਸੇ ਤਰ੍ਹਾਂ ਹੀ ਪਲਟੂ ਸਾਹਿਬ ਇੱਕ ਦੁਕਾਨਦਾਰ ਸੀਗੇ, ਉਹਨਾਂ ਨੂੰ ਕਿਉਂਕਿ ਉਹ ਬੜੀਆਂ ਸਿੱਧੀਆਂ ਸਾਦੀਆਂ ਗੱਲਾਂ ਕਰਦੇ ਸੀਗੇ ਅਤੇ ਜਿਹੜੇ ਧਾਰਮਿਕ ਪੁਜਾਰੀ ਹੁੰਦੇ ਨੇ ਉਹਨਾਂ ਨੇ ਲੋਕਾਂ ਨੂੰ ਠੱਗਣਾ ਹੁੰਦਾ ਮਿੱਠੀਆਂ ਗੱਲਾਂ 'ਚ ਪਾ ਕੇ, ਇਹ ਉਹਨਾਂ ਦੇ ਖਿਲਾਫ਼ ਬੋਲਦੇ ਸੀਗੇ ਕਿ ਜੇ ਤੁਸੀਂ ਪਰਮਾਤਮਾ ਨੂੰ ਪਾਉਣਾ ਇੱਧਰ ਉੱਧਰ ਭੱਜਣ ਦੀ ਲੋੜ ਨਹੀਂ, ਪਰਮਾਤਮਾ ਦਾ ਤੁਹਾਡੇ ਅੰਦਰ ਬੈਠਾ। ਵਾਈ ਆਰ ਯੂ ਕਰਾਇੰਗ ਓ ਲਾਰਡ, ਔਰ ਲਾਰਡ ਇਜ਼ ਰਾਈਟ ਦੇਅਰ ਵਿਦ ਇਨ ਯੂ। ਇਹ ਗੱਲ ਪੰਡਤਾਂ ਨੂੰ ਮਨਜ਼ੂਰ ਨਹੀਂ ਸੀਗੀ। ਸੋ ਉਹਨਾਂ ਨੇ ਫਨੈਟਿਕ ਲੋਕਾਂ ਨੇ ਇਕੱਠੇ ਹੋ ਕੇ ਪਲਟੂ ਸਾਹਿਬ ਅੰਦਰ ਸੁੱਤੇ ਪਏ ਸੀਗੇ, ਬਾਹਰੋਂ ਉਹਨਾਂ ਦੀ ਦੁਕਾਨ ਨੂੰ ਲਗਾਤਾਰ ਜਿੰਦਾ ਤਾਲਾ ਅਤੇ ਨਾਲੇ ਲਾਤੀ ਅੱਗ, ਇਹ ਪਲਟੂ ਸਾਹਿਬ ਨੂੰ ਜਿੰਦਾ ਹੀ ਜਲਾ ਦਿੱਤਾ। ਇਹ ਸਾਡੀ ਟ੍ਰੈਜਡੀ ਹੈ ਦੁਨੀਆਂ ਦੀ, ਸਦੀਆਂ ਤੋਂ ਹੈ। ਜਿਹੜਾ ਕਿ ਕੋਈ ਵੀ ਪੂਰਨ ਸੰਤ ਮਹਾਂਪੁਰਸ਼ ਹੋਏ ਨੇ ਉਹਨਾਂ ਨੂੰ ਅਸੀਂ ਬਰਦਾਸ਼ਤ ਨਹੀਂ ਕਰਦੇ, ਬੜੇ ਘੱਟ ਲੋਕ ਹੁੰਦੇ ਨੇ, ਬਾਕੀ ਤਾਂ ਮਜੋਰਟੀ ਉਹਨਾਂ ਦੇ ਖਿਲਾਫ਼ ਹੀ ਹੁੰਦੀ ਹੈ। ਗੁਰੂ ਨਾਨਕ ਸਾਹਿਬ ਨੂੰ ਅੱਜ ਆਪਾਂ ਸਿਜਦਾ ਕਰਦੇ ਹਾਂ, ਉਹਨਾਂ ਨੂੰ ਪਿੰਡ ਨਹੀਂ ਵੜਨ ਦਿੰਦੇ ਸੀਗੇ। ਗੁਰੂ ਗੋਬਿੰਦ ਸਿੰਘ ਦੇ ਚਾਰੇ ਪੁੱਤਰਾਂ ਨੂੰ ਸ਼ਹੀਦ ਕਰਤਾ, ਬੜਾ ਚਸਕੇ ਲੈ ਲੈ ਕੇ ਸਵਾਦ ਲੈ ਕੇ ਗੱਲ ਕਰਦੇ ਸੀਗੇ। ਸੋ ਇਹ ਇੱਕ ਹਿਸਟਰੀ ਭਰੀ ਪਈ ਹੈ ਕਿ ਜਿਹੜੇ ਵੀ ਪੂਰਨ ਸੰਤ ਸਤਿਗੁਰੂ ਹੁੰਦੇ ਨੇ ਨਾ, ਉਹ ਜਦੋਂ ਸਾਨੂੰ ਸਾਫ਼ ਅਤੇ ਸਪੱਸ਼ਟ ਗੱਲ ਦੱਸਦੇ ਨੇ, ਸਾਨੂੰ ਸਮਝਾਉਂਦੇ ਨੇ, ਤਾਂ ਦੂਜੀ ਜਿਹੜੀ ਮਜੋਰਟੀ ਹੈ ਉਹਨੂੰ ਮੰਨਣ ਨੂੰ ਤਿਆਰ ਨਹੀਂ ਹੁੰਦੀ, ਇਸ ਕਰਕੇ ਉਹਨਾਂ ਦੇ ਖਿਲਾਫ਼ ਹੋ ਜਾਂਦੇ ਨੇ। ਪਲਟੂ ਜਿਹੜਾ ਹੈਗਾ, ਪਲਟੂ ਉਹਨਾਂ ਦਾ ਅਸਲੀ ਨਾਂ ਨਹੀਂ ਸੀਗਾ। ਪਲਟੂ ਸਾਹਿਬ ਦੇ ਜਿਹੜੇ ਗੁਰੂ ਸੀ ਨਾ ਗੋਬਿੰਦ ਦਾਸ, ਉਹਨਾਂ ਨੇ ਇਹਨਾਂ ਦਾ ਨਾਂ ਪਲਟੂ ਰੱਖਤਾ ਸੀਗਾ। ਕਿਵੇਂ ਇੱਕ ਤੁਕ ਦੇ ਵਿੱਚ ਆਉਂਦਾ ਪਲਟੂ ਬਾਣੀ ਦੇ ਵਿੱਚ, ਪਲਟੂ ਪਲਟੂ ਕਿਆ ਕਰੇ ਮਨ ਕੋ ਡਾਲੇ ਧੋਏ, ਕਾਮ ਕ੍ਰੋਧ ਕੋ ਮਾਰ ਕਰ ਸੋਈ ਪਲਟੂ ਹੋਏ। ਟਰਨ ਹਿਜ਼ ਅਟੈਨਸ਼ਨ ਫਰੋਮ ਆਊਟਰ ਵਰਲਡ ਇਨ ਟੂ ਇਨਰ ਔਰ ਟੂਵਰਡਸ ਲਾਰਡ। ਜਦੋਂ ਅਸੀਂ ਦੁਨੀਆਂ ਦਾ ਖਿਆਲ ਕੱਢ ਕੇ ਅੰਦਰ ਆਪਣੇ ਖਿਆਲ ਨੂੰ ਜੋੜ ਲੈਂਦੇ ਹਾਂ ਤਾਂ ਅਸੀਂ ਟੋਟਲੀ ਪਲਟ ਜਾਂਦੇ ਹਾਂ, ਚੇਂਜ ਹੋ ਜਾਂਦੇ ਹਾਂ। ਇਸੇ ਕਰਕੇ ਇਹਨਾਂ ਦੇ ਗੁਰੂ ਨੇ ਦੇਖਿਆ ਵੀ ਇਹ ਤਾਂ ਹਰ ਵਕਤ ਸਮਾਧੀ 'ਚ ਲੀਨ ਰਹਿੰਦਾ, ਹਰ ਵਕਤ ਪਰਮਾਤਮਾ ਦੀ ਭਗਤੀ ਵਿੱਚ ਰਹਿੰਦਾ। ਇਹਨਾਂ ਨੇ ਦੇਖਿਆ ਗੁਰੂ ਸਾਹਿਬ ਨੇ ਕਿ ਇਹ ਤਾਂ ਬੜੀ ਛੇਤੀ ਪਲਟ ਗਿਆ, ਇਸ ਕਰਕੇ ਇਹਨਾਂ ਨੂੰ ਪਲਟੂ 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 ਕਹਿ ਕੇ ਬਣਾਉਣਾ ਸ਼ੁਰੂ ਕਰ ਦਿੱਤਾ। ਅੱਜ ਜਿਹੜੇ ਟੌਪਿਕ ਦੇ ਉੱਤੇ ਗੱਲ ਕਰ ਰਹੇ ਹਾਂ ਇਹ ਪਲਟੂ ਸਾਹਿਬ ਦੀ ਬਾਣੀ 'ਚੋਂ ਹੀ ਹੈ। ਉਹਨਾਂ ਦੀ ਬਾਣੀ ਹੈਗੀ, ਨਾਮ ਨਾਮ ਸਭ ਕਹਿਤ ਹੈ, ਨਾਮ ਨਾ ਪਾਇਆ ਕੋਏ, ਨਾਮ ਨਾ ਪਾਇਆ ਕੋਏ, ਨਾਮ ਕੀ ਗਤ ਹੈ ਨਿਆਰੀ, ਬਹੀ ਸ਼ਖਸ ਕੋ ਮਿਲੇ ਜਿਨ੍ਹੋਂ ਨੇ ਆਸ਼ਾ ਮਾਰੀ। ਹੁਣ ਗੱਲ ਕੀ ਹੈ ਕਿ ਵਟ ਇਜ਼ ਨਾਮ, ਨਾਮ ਦਾ ਮਤਲਬ ਕੀ ਹੈ ਕਿ ਨਾਮ ਆਪਾਂ ਵੈਸੇ ਆਮ ਤੌਰ 'ਤੇ ਨਾਮ ਕਹਿੰਦੇ ਹਾਂ ਰਾਮ, ਕ੍ਰਿਸ਼ਨ, ਅੱਲਾ, ਵਾਹਿਗੁਰੂ, ਨਾਨਕ ਦੇਵ, ਸੁਕਰਾਤ, ਕਬੀਰ ਸਾਹਿਬ, ਰਵਿਦਾਸ ਸਾਹਿਬ, ਇਹਨੂੰ ਆਪਾਂ ਨਾਮ ਕਹਿੰਦੇ ਹਾਂ। ਪਰ ਅਸਲ ਦੇ ਵਿੱਚ ਜਿਹੜੀ ਰੂਹਾਨੀ ਜਿਹੜੀ ਸਪਿਰਚੁਅਲ ਪੁਆਇੰਟ ਆਫ ਵਿਊ ਦੇ ਨਾਲ ਨਾਮ ਇੱਕ ਉਹ ਤਾਕਤ ਹੈ, ਉਹ ਇੱਕ ਪਾਵਰ ਹੈ ਜਿਸ ਨੇ ਸਾਰੀ ਰਚਨਾ ਨੂੰ ਪੈਦਾ ਕੀਤਾ ਹੈ। ਕੀ ਖੰਡ, ਕੀ ਬ੍ਰਹਿਮੰਡ, ਆਕਾਸ਼, ਪਤਾਲ ਅਤੇ ਉਸ ਵਿੱਚ ਰਹਿ ਰਹੇ ਹਰ ਪ੍ਰਕਾਰ ਦੇ ਜੀਵ ਜੰਤ ਸਭ ਨਾਮ ਨੇ ਪੈਦਾ ਕੀਤੇ ਨੇ। ਬਾਈਬਲ ਦੇ ਪਹਿਲੇ ਚੈਪਟਰ ਦੇ ਵਿੱਚ ਜੀਸਸ ਕ੍ਰਾਈਸਟ ਵੱਲੋਂ ਇਹ ਫਰਮਾਨ ਹੈ ਕਿ ਇਨ ਦਾ ਬਿਗਨਿੰਗ ਵਾਜ਼ ਵਰਲਡ ਐਂਡ ਦਾ ਵਰਲਡ ਵਾਜ਼ ਵਿਦ ਗੋਡ ਐਂਡ ਦਾ ਵਰਲਡ ਇਜ਼ ਗੋਡ, ਕਿ ਇਹ ਕੁੱਲ ਕਾਇਨਾਤ ਨੂੰ ਪੈਦਾ ਕਰਨ ਵਾਲੀ ਜਿਵੇਂ ਪਲਟੂ ਸਾਹਿਬ ਨਾਮ ਕਹਿੰਦੇ ਨੇ, ਉਹਨਾਂ ਨੇ ਵਰਡ ਸ਼ਬਦ ਯੂਜ਼ ਕਰਤਾ, ਲੁਗਾਸ ਕਹਿਤਾ, ਹੋਲੀ ਸਪਿਰਿਟ ਕਹਿਤਾ। ਅਤੇ ਇਸੇ ਤਰ੍ਹਾਂ ਗੁਰਬਾਣੀ ਦੇ ਵਿੱਚ ਰਾਮ ਰਾਮ ਸਭ ਕਹਿਤਾ, ਰਾਮ ਨਾ ਪਾਇਆ ਕੋਈ, ਉਹ ਰਾਮ ਨੂੰ ਕਹਿੰਦੇ ਨੇ, ਰਾਮ ਤੋਂ ਮਤਲਬ ਰਾਮ ਚੰਦਰ ਵੀ ਹੈ, ਲੇਕਿਨ ਇੱਥੇ ਉਹ ਰਾਮ ਤੋਂ ਮਤਲਬ ਹੈ ਕਿ ਉਹ ਤਾਕਤ ਜਿਹੜੀ ਸਾਰੀ ਕੁੱਲ ਕਾਇਨਾਤ ਦੇ ਵਿੱਚ ਰਮੀ ਹੋਈ ਹੈ, ਜਿਹਨੇ ਕੁੱਲ ਕਾਇਨਾਤ ਨੂੰ ਪੈਦਾ ਕੀਤਾ ਹੈ। ਸੋ ਇੱਥੇ ਪਲਟੂ ਸਾਹਿਬ ਦਾ ਜਿਹੜਾ ਸ਼ਬਦ ਲਿਆ ਨਾਮ ਦਾ, ਨਾਮ ਤੋਂ ਮਤਲਬ ਹੈ ਕਿ ਉਹ ਤਾਕਤ ਜਿਸ ਨੇ ਕੁੱਲ ਖੰਡ ਬ੍ਰਹਿਮੰਡ ਪੈਦਾ ਕੀਤੇ ਨੇ। ਪਲਟੂ ਸਾਹਿਬ ਸਾਨੂੰ ਸਮਝਾ ਰਹੇ ਨੇ ਕਿ ਜਦੋਂ ਤੋਂ ਅਸੀਂ ਪਰਮਾਤਮਾ ਕੋਲੋਂ ਵਿਛੜ ਕੇ ਇਸ ਦੁਨੀਆਂ ਦੇ ਵਿੱਚ ਆਏ ਹਾਂ, ਉਦੋਂ ਤੋਂ ਹੀ ਅਸੀਂ ਸਾਰੇ ਹੀ ਸੱਚੇ ਸੁੱਖ ਦੀ ਭਾਲ ਵਿੱਚ ਭੜਕਦੇ ਫਿਰ ਰਹੇ ਹਾਂ। ਸਭ ਬੰਦਾ ਸੁੱਖ ਹੋਣਾ ਚਾਹੁੰਦਾ, ਐਸ਼ ਕਰਨਾ ਚਾਹੁੰਦਾ, ਖੁਸ਼ੀਆਂ ਪ੍ਰਾਪਤ ਕਰਨਾ ਚਾਹੁੰਦਾ। ਅਸੀਂ ਇਸ ਭਰਮ ਦਾ ਸ਼ਿਕਾਰ ਹਾਂ ਕਿ ਦੁਨੀਆਂ ਦੀਆਂ ਖਾਹਿਸ਼ਾਂ ਅਤੇ ਤਿਰਸ਼ਨਾ ਪੂਰੀਆਂ ਕਰਨ ਵਿੱਚ ਹੀ ਸਾਨੂੰ ਸੱਚੀ ਸ਼ਾਂਤੀ ਮਿਲੇਗੀ। ਜਿੰਨੀਆਂ ਸਾਡੀਆਂ ਖੁਆਇਸ਼ਾਂ ਨੇ ਜਦੋਂ ਪੂਰੀਆਂ ਹੋ ਜਾਂਦੀਆਂ ਨੇ ਅਸੀਂ ਕਹਿੰਦੇ ਹਾਂ ਤਾਂ ਸਾਨੂੰ ਖੁਸ਼ੀ ਮਿਲੂਗੀ। ਕਿਸੇ ਕੋਈ ਕਹਿੰਦਾ ਮੇਰੇ ਪੈਸੇ ਬਹੁਤ ਜ਼ਿਆਦਾ ਹੋ ਜਾਣ, ਕੋਈ ਕਹਿੰਦਾ ਮੈਨੂੰ ਸੈਕਸ ਬਹੁਤ ਜ਼ਿਆਦਾ ਹੋਵੇ, ਕੋਈ ਕਹਿੰਦਾ ਮੈਨੂੰ ਪਾਵਰ ਬਹੁਤ ਜ਼ਿਆਦਾ ਹੋਵੇ, ਕੋਈ ਕਹਿੰਦਾ ਮੇਰੀ ਰੈਪੂਟੇਸ਼ਨ ਹੋ ਜੇ, ਪਰ ਉਹਨਾਂ ਦੇ ਮਗਰ ਭੱਜੇ ਫਿਰਦੇ ਹੋ। ਜਦੋਂ ਉਹ ਚੀਜ਼ਾਂ ਪੂਰੀਆਂ ਹੋ ਜਾਂਦੀਆਂ ਤਾਂ ਅਸੀਂ ਕਹਿੰਦੇ ਖੁਸ਼ੀ ਮਿਲ ਗਈ, ਪਰ ਖੁਸ਼ੀ ਮਿਲਦੀ ਨਹੀਂ, ਸਗੋਂ ਦੁੱਖ ਹੋਰ ਵੀ ਜ਼ਿਆਦਾ ਵੱਧ ਜਾਂਦੇ। ਸਾਡੇ ਅੰਦਰ ਹਰ ਸਮੇਂ ਡਰ ਰਹਿੰਦਾ ਕਿ ਮੈਂ ਕਿਤੇ ਕਿਸੇ ਚੀਜ਼ ਤੋਂ ਵਾਂਝਾ ਨਾ ਰਹਿ ਜਾਂ। ਥੋੜ੍ਹੀ ਵਾਲੇ ਨੂੰ ਦੇਖ ਲਓ, ਬਹੁਤੀ ਦੀ ਭੜਕਣਾ, ਬਹੁਤੀ ਵਾਲੇ ਨੂੰ ਸੰਭਾਲਣ ਦੀ ਚਿੰਤਾ, ਹਜ਼ਾਰਾਂ ਵਾਲਾ ਲੱਖਾਂ ਦੇ ਮਗਰ ਅਤੇ ਲੱਖਾਂ ਵਾਲਾ ਕਰੋੜਾਂ ਦੇ ਮਗਰ ਦੌੜਿਆ ਫਿਰਦਾ। ਪਲਟੂ ਸਾਹਿਬ ਸਮਝਾਉਂਦੇ ਨੇ ਕਿ ਜਦ ਤੱਕ ਅਸੀਂ ਗਲਤ ਥਾਵਾਂ ਤੋਂ, ਗਲਤ ਚੀਜ਼ਾਂ ਤੋਂ ਅਤੇ ਗਲਤ ਢੰਗਾਂ ਨਾਲ ਸੱਚਾ ਸੁੱਖ, ਸੱਚੀ ਸ਼ਾਂਤੀ ਢੂੰਡਣ ਦੀ ਕੋਸ਼ਿਸ਼ ਕਰਦੇ ਰਹਾਂਗੇ, ਉਨਾ ਚਿਰ ਤੱਕ ਅਸੀਂ ਕਦੇ ਵੀ ਸੱਚਾ ਸੁੱਖ ਪ੍ਰਾਪਤ ਨਹੀਂ ਕਰ ਸਕਦੇ। ਗਲਤ ਚੀਜ਼ਾਂ, ਗਲਤ ਥਾਵਾਂ ਅਤੇ ਗਲਤ ਢੰਗ, ਤਿੰਨੇ ਚੀਜ਼ਾਂ ਬਾਰੇ ਕੀ ਹੈ। ਥਾਵਾਂ ਕਿਵੇਂ ਨੇ ਕਿ ਜਿਵੇਂ ਕਬੀਰ ਸਾਹਿਬ ਨੇ ਕਿਹਾ, ਵਸਤੂ ਕਹੀਂ ਡੂੰਡੇ ਕਹੀਂ ਕਿਬੇ ਦਾ ਬਹਾਤ ਕਹੋ ਕਬੀਰ ਤਾਂ ਪਾਈਏ, ਜਾਂ ਭੇਦੀ ਲੀਜੀਏ ਸਾਥ ਭੇਦੀ ਲੀਆ ਸਾਥ ਕਰ ਦੀਨ ਵਸਤ ਲਿਖਾਏ, ਕੋਟ ਜਨਮ ਕਾ ਪੰਥ ਤਾਂ ਪਲ ਮੇਂ ਪਹੁੰਚਾ ਜਾਏ। ਕਿ ਚੀਜ਼ ਕਿਤੇ ਗੁੰਮ ਹੋਈ ਹੈ, ਲੱਭਦੇ ਕਿਤੇ ਫਿਰਦੇ ਹੋ, ਲੱਭ ਜੂਗੀ, ਲੱਭੂ ਉਦੋਂ ਜਿੱਥੇ ਉਹ ਚੀਜ਼ ਹੈਗੀ ਜਦੋਂ ਉੱਥੇ ਪਹੁੰਚੋਗੇ। ਇਸੇ ਤਰ੍ਹਾਂ ਹੀ ਜਿਹੜਾ ਨਾਮ ਹੈ ਜਾਂ ਜਿਹੜਾ ਪਰਮਾਤਮਾ ਹੈ ਜਾਂ ਉਹ ਤਾਕਤ ਹੈ, ਰੱਬੀ ਤਾਕਤ ਹੈ, ਜਿੱਥੇ ਹੈ ਨਹੀਂ ਉੱਥੇ ਅਸੀਂ ਟੱਕਰਾਂ ਮਾਰਦੇ ਫਿਰਦੇ ਹਾਂ, ਅਤੇ ਜਿੱਥੇ ਹੈਗੀ ਉਹਦੇ ਵੱਲ ਪਿੱਠ ਕੀਤੀ ਹੋਈ ਹੈ। ਬੁੱਲੇ ਸ਼ਾਹ ਨੇ ਸਾਨੂੰ ਬੜੀ ਇੱਕ ਸਿੰਪਲ ਤਰੀਕੇ ਨਾਲ ਸਮਝਾਇਆ ਸੀਗਾ ਕਿ ਤੂੰ ਕਿੱਧਰੋਂ ਆਇਆ, ਤੂੰ ਕਿੱਧਰੋਂ ਆਇਆ, ਕਿੱਧਰ ਜਾਣਾ, ਆਪਣਾ ਦੱਸ ਠਿਕਾਣਾ। ਸੋਚ ਕੇ ਦੇਖ ਲਓ ਵੀ ਅਸੀਂ ਪੈਦਾ ਹੋਏ, ਪੈਦਾ ਹੋਣ ਤੋਂ ਪਹਿਲਾਂ ਕਿੱਥੇ ਸੀ, ਅਤੇ ਹੁਣ ਆ ਜਿਹੜੇ ਸੂਟ ਬੂਟ ਜਿਹੀ ਟਾਈਆਂ ਜਿਹੀਆਂ ਲਾਈ ਫਿਰਦੇ ਹਾਂ, ਭੱਜੇ ਫਿਰਦੇ ਹਾਂ, ਪੈਸੇ ਕਮਾਉਂਦੇ ਫਿਰਦੇ ਹਾਂ, ਬਾਲ ਬੱਚੇ ਜੰਮ ਲਏ, ਇਹ ਜਾਣਾ ਕਿੱਧਰ ਹੈ, ਅਸੀਂ ਕੀ ਸਾਡੀ ਪਲੈਨਿੰਗ ਹੈ, ਕੋਈ ਆਪਣਾ ਜਗ੍ਹਾ ਥਾਂ ਟਿਕਾਣਾ ਤਾਂ ਦੱਸ ਵੀ ਆਇਆ ਕਿੱਥੋਂ ਹੈ ਅਤੇ ਜਾਣਾ ਕਿੱਥੇ, ਜਦੋਂ ਮਰ ਜਾਂਗੇ ਕਿੱਥੇ ਜਾਵਾਂਗੇ। ਸਾਨੂੰ ਇਹ ਚੀਜ਼ ਦੀ ਸੋਚਣ ਦੀ ਲੋੜ ਹੈ। ਜਦ ਤੱਕ ਸਾਨੂੰ ਇਹ ਸਮਝ ਨਹੀਂ ਆਉਂਦੀ ਕਿ ਅਸੀਂ ਆਏ ਕਿੱਥੋਂ ਹਾਂ, ਸਾਡਾ ਅਸਲੀ ਦੇਸ਼ ਕਿਹੜਾ ਹੈ, ਔਰ ਅਸੀਂ ਜਾ ਕਿੱਧਰ ਨੂੰ ਰਹੇ ਹਾਂ, ਉਨਾ ਚਿਰ ਤੱਕ ਸੱਚੇ ਸੁੱਖ ਦੀ ਪ੍ਰਾਪਤੀ ਬੜੀ ਮੁਸ਼ਕਲ ਹੈ। ਭਾਵੇਂ ਦੁਨੀਆਂ ਅੰਦਰ ਹਰ ਕੋਈ ਕਹਿੰਦਾ ਕਿ ਨਾਮ ਸਿਮਰਨ ਕਰਨ ਨਾਲ ਸਾਡਾ ਭਵ ਸਾਗਰ ਤੋਂ ਪਾਰ ਉਤਾਰਾ ਸੰਭਵ ਹੈ। ਕੋਈ ਕਹਿੰਦਾ ਨਾ ਵੀ ਮਾਲਾ ਫੜ ਕੇ ਜਪੀ ਜਾਂਦੇ ਹਾਂ ਮਨ ਕੇ ਨਾਲ, ਕੋਈ ਅੱਲਾ ਅੱਲਾ, ਕੋਈ ਵਾਹਿਗੁਰੂ ਵਾਹਿਗੁਰੂ, ਕੋਈ ਰਾਮ ਰਾਮ, ਕੋਈ ਰਹੀਮ ਰਹੀਮ, ਸਭ ਕਹੀ ਜਾਂਦਾ। ਹਰ ਕੋਈ ਨੂੰ ਨਾਮ ਨੂੰ ਆਪਣੇ ਆਪਣੇ ਢੰਗ ਤਰੀਕਿਆਂ ਨਾਲ ਸਮਝਣ ਦੀ ਕੋਸ਼ਿਸ਼ ਕਰਦਾ। ਬਹੁਤੀ ਦੁਨੀਆਂ ਨੂੰ ਇਹ ਸਮਝ ਹੀ ਨਹੀਂ ਕਿ ਅਸਲ ਵਿੱਚ ਨਾਮ ਕੀ ਹੈ। ਨਾਮ ਅਸਲ ਦੇ ਵਿੱਚ ਨਾਮ ਇਟ ਇਜ਼ ਅ ਪਾਵਰ ਦੈਟ ਸਸਟੇਨ ਆਲ ਸਕਾਈਜ਼ ਐਂਡ ਅੰਡਰਵਰਲਡ। ਸਾਰੀ ਜਿਹੜੇ ਖੰਡ ਬ੍ਰਹਿਮੰਡਲ ਚ ਉੱਪਰ ਹੈ ਜਾਂ ਥੱਲੇ ਜ਼ਮੀਨ ਦੇ, ਇਹ ਸਾਰਾ ਉਹੀ ਚਲਾ ਰਿਹਾ। ਨਾਮ ਇੱਕੋ ਤਾਕਤ ਹੈ ਜਿਹਦੇ ਵਿੱਚ ਸਾਊਂਡ ਵੀ ਹੈ ਅਤੇ ਲਾਈਟ ਵੀ ਹੈ। ਜਦੋਂ ਰਚਨਾ ਵਿੱਚੋਂ ਸਾਊਂਡ ਅਤੇ ਲਾਈਟ ਦੀ ਤਾਕਤ ਨਿਕਲ ਗਈ ਤਾਂ ਸਾਰੀ ਦੁਨੀਆ ਢਹਿ ਢੇਰੀ ਹੋ ਜਾਵੇਗੀ। ਤੀਜੀ ਪਾਤਸ਼ਾਹੀ ਨੇ ਤਾਂ ਇਸੇ ਕਰਕੇ ਸਮਝਾਇਆ ਸੀ ਨਾ, ਨਾਮੇ ਤੇ ਸਭ ਉਪਜੇ ਪਾਈ, ਨਾਮ ਵਿਸਰੇ ਮਰ ਜਾਈ। ਜਿੱਦਣ ਨਾਮ ਨਿਕਲ ਗਿਆ, ਉਹ ਤਾਕਤ ਨਿਕਲ ਗਈ, ਅਤੇ ਸਾਨੂੰ ਘਰਦਿਆਂ ਨੇ 2 ਮਿੰਟ ਨਹੀਂ ਰੱਖਣਾ। ਅਤੇ ਇਹ ਨਾਮ ਦੀ ਤਾਕਤ ਨਾਲ ਹੀ ਸਾਰਾ ਕੁਛ ਪੈਦਾ ਹੋ ਰਿਹਾ। ਨਾਮ ਅਸਲ ਦੇ ਵਿੱਚ ਸ਼ਬਦ ਦੀ ਧਾਰ ਨੂੰ ਕਹਿੰਦੇ ਨੇ। ਜਦੋਂ ਸ਼ਬਦ ਦੇ ਵਿੱਚ ਥਰਥਰਾਹਟ ਕੰਬਣੀ ਪੈ ਜਾਂਦੀ ਹੈ, ਵਾਈਬ੍ਰੇਸ਼ਨ ਪੈਦਾ ਹੁੰਦੀ ਹੈ ਨਾ, ਤਾਂ ਉਹਦੇ ਵਿੱਚੋਂ ਲਾਈਟ ਨਿਕਲਦੀ ਹੈ ਅਤੇ ਫਿਰ ਉਸੇ ਲਾਈਟ ਦੇ ਵਿੱਚੋਂ ਸਾਊਂਡ ਪੈਦਾ ਹੁੰਦੀ ਹੈ। ਇਸ ਨੂੰ ਪਲਟੂ ਸਾਹਿਬ ਨਾਮ ਕਹਿੰਦੇ ਨੇ। ਦੇਖੋ ਨਾ, ਜਦੋਂ ਬੱਦਲ ਗਰਜਦੇ ਨੇ ਉਹ ਲਾਈਟ ਚੱਲਦੀ ਹੈ ਨਾ ਬੱਦਲਾਂ ਦੇ ਵਿੱਚ, ਸੋ ਉਹ ਲਾਈਟ ਜਿਹੜੀ ਉਹ ਤਾਕਤ ਹੈ ਕਿਹਦੇ ਪੈਦਾ ਕੀਤੀ। ਸੋ ਉਸੇ ਤਰ੍ਹਾਂ ਹੀ ਸਾਊਂਡ ਅਤੇ ਜਿਹੜੀ ਲਾਈਟ ਦੀ ਕੌਨਸੈਪਟ ਹੈ ਵੀ ਜਿਹੜੀ ਤਾਕਤ ਹੈ, ਪਾਵਰ ਹੈ, ਹਰ ਇੱਕ ਦੇ ਅੰਦਰ ਹੈ, ਕੁੱਲ ਕਾਇਨਾਤ ਦੇ ਵਿੱਚ। ਮੈਂ ਤੁਹਾਨੂੰ ਪਹਿਲਾਂ ਇਸ ਗੱਲ ਨੂੰ ਵੀ ਕਲੀਅਰ ਕਰਦੇ ਹਾਂ ਕਿ ਇੱਕ ਪਾਸੇ ਤਾਂ ਅਸੀਂ ਕਹਿੰਦੇ ਹਾਂ ਕਿ ਪਰਮਾਤਮਾ ਜਾਂ ਜਿਹੜਾ ਨਾਮ ਹੈ ਜਾਂ ਰੱਬੀ ਤਾਕਤ ਹੈ, ਦੁਨੀਆਂ ਦੇ ਹਰ ਪਾਸੇ ਹਰ ਚੀਜ਼ ਦੇ ਵਿੱਚ, ਜੀਵ ਜੰਤੂ ਪਸ਼ੂ ਪੌਦਿਆਂ ਦੇ ਵਿੱਚ ਹੈ। ਦੂਜੇ ਪਾਸੇ ਕਹਿੰਦੇ ਹਾਂ ਵੀ ਕਿਉਂ ਭਟਕਦਾ ਫਿਰ ਰਿਹਾ ਤੂੰ ਐ ਤਲਾਸ਼ੇ ਯਾਰ ਮੇਂ, ਰਾਸਤਾ ਸ਼ਹ ਰਗ ਮੇਂ ਹੈ ਦਿਲਬਰ ਪੇ ਜਾਣੇ ਕੇ ਲੀਏ। ਇੱਕ ਪਾਸੇ ਕਹਿੰਦੇ ਹਾਂ ਦੁਨੀਆਂ 'ਚ ਸਾਰੇ ਤਾਕਤ ਹੈ, ਦੂਜੇ ਪਾਸੇ ਕਹਿੰਦੇ ਉੱਧਰ ਭੜਕਦੇ ਕਿਉਂ ਫਿਰਦੇ ਹੋ, ਅੰਦਰ ਵੜੋ। ਇਹਦੀ ਬੜੀ ਇੱਕ ਸਿੰਪਲ ਤਰੀਕੇ ਨਾਲ ਸਮਝਣ ਦੀ ਗੱਲ ਹੈ, ਬਿਲਕੁਲ ਦੋਨੇ ਗੱਲਾਂ ਠੀਕ ਨੇ। ਪਰਮਾਤਮਾ ਜਾਂ ਰੱਬੀ ਤਾਕਤ ਕੁੱਲ ਕਣ ਕਣ ਦੇ ਵਿੱਚ ਹੈ, ਪਰ ਮਿਲੂਗੀ ਉਦੋਂ ਹੀ, ਪਛਾਣ ਉਦੋਂ ਹੀ ਆਊਗੀ ਜਦੋਂ ਤੁਸੀਂ ਉਹਦੇ ਨਾਲ ਸਿੱਧਾ ਮਿਲਾਪ ਕਰ ਲਉਂਗੇ। ਉਹ ਮਿਲਾਪ ਉਦੋਂ ਹੀ ਪੋਸੀਬਲ ਹੈ ਜਦੋਂ ਤੁਸੀਂ ਆਪਣੇ ਅੰਦਰ ਵੜੋਗੇ। ਜਦੋਂ ਅੰਦਰ ਵੜ ਗਏ ਤੁਹਾਨੂੰ ਉਸ ਰੱਬੀ ਤਾਕਤ ਦੀ ਹਕੀਕਤ ਪਤਾ ਲੱਗ ਗਈ ਵੀ ਕਿਹੋ ਜਿਹੀ ਹੈ, ਫਿਰ ਜਦੋਂ ਤੁਸੀਂ ਆਪਣੀਆਂ ਬਾਹਰਲੀਆਂ ਅੱਖਾਂ ਖੋਲ੍ਹ ਕੇ ਦੇਖਦੇ ਹੋ ਵੀ ਆਹ ਰੁਲਦੂ ਰਾਮ ਹੈ, ਕਸ਼ਮੀਰ 'ਚ ਆਉਂਦਾ, ਗੋਭੀ ਦਾ ਫੁੱਲ ਹੈ, ਆਹ ਮੱਛੀ ਹੈ, ਅਤੇ ਫਿਰ ਤੁਹਾਨੂੰ ਉਹ, ਕਿਉਂਕਿ ਤੁਹਾਨੂੰ ਅੰਦਰਲਾ ਗਿਆਨ ਹੋ ਗਿਆ, ਫਿਰ ਤੁਹਾਨੂੰ ਲੱਗੂ ਵੀ ਇਹਦੇ ਵਿੱਚ ਵੀ ਉਹੀ ਤਾਕਤ ਹੈ ਜੋ ਮੇਰੇ ਵਿੱਚ ਹੈ। ਸੋ ਇਹ ਉਦੋਂ ਹੀ ਪਤਾ ਲੱਗੂਗਾ ਪ੍ਰੈਕਟੀਕਲ ਜਦੋਂ ਤੁਸੀਂ ਉਸ ਤਾਕਤ ਦੇ ਨਾਲ ਮਿਲਾਪ ਕਰ ਲਉਂਗੇ। ਨਾਮ ਜਿਹੜਾ ਹੈਗਾ ਉਹ ਹਰਜਾਈ ਹੈ, ਹਰ ਥਾਂ 'ਤੇ ਹੈ, ਕੋਈ ਵੀ ਥਾਂ ਨਾਮ ਤੋਂ ਬਗੈਰ ਨਹੀਂ ਹੈ। ਇਹ ਠੀਕ ਹੈ ਕਿ ਇਹ ਤਾਕਤ ਕਿਤੇ ਗੁਪਤ ਹੈ, ਕਿਤੇ ਪ੍ਰਗਟ ਹੈ। ਕਿਸੇ ਨੇ ਗੁਪਤ ਕਿਵੇਂ ਹੈ, ਸਾਡੇ ਸਾਰਿਆਂ ਦੇ ਵਿੱਚ ਗੁਪਤ ਹੈ, ਸਾਰਿਆਂ ਮਤਲਬ ਐਕਸੈਪਸ਼ਨਸ ਆਰ ਆਲਵੇਜ਼ ਦੇਅਰ। ਹਾਲੇ ਅਸੀਂ ਗੱਲਾਂ ਬਾਤਾਂ ਮੂੰਹ ਜ਼ਬਾਨੀ ਗੱਲਾਂ ਕਰਦੇ ਹਾਂ, ਕਿਤਾਬਾਂ 'ਚੋਂ ਪੜ੍ਹ ਕੇ ਗੱਲਾਂ ਕਰਦੇ ਹਾਂ, ਗੁਪਤ ਹੈ। ਜਦੋਂ ਮਿਹਨਤ ਕਰਕੇ ਅਸੀਂ ਅੰਦਰਲਾ ਪਰਦਾ ਖੋਲ੍ਹ ਲਿਆ, ਫਿਰ ਉਹ ਪ੍ਰਗਟ ਹੋ ਜੂਗੀ। ਜਦੋਂ ਪ੍ਰਗਟ ਹੋ ਗਈ, ਫਿਰ ਤੁਹਾਨੂੰ ਸਾਰੀ ਥਾਂ 'ਤੇ ਉਹ ਨਾਮ ਦੀ ਪਾਵਰ, ਰੱਬੀ ਪਾਵਰ ਦਿਸੂਗੀ। ਅਦਰਵਾਈਜ਼ ਤਾਂ ਅਸੀਂ ਗੱਲਾਂ ਸੁਣੀਆਂ ਸੁਣਾਈਆਂ ਕਰਦੇ ਹਾਂ। ਇਸੇ ਕਰਕੇ ਤਾਂ ਵੈਨ ਯੂ ਲਿਸਨ ਟੂ ਦਾ ਸ਼ਬਦ ਧੁਨ, ਯੂ ਆਰ ਪ੍ਰੈਜੈਂਟ ਇਨ ਦਾ ਕੋਰਟ ਆਫ ਲਾਰਡ। ਜਦੋਂ ਤੁਸੀਂ ਅੰਦਰਲੀ ਧੁਨਕਾਰ ਤੋਂ ਅਨਹਦ ਬਾਣੀ ਨੂੰ ਸੁਣੋਗੇ, ਉਹ ਰੱਬੀ ਨੂਰ ਨੂੰ ਦੇਖੋਗੇ, ਜਿਹਨੇ ਕੁੱਲ ਪੈਦਾ ਕੀਤਾ, ਅੱਬਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੌਣ ਮੰਦੇ। ਉਹ ਨੂਰ ਜਿਹੜੀ ਹੈਗੀ, ਰੋਸ਼ਨੀ ਹੈਗੀ, ਲਾਈਟ ਹੈ, ਡਿਵਾਈਨ ਲਾਈਟ, ਜਿਹਨੂੰ ਆਪਾਂ ਜੋਤ ਵੀ ਕਹਿ ਦਿੰਦੇ ਹਾਂ। ਜੋਤਾਂ ਆਪਾਂ ਬਾਹਰ ਜਗਾਉਂਦੇ ਹਾਂ ਨਾ, ਕੋਈ ਦੇਸੀ ਘੀ ਦੀ ਜਗਾਉਂਦਾ, ਕੋਈ ਸਰੋਂ ਦੇ ਤੇਲ ਦੀ ਜਗਾਉਂਦਾ, ਉਹ ਜਿਹੜੀ ਜੋਤ ਹੈ ਉਨਾ ਚਿਰ ਹੀ ਚੱਲਦੀ ਹੈ ਜਿੰਨਾ ਚਿਰ ਤੱਕ ਘੀ ਹੈ ਜਾਂ ਬੱਤੀ ਹੈ। ਜੇ ਬੱਤੀ ਮੁੱਕ ਗਈ ਜਾਂ ਘੀ ਮੁੱਕ ਗਿਆ, ਜੋਤ ਨੇ ਬੁੱਝ ਜਾਣਾ। ਪਰ ਸਾਡੇ ਰਿਸ਼ੀ ਮੁਨੀਆਂ ਨੇ, ਪੀਰ ਪੈਗੰਬਰਾਂ ਨੇ, ਗੁਰੂ ਸਾਹਿਬਾਨ ਨੇ ਅੰਦਰ ਤਜਰਬਾ ਕੀਤਾ ਸੀ, ਉਹਨਾਂ ਦੀ ਜੋਤ ਜਗੀ ਵੀ ਸੀਗੀ। ਉਹਨਾਂ ਨੇ ਦੱਸਿਆ ਵੀ ਇਹ ਜਿਹੜੀ ਜੋਤ ਹੈ ਤੁਹਾਡੇ ਅੰਦਰ ਹਰ ਵਕਤ ਜਗ ਰਹੀ ਹੈ, ਪਰ ਅਸੀਂ ਅੰਦਰ ਜੋਤ ਦੀ ਦਰਸ਼ਨ ਕਰਨ ਦੀ ਥਾਂ 'ਤੇ ਬਾਹਰ ਜੋਤਾਂ ਨਾਲ ਫਾਰਮੈਲਿਟੀ, ਬਾਹਰ ਜੋਤ ਜਗਾਉਣੀ ਵੀ ਚੰਗੀ ਹੈ। ਮੈਂ ਇਹ ਕਿਸੇ ਨੂੰ ਕ੍ਰਿਟੀਸਾਈਜ਼ ਨਹੀਂ ਕਰਦਾ, ਹਰ ਬੰਦੇ ਦਾ ਆਪਣਾ ਵਿਸ਼ਵਾਸ ਹੈ, ਪਰ ਜੇ ਅਸਲੀ ਫਾਇਦਾ ਲੈਣਾ ਤਾਂ ਉਹ ਅੰਦਰਲੀ ਜੋਤ ਦੇ ਸਾਨੂੰ ਦਰਸ਼ਨ ਕਰਨੇ ਪੈਣਗੇ। ਜਿੰਨਾ ਚਿਰ ਤੱਕ ਅਸੀਂ ਅੰਦਰਲੀ ਜੋਤ ਦੇ ਦਰਸ਼ਨ ਨਹੀਂ ਕਰਦੇ ਨਾ, ਸੋ ਉਨਾ ਚਿਰ ਤੱਕ ਸਾਡਾ ਕੰਮ ਨਹੀਂ ਬਣਦਾ ਅਤੇ ਨਾ ਹੀ ਸਾਨੂੰ ਨਾਮ ਦੀ ਸਮਝ ਆਉਣੀ ਹੈ। ਨਿਕਸੇ ਏਕ ਆਵਾਜ਼ ਚਿਰਾਗ ਕੀ ਜੋਤੀ ਮਾਹੀ, ਗਿਆਨ ਸਮਾਧੀ ਸੁਣੇ ਔਰ ਕੋਈ ਸੁਣਤਾ ਨਹੀਂ। ਜਦੋਂ ਅਸੀਂ ਪੂਰੀ ਕੰਸਨਟ੍ਰੇਸ਼ਨ ਸਮਾਧੀ ਲਗਾਉਂਦੇ ਹਾਂ, ਧਿਆਨ ਦੇ ਨਾਲ ਅੱਖਾਂ ਬੰਦ ਕਰਕੇ ਉਸ ਜੋਤ ਦੇ ਦਰਸ਼ਨ ਕਰਦੇ ਹਾਂ, ਉਦੋਂ ਹੀ ਸਾਨੂੰ ਅੰਦਰੋਂ ਉਹ ਜਿਹੜੀ ਲਾਈਟ ਹੈ ਉਹ ਜਗਦੀ ਨਜ਼ਰ ਆਊਗੀ। ਉਹ ਉਸ ਲਾਈਟ ਦੇ ਵਿੱਚੋਂ ਸਾਊਂਡ ਵੀ, ਅਨਹਦ ਬਾਣੀ ਵੀ ਆਊਗੀ। ਕੁਦਰਤੀ ਕਾਬੇ ਕੀ ਤੂੰ ਮਹਿਰਾਬ ਸੇ ਸੁਣ ਗੌਰ ਸੇ, ਆ ਰਹੀ ਧੁਰ ਸੇ ਸਦਾ ਤੇਰੇ ਬੁਲਾਣੇ ਕੇ ਲੀਏ। ਜਿਹੜੇ ਸਾਡੇ ਮੁਸਲਿਮ ਭਰਾ ਨੇ ਉਹ ਕਾਬੇ ਜਾ ਕੇ ਉੱਥੇ ਜਦੋਂ ਮੌਲਵੀ ਬਾਂਗਾਂ ਦਿੰਦਾ, ਅਸੀਂ ਸੋਚਦੇ ਹਾਂ ਵੀ ਰੱਬੀ ਖੁਦਾ ਦੀ ਆਵਾਜ਼ ਹੈ, ਉਹ ਤਾਂ ਉਹਦੇ ਮੂੰਹ ਚੋਂ ਨਿਕਲਦੀ ਹੈ। ਪਰ ਜੇ ਤੁਸੀਂ ਅਸਲੀ ਰੱਬੀ ਆਵਾਜ਼ ਨੂੰ ਸੁਣਨਾ ਨਾ, ਉਹ ਤੁਹਾਨੂੰ ਅੰਦਰੋਂ ਲੱਭੂਗੀ। ਆ ਰਹੀ ਧੁਰ ਸੇ ਸਦਾ ਤੇਰੇ ਬੁਲਾਣੇ ਕੇ ਲੀਏ, ਉਹ ਸਾਡੇ ਅੰਦਰ ਹੈ। ਉੱਥੇ ਤੁਸੀਂ ਆਪਣੀ ਥਰਡ ਜਿੱਥੇ ਲੇਡੀਜ਼ ਬਿੰਦੀ ਲਗਾਉਂਦੇ ਨੇ, ਕਈ ਮੱਥਾ ਤਿਲਕ ਵੀ ਲਗਾਉਂਦੇ ਨੇ, ਉੱਥੇ ਜਦੋਂ ਤੁਸੀਂ ਆਪਣਾ ਖਿਆਲ ਇਕਾਗਰ ਕਰਦੇ ਹੋ, ਥੱਲੇ ਨੌ ਦੁਆਰੇ ਨੇ ਜਿਹੜੇ ਉਹਨਾਂ ਨੂੰ ਖਾਲੀ ਕਰਦੇ ਹੋ, ਫਿਰ ਤੁਹਾਨੂੰ ਉਹ ਜਿਹੜੀ ਰੱਬੀ ਧੁਨ ਹੈ, ਰੱਬੀ ਲਾਈਟ ਹੈ ਜਿਹਨੂੰ ਪਲਟੂ ਸਾਹਿਬ ਨਾਮ ਕਹਿੰਦੇ ਨੇ, ਫਿਰ ਸਾਨੂੰ ਦਰਸ਼ਨ ਹੋਣਗੇ ਉਹਦੇ। ਜਦੋਂ ਵੀ ਦੇਖ ਲਓ ਕਿਸੇ ਦਾ ਅੰਦਰਲਾ ਪਰਦਾ ਖੁੱਲ੍ਹ ਜਾਂਦਾ ਨਾ, ਤਾਂ ਉਸ ਸਮੇਂ ਉਸਨੇ ਸਾਰੀ ਰਚਨਾ ਪੈਦਾ ਕਰਨ ਵਾਲੀ ਤਾਕਤ ਦੇ ਦਰਸ਼ਨ ਕੀਤੇ। ਜਦੋਂ ਸਾਡਾ ਪਰਦਾ ਖੁੱਲ੍ਹ ਗਿਆ, ਉਹ ਤਾਕਤ ਦੇ ਹੋ ਗਏ ਦਰਸ਼ਨ, ਅਤੇ ਫਿਰ ਜਦੋਂ ਉਹ ਤਾਕਤ ਦੇ ਘਰ ਹੁੰਦੇ ਨੇ ਦਰਸ਼ਨ ਨਾ, ਤਾਂ ਫਿਰ ਬਾਗੋ ਬਾਗ ਹੋ ਜਾਂਦਾ। ਜਦੋਂ ਬੰਦਾ ਖੁਸ਼ ਹੋ ਜਾਂਦਾ ਨਾ, ਖੁਸ਼ ਹੋ ਕੇ ਉਹ ਫਿਰ ਉਹ ਤਾਕਤ ਦਾ ਕੋਈ ਨਾ ਕੋਈ ਨਾਂ ਰੱਖ ਦਿੰਦਾ। ਕਿਸੇ ਨੇ ਉਸ ਤਾਕਤ ਨੂੰ ਸ਼ਬਦ ਕਿਹਾ, ਕਿਸੇ ਨੇ ਨਾਮ ਕਿਹਾ, ਕੋਈ ਰੱਬ ਕਹਿੰਦਾ, ਪਰਮਾਤਮਾ ਕਹਿੰਦਾ, ਅੱਲਾਹ ਕਹਿੰਦਾ, ਵਾਹਿਗੁਰੂ ਕਹਿੰਦਾ, ਹਰੀ ਕਹਿੰਦਾ, ਓਮ ਕਹਿੰਦਾ, ਰਾਧਾ ਕ੍ਰਿਸ਼ਨ ਕਹਿੰਦਾ, ਹੋਰ ਬਥੇਰੇ ਨਾਮ ਨੇ। ਹਿੰਦੂ ਸ਼ਾਸਤਰਾਂ ਦੇ ਵਿੱਚ ਆਉਂਦਾ ਹੈ, ਹਰੀ ਕੇ ਹਜ਼ਾਰ ਨਾਮ, ਲੱਖ ਨਾਮ ਕਿਸ਼ਨ ਕੇ, ਕੇਸ਼ੋ ਕੇ ਕਰੋੜ ਨਾਮ, ਪਦਮ ਨਾਮ ਵਿਸ਼ਨ ਕੇ। ਸੋ ਕਹਿਣ ਦਾ ਮੇਰਾ ਪਰਪਜ਼ ਇਸ ਤੁਕ ਤੋਂ ਵੀ ਪਰਮਾਤਮਾ ਦੇ ਕਰੋੜਾਂ ਲੱਖਾਂ ਕਰੋੜਾਂ ਨਾਮ ਨੇ। ਜਿਵੇਂ ਜਦੋਂ ਅਸੀਂ ਆਪਣੀ ਲਾਈਫ ਦੇ ਬਾਰੇ ਸੋਚਦੇ, ਜਦੋਂ ਅਸੀਂ ਪੈਦਾ ਹੋਏ ਸੀਗੇ ਨਾ, ਜੇ ਤਾਂ ਸਾਡਾ ਰੰਗ ਗੋਰਾ ਸੀ, ਜਦੋਂ ਦਾਈ ਨੇ ਮਾਂ ਦੇ ਪੇਟ 'ਚੋਂ ਕੱਢਿਆ, ਦੇਖਿਆ ਵੀ ਇਹਦਾ ਗੋਰਾ ਚਿੱਟਾ ਪਿਆ, ਉਹ ਕਹਿੰਦੀ ਗੋਰਾ ਲਾਲ ਆ ਗਿਆ, ਗੋਰਾ ਲਾਲ। ਮਾਂ ਨੂੰ ਕਹਿੰਦੇ ਅੱਜ ਨਾ ਗੋਰਾ ਰੱਖ ਦੀ। ਮਾਂ ਨੇ ਕਿਹਾ ਹਾਂ ਗੋਰਾ ਤਾਂ ਹੈਗਾ। ਮਾਂ ਕਹਿੰਦੀ ਕਿਤੇ ਆਂਢ ਗੁਆਂਢ ਦੀ ਨਜ਼ਰ ਨਾ ਲੱਗ ਜਾਵੇ, ਉਹਨੂੰ ਕਹਿੰਦੀ ਕਾਲਾ ਹੈ ਤਾਂ ਕਾਲਾ ਹੈ, ਕਾਲਾ ਉਹਦਾ ਨਾਲ ਕਾਲਾ ਪੈ ਗਿਆ। ਫਿਰ ਸਾਡੀ ਝੰਡ ਬਾਲ ਲਹਾਉਂਦੇ ਨੇ, ਜਦੋਂ ਬਾਲ ਲਹਾਏ ਤਾਂ ਰਿਸ਼ਤੇਦਾਰਾਂ ਨੂੰ ਜਦੋਂ ਅਸੀਂ ਇਕੱਠੇ ਕਰਦੇ ਹਾਂ, ਕਹਿੰਦੇ ਰੋਡਾ ਹੋਵੇ, ਗੰਜਾ ਹੋਵੇ, ਉਹਨੂੰ ਛੇੜਦੇ ਨੇ ਗੰਜਾ ਗੰਜਾ, ਉਹਨੂੰ ਗੰਜਾ ਕਹਿਣਾ ਸ਼ੁਰੂ ਕਰ ਦਿੰਦੇ ਨੇ। ਫਿਰ ਜਦੋਂ ਸਾਡਾ ਵਿਆਹ ਹੋ ਜਾਂਦਾ, ਜਨਾਨੀ ਆਉਂਦੀ ਹੈ, ਉਹ ਕਹਿੰਦੀ ਹਨੀ ਹਨੀ ਕਹਿਣਾ ਸ਼ੁਰੂ ਕਰਦੇ। ਤੁਸੀਂ ਦੇਖ ਲਓ 25-30 ਸਾਲ ਦੇ ਵਿੱਚ ਅਸੀਂ 5-7 ਦਿੱਤਾ ਅਸੀਂ ਨਾਂ ਰੱਖੇ ਬੈਠੇ ਨੇ, ਪਰ ਉਹ ਜਿਹੜਾ ਪਰਮਾਤਮਾ ਅਰਬਾਂ ਕਰੋੜਾਂ ਸਾਲਾਂ ਤੋਂ ਇਸ ਦੁਨੀਆਂ ਦੀ ਰਚਨਾ ਦੇ ਵਿੱਚ ਪੈਦਾ ਹੋਇਆ, ਉਹਦੇ ਵਿੱਚ ਜਿਨ੍ਹਾਂ ਨੇ ਵੀ ਦਰਸ਼ਨ ਕੀਤੇ ਅੰਦਰੋਂ, ਉਹਨਾਂ ਨੇ ਕੋਈ ਨਾ ਕੋਈ ਨਾਂ ਤਾਂ ਰੱਖਿਆ ਹੀ ਹੈ। ਦੇਖ ਲਓ ਜੇ ਅਸੀਂ 25-30 ਸਾਲਾਂ 'ਚ ਇੰਨੇ ਨਾਂ ਰੱਖੇ ਨੇ, ਤਾਂ ਉਹ ਪਰਮਾਤਮਾ ਜਿਹੜਾ ਆਦਿ ਸੱਚ, ਜੁਗਾਦ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ, ਯੁੱਗਾਂ ਯੁੱਗਾਂ ਤੋਂ ਚੱਲਿਆ ਆ ਰਿਹਾ, ਉਹਦੇ ਭਗਤਾਂ ਨੇ, ਉਹਨਾਂ ਦੇ ਪਿਆਰਿਆਂ ਨੇ ਕਿੰਨੇ ਨਾਮ ਰੱਖੇ ਹੋਣਗੇ। ਪਰ ਇੱਕ ਗੱਲ ਰੱਖੋ ਕਿ ਜਦੋਂ ਅਸੀਂ ਉਸ ਤਾਕਤ ਦੇ ਦਰਸ਼ਨ ਕਰਦੇ ਹਾਂ ਨਾ, ਤਾਂ ਉਸ ਤਾਕਤ ਦਾ ਜਦੋਂ ਕੋਈ ਨਾਂ ਰੱਖਦੇ ਹਾਂ, ਉਹਦਾ ਕੋਈ ਨਾ ਕੋਈ ਮੀਨਿੰਗ ਹੁੰਦਾ, ਉਹਦਾ ਕੋਈ ਨਾ ਕੋਈ ਮਤਲਬ ਹੁੰਦਾ। ਜਿਵੇਂ ਜਿਸ ਨੇ ਉਸ ਤਾਕਤ ਨੂੰ ਅੰਦਰੋਂ ਦਰਸ਼ਨ ਕੀਤੇ ਅਤੇ ਉਹਨੂੰ ਕਿਹਾ ਰਾਮ, ਇਹ ਤਾਂ ਰਾਮ ਹੈ। ਰਾਮ ਦਾ ਮਤਲਬ ਕੀ ਹੈ? ਰਾਮ ਇੱਕ ਉਹ ਤਾਕਤ ਹੈ ਜਿਹੜੇ ਘੱਟ ਘੱਟ ਦੇ ਵਿੱਚ ਰਮੀ ਵੀ ਹੈ। ਜਦੋਂ ਅਸੀਂ ਕਹਿੰਦੇ ਹਾਂ ਕ੍ਰਿਸ਼ਨ, ਕ੍ਰਿਸ਼ਨ ਦਾ ਮਤਲਬ ਇਹ ਹੈ ਕਿ ਉਹ ਤਾਕਤ ਜੋ ਸ੍ਰਿਸ਼ਟੀ ਦੇ ਸਾਰੇ ਪਰਟੀਕੁਲਰ ਨੂੰ, ਅੰਸ਼ਾਂ ਨੂੰ ਆਪਣੇ ਵੱਲ ਖਿੱਚ ਰਹੀ ਹੈ। ਜੇ ਅਸੀਂ ਕਹਿੰਦੇ ਹਾਂ ਹਰੀ, ਤਾਂ ਹਰੀ ਦਾ ਅਰਥ ਹੈ ਕਿ ਉਹ ਤਾਕਤ ਜਿਹੜੇ ਸਾਡੇ ਸਾਰੇ ਪਾਪਾਂ ਨੂੰ ਨਾਸ਼ ਕਰ ਦੇਵੇ। ਮੁੱਖ ਦੀ ਗੱਲ ਇਹ ਹੈ ਕਿ ਜੋ ਨਾਮ ਹੈ ਨਾ, ਉਹ ਕੋਈ ਵੀ ਭਾਸ਼ਾ ਬੋਲੀ ਜਾਂ ਅੱਖਰ ਨਹੀਂ ਹੈ, ਜਿਹੜੀ ਤਾਕਤ ਹੈ। ਇਸੇ ਕਰਕੇ ਨਾਮ ਰੂਪੀ ਤਾਕਤ ਨੂੰ ਅਨਰਿਟਨ ਐਂਡ ਅਨਸਪੋਕਨ ਲੈਂਗੁਏਜ ਕਿਹਾ ਜਾਂਦਾ ਹੈ। ਜਿਸ ਤਰ੍ਹਾਂ ਮਾਂ ਬੱਚੇ ਨੂੰ ਪਿਆਰ ਕਰਦੀ ਨਾ, ਕਦੇ ਆਪਾਂ ਕਹਿੰਦੇ ਚੋਚੋ ਨਲੀ ਚੋਚੋ ਮੇਰਾ ਵਿਗੜਿਆ, ਘਮਲਾ ਪੁੱਤੋ ਲੋਲਾ ਪੁੱਤੋ ਫਲਾਣਾ ਪੁੱਤ, ਲੋਲਿਆਂ ਛੋਲਿਆਂ 'ਚ ਕੁਛ ਨਹੀਂ ਪਿਆ, ਗੱਲ ਤਾਂ ਮਾਂ ਦਾ ਬੱਚੇ ਨਾਲ ਪਿਆਰ ਹੈ, ਤਾਂ ਕਰਕੇ ਉਹ ਨਾਂ ਲੈਂਦੀ ਹੈ। ਇਸੇ ਤਰ੍ਹਾਂ ਹੀ ਜਿਹੜੀ ਉਹ ਤਾਕਤ ਹੈ, ਉਹਦਾ ਜੋ ਮਰਜ਼ੀ ਨਾਂ ਰੱਖੀ ਚੱਲੋ, ਜੋ ਜਿਸ ਤਰ੍ਹਾਂ ਮਰਜ਼ੀ ਕਹਿ ਕੇ ਬੁਲਾਈ ਚੱਲੋ, ਪਰ ਤਾਕਤ ਦਾ ਨਾਂ ਨਹੀਂ ਰੱਖਿਆ ਜਾ ਸਕਦਾ, ਜਦੋਂ ਕਿ ਨਾਂ ਹੋਰ ਚੀਜ਼ ਹੈ ਅਤੇ ਤਾਕਤ ਹੋਰ ਚੀਜ਼ ਹੈ। ਦਾ ਰੀਅਲ ਨੇਮ ਆਫ ਗੋਡ ਕੈਨ ਨੀਦਰ ਬੀ ਸਪੋਕਨ ਬਾਈ ਟੰਗ, ਆ ਜੀਵ ਦੇ ਨਾਲ ਨਹੀਂ ਅਸੀਂ ਬੋਲ ਸਕਦੇ, ਜਿਵੇਂ ਅਸੀਂ ਕਹਿੰਦੇ ਅੱਲਾ ਅੱਲਾ ਵਾਹਿਗੁਰੂ ਵਾਹਿਗੁਰੂ ਰਾਮ ਰਾਮ ਜੋ ਮਰਜ਼ੀ ਕਹੀ ਚੱਲੋ, ਇਹ ਜੀਵ ਦੇ ਨਾਲ ਨਹੀਂ ਬੋਲਿਆ ਸਕਦਾ। ਦਾ ਰੀਅਲ ਨੇਮ ਆਫ ਗੋਡ ਕੈਨ ਨੀਦਰ ਬੀ ਸਪੋਕਨ ਬਾਈ ਟੰਗ ਨੋਰ ਹਰਡ ਬਾਈ ਦਿਸ ਫਿਜ਼ੀਕਲ ਈਅਰ, ਕੰਨਾਂ ਦੇ ਨਾਲ ਨਹੀਂ, ਜਿਹੜੇ ਆਪਾਂ ਗੁਰਦੁਆਰੇ ਦੇ ਵਿੱਚ ਮੰਦਰ ਦੇ ਵਿੱਚ ਜਾ ਕੇ ਸਤਸੰਗ ਦੇ ਵਿੱਚ ਕੀਰਤਨ ਸੁਣਦੇ ਹਾਂ, ਆਵਾਜ਼ਾਂ ਦੀ ਆਵਾਜ਼ਾਂ ਆਉਂਦੀਆਂ ਢੋਲਕੀਆਂ ਛੈਣਿਆਂ ਦੀਆਂ, ਉਹ ਰੱਬ ਦੀ ਆਵਾਜ਼ ਨਹੀਂ ਹੈ, ਹੈ ਉਹਦੀ ਨਕਲ ਕੀਤੀ ਵੀ। ਪਰ ਜਦੋਂ ਅਸੀਂ ਅੰਦਰ ਜੜ ਜਾਵਾਂਗੇ ਨਾ, ਫਿਰ ਸਾਡਾ ਆਨੰਦ ਕੁਛ ਹੋਰ ਆਊਗਾ, ਆਨੰਦ ਉਹਦਾ ਵੀ ਹੁੰਦਾ। ਤੁਸੀਂ ਕਿਸੇ ਵੀ ਧਾਰਮਿਕ ਸਥਾਨ 'ਤੇ ਚਲੇ ਜਾਓ, ਉੱਥੇ ਜਦੋਂ ਕੀਰਤਨ ਹੁੰਦਾ, ਕੋਈ ਸ਼ਬਦ ਪੜਿਆ ਜਾਂਦਾ, ਉਹਦੇ ਨਾਲ ਅਸੀਂ ਰਾਈਟ ਵੇ ਅੱਖਾਂ ਮੀਚਣਾ, ਸਾਨੂੰ ਅੰਦਰੋਂ ਆਨੰਦ ਆਉਂਦਾ। ਪਰ ਜੇ ਪੂਰਨ ਆਨੰਦ ਲੈਣਾ ਨਾ, ਤਾਂ ਉਹ ਸਾਨੂੰ ਅੰਦਰਲੀਆਂ ਅੱਖਾਂ ਦੇ ਨਾਲ, ਅੰਦਰਲੇ ਕੰਨਾਂ ਦੇ ਨਾਲ ਸਾਨੂੰ ਉਹ ਆਨੰਦ ਆਊਗਾ, ਬਾਹਰਲੇ ਕੰਨਾਂ ਨਾਲ, ਬਾਹਰਲੀਆਂ ਅੱਖਾਂ ਦੇ ਨਾਲ ਨਹੀਂ ਆ ਸਕਦਾ। ਜੀਸਸ ਕ੍ਰਾਈਸਟ ਨੇ ਕਿਹਾ ਸੀ, ਹੈਵਿੰਗ ਆਈਜ਼ ਯੂ ਸੀ ਨਾਟ, ਹੈਵਿੰਗ ਈਅਰਸ ਯੂ ਹੀਅਰ ਨਾਟ। ਅੱਖਾਂ ਹੋਣ ਦੇ ਬਾਵਜੂਦ ਵੀ ਤੁਸੀਂ ਉਸ ਰੱਬੀ ਤਾਕਤ ਨੂੰ ਨਹੀਂ ਦੇਖ ਸਕਦੇ, ਕੰਨ ਹੋਣ ਦੇ ਬਾਅਦ ਵੀ ਤੁਸੀਂ ਉਸ ਰੱਬੀ ਧੁਨ ਨੂੰ ਨਹੀਂ ਸੁਣ ਸਕਦੇ। ਗੁਰੂ ਸਾਹਿਬ ਨੇ ਤਾਂਹੀਓ ਤਾਂ ਕਿਹਾ ਸੀ ਨਾ, ਅੱਖਾਂ ਬਾਝੋਂ ਵੇਖਣਾ ਬਿਨ ਕੰਨਾਂ ਸੁਣਨਾ, ਪੈਰਾਂ ਬਾਝੋਂ ਚੱਲਣਾ ਬਿਨ ਹੱਥਾਂ ਕਰਨਾ, ਜੀਵੇ ਬਾਝੋਂ ਬੋਲਣਾ ਇਉਂ ਜੀਵਤ ਮਰਨਾ, ਨਾਨਕ ਹੁਕਮ ਪਛਾਣ ਕੇ ਤਿਉਂ ਖਸਮੇ ਮਿਲਣਾ। ਆਹ ਸਾਡੀਆਂ ਅੱਖਾਂ ਨਾਲ ਨਹੀਂ ਉਸ ਤਾਕਤ ਨੂੰ ਦੇਖ ਸਕਦੇ, ਆਹ ਕੰਨਾਂ ਨਾਲ ਨਹੀਂ ਅਸੀਂ ਉਹਨੂੰ ਸੁਣ ਸਕਦੇ, ਪੈਰਾਂ ਦੇ ਨਾਲ ਉੱਥੇ ਨਹੀਂ ਪਹੁੰਚ ਸਕਦੇ ਜਿੱਥੇ ਉਹ ਰਹਿੰਦੀ ਹੈ ਤਾਕਤ, ਕਿਉਂਕਿ ਉਹ ਤਾਂ ਅੰਦਰ ਹੈ ਸਾਡੇ ਸੀ, ਬਿਨ ਹੱਥਾਂ ਕਰਨਾ ਹੱਥਾਂ ਦੇ ਨਾਲ ਕੁਛ ਨਹੀਂ ਹੁੰਦਾ। ਜੀਵੇ ਬਾਝੋਂ ਬੋਲਣਾ, ਜਿੰਨਾ ਮਰਜ਼ੀ ਤੁਸੀਂ ਸਿਮਰਨ ਕਰੀ ਚੱਲੋ, ਅਤੇ ਤੁਹਾਨੂੰ ਤੁਸੀਂ ਉਸ ਤਾਕਤ ਨੂੰ ਨਹੀਂ ਪਛਾਣ ਸਕਦੇ, ਇਉਂ ਜੀਵਿਤ ਮਰਨਾ। ਇਸ ਤਰ੍ਹਾਂ ਅਸੀਂ ਕੀ ਹੈ, ਇਹਨਾਂ ਚੀਜ਼ਾਂ ਤੋਂ ਬਿਨਾਂ ਜਦੋਂ ਅਸੀਂ ਜਿਉਂਦੇ ਜੀ ਮਰ ਜਾਂਦੇ ਹਾਂ, ਮਰਨਾ ਦੋ ਤਰ੍ਹਾਂ ਦਾ, ਇੱਕ ਉਹ ਜਦੋਂ ਅਸੀਂ ਸਰੀਰਕ ਤੌਰ 'ਤੇ ਮਰਦੇ ਹਾਂ, ਆਤਮਾ ਸਾਡੀ ਜਿਉਂਦੀ ਰਹਿੰਦੀ ਹੈ, ਸਰੀਰ ਦੇ ਵਿੱਚੋਂ ਆਤਮਾ ਨਿਕਲ ਜਾਂਦੀ ਹੈ, ਅਤੇ ਸਾਨੂੰ ਦੇਖ ਲਓ ਘਰ ਦੇ ਕਿੰਨਾ ਚਿਰ ਰੱਖਦੇ ਨੇ। ਇਹਦਾ ਮਤਲਬ ਜਿਹੜੀ ਅਸੀਂ ਆ ਬਿੰਦੀ ਪਾਊਡਰ ਲਾਉਂਦੇ ਹਾਂ, ਮੈਂ ਟਾਈ ਲਾ ਕੇ ਆਇਆ, ਕੋਟ ਪਾ ਕੇ ਆਇਆ, ਬਾਲ ਬੂਲ ਜੇ ਦੇ ਭਕਾਸੇ ਜੇ ਮਾਰ ਕੇ ਸਜਾਵਟ ਕਰਕੇ ਆਇਆ, ਇਹ ਸਰੀਰ ਦੀ ਵੈਲਿਊ ਨਹੀਂ, ਅਸੀਂ ਸੋਚਦੇ ਹਾਂ ਸਰੀਰ ਦੀ ਵੈਲਿਊ, ਵੈਲਿਊ ਉਹਦੀ ਆਤਮਾ ਦੀ ਹੈ। ਕਬੀਰ ਸਾਹਿਬ ਨੇ ਕਿਹਾ ਸੀ, ਆਂਖ ਕਾਨ ਮੁੱਖ ਬੰਦ ਕਰਾਓ, ਅਨਹਦ ਢਿੰਗਾ ਸ਼ਬਦ ਸੁਣਾਓ, ਦੋਨੋਂ ਤਿਲ ਇੱਕ ਤਾਰ ਮਿਲਾਓ, ਤਬ ਦੇਖੋ ਗੁਲਜ਼ਾਰਾ ਹੈ। ਅੱਖਾਂ ਕੰਨ ਬੰਦ ਕਰਕੇ ਜਦੋਂ ਤੁਸੀਂ ਕੰਸੈਂਟਰੇਟ ਕਰਕੇ ਇੱਥੇ ਥਰਡ ਆਈ 'ਤੇ ਜਾਂ ਸਿੰਗਲ ਆਈ 'ਤੇ ਆਉਂਦੇ ਹੋ, ਫਿਰ ਤੁਸੀਂ ਨਜ਼ਾਰੇ ਦੇਖੋਗੇ, ਜਿਵੇਂ ਜੀਸਸ ਕ੍ਰਾਈਸਟ ਨੇ ਕਿਹਾ ਸੀ, ਇਫ ਦਾਈ ਆਈ ਬੀ ਸਿੰਗਲ ਦਾਈ ਹੋਲ ਬੋਡੀ ਸ਼ੈਲ ਬੀ ਫੁੱਲ ਆਫ ਲਾਈਟ। ਤੁਲਸੀ ਸਾਹਿਬ ਸ਼ੇਖ ਤਕੀ ਨੂੰ, ਇੱਕ ਮੁਸਲਮਾਨ ਫਕੀਰ ਕਾਜੇ ਤੋਂ ਹੱਜ ਕਰਕੇ ਵਾਪਸ ਆ ਰਿਹਾ ਸੀ, ਉਹਨੂੰ ਸਮਝਾਉਂਦੇ ਨੇ, ਕੁਦਰਤੀ ਕਾਬੇ ਕੀ ਤੂੰ ਮਹਿਰਾਬ ਸੇ ਸੁਨ ਗੌਰ ਸੇ, ਆ ਰਹੀ ਦੁਰ ਸੇ ਸਦਾ ਤੇਰੇ ਬੁਲਾਣੇ ਕੇ ਲੀਏ, ਮੁਰਸ਼ਦੇ ਕਾਮਲ ਸੇ ਮਿਲ ਸਿਦਕ ਔਰ ਸਬੂਰੀ ਸੇ, ਐ ਤਕੀ ਜੋ ਤੁਝੇ ਦੇਗਾ ਫਹਿਮ ਸ਼ਹ ਰੱਖ ਕੇ ਪਾਣੇ ਕੇ ਲੀਏ, ਗੋਸ਼ੇ ਬਾਦਨ ਹੋ ਕੁਸ਼ਾਦਾ ਜੋ ਕਰੇ ਕੁਛ ਦਿਨ ਅਮਲ, ਲਾ ਇਲਾਹ ਅੱਲਾਹ ਅਕਬਰ ਤੇ ਜਾਣੇ ਕੇ ਲੀਏ। ਜੇ ਤੂੰ ਅੱਲਾਹ ਨੂੰ ਖੁਦਾ ਨੂੰ ਮਿਲਣਾ ਚਾਹੁੰਦਾ ਹੈ ਤਾਂ ਤੈਨੂੰ ਆਪਣੇ ਅੰਦਰ ਬਣਨਾ ਪਊਗਾ, ਉਸ ਅੰਦਰ ਜਿਹੜੀ ਤਾਕਤ ਹੈ ਰੱਬ ਦੀ, ਅੱਲਾਹ ਦੀ, ਵਾਹਿਗੁਰੂ ਦੀ, ਉਹਦੀ ਪਹਿਚਾਣ ਅੰਦਰ ਵੜ ਕੇ ਹੋਊਗੀ। ਅਸਲ ਦੇ ਵਿੱਚ ਇਸ ਰੱਬੀ ਤਾਕਤ ਨੂੰ ਦੇਖਣ ਅਤੇ ਸਮਝਣ ਲਈ ਸਾਨੂੰ ਆਪਣੇ ਅੰਦਰ ਬਣਨਾ ਪਵੇਗਾ। ਜਿਵੇਂ ਕਿ ਗੁਰੂ ਸਾਹਿਬ ਨੇ ਕਿਹਾ ਸੀ ਨਾ, ਏਵੜ ਉੱਚਾ ਹੋਏ ਕੋਏ ਤਿਸ ਉੱਚੇ ਕੋ ਜਾਣੇ ਸੋਏ। ਅਸੀਂ ਹਾਲੇ ਅੰਦਰ ਬੜੇ ਨਹੀਂ, ਮੂੰਹ ਜੋ ਇੰਨੀ ਕਿਤਾਬਾਂ ਪੜ੍ਹ ਕੇ ਗੱਲਾਂ ਕਰਦੇ ਹਾਂ। ਹੀ ਹੂ ਇਜ਼ ਐਜ਼ ਹਾਈ ਐਜ਼ ਹੀ ਇਜ਼ ਅਲੋਨ ਕੈਨ ਨੋ ਹਿਜ਼ ਹਾਈਨੈਸ। ਜਿੰਨਾ ਚਿਰ ਤੱਕ ਅਸੀਂ ਪਰਮਾਤਮਾ ਦੇ ਲੈਵਲ 'ਤੇ ਨਹੀਂ ਜਾਂਦੇ, ਅੰਦਰ ਨਹੀਂ ਵੜਦੇ, ਉਨਾ ਚਿਰ ਤੱਕ ਸਾਨੂੰ ਪਰਮਾਤਮਾ ਦੀ ਸਮਝ ਨਹੀਂ ਆਉਂਦੀ। ਮੈਂ ਤੁਹਾਨੂੰ ਇੱਕ ਛੋਟੀ ਜਿਹੀ ਇਗਜ਼ਾਮਪਲ ਦਿੰਦਾ। ਮੈਂ ਬਰੈਂਪਟਨ 'ਚ ਸਟੂਡੀਓ 'ਚ ਬੈਠਾ ਇਸ ਟਾਈਮ, ਮੇਰੇ ਸਾਹਮਣੇ ਵਾਲਾ ਕਮਰਾ ਜਾਂ ਛੱਤ ਹੈ, ਮੈਨੂੰ ਲੱਗਦਾ ਵੀ 8 ਫੁੱਟ ਹੋਊਗੀ। ਉਹ ਕੁਰਸੀ ਵੀ ਮੈਨੂੰ ਸਾਹਮਣੇ ਮੇਰੇ ਪਈ ਹੈ, ਜਾਂ ਮੇਰੇ ਸਾਹਮਣੇ ਮਾਈਕ ਪਿਆ ਵੀ ਲੱਗਦਾ ਮੈਨੂੰ 12 ਇੰਚ ਦਾ ਹੋਊਗਾ। ਤੁਸੀਂ ਹੋਰ ਲੈ ਲਓ, ਆਪਾਂ ਕਈ ਵਾਰ ਏਅਰਪੋਰਟ 'ਤੇ ਜਾਂਦੇ ਹਾਂ, ਏਅਰਪੋਰਟ 'ਤੇ ਜਾਂਦੇ ਹਾਂ, ਜਦੋਂ ਬਰੈਂਪਟਨ ਤੋਂ ਚੱਲੋ ਬਿਲਡਿੰਗਾਂ ਦੇਖਦੇ ਹਾਂ, ਕੋਈ 10 ਮੰਜ਼ਲੀਆਂ, ਕੋਈ 20 ਮੰਜ਼ਲੀਆਂ, ਸਾਨੂੰ ਲੱਗਦਾ ਵੀ ਕਿੰਨੀ ਉੱਚੀ ਹੈ, 100 ਫੁੱਟ ਉੱਚੀ ਹੈ, 150 ਫੁੱਟ ਉੱਚੀ ਹੈ। ਕਿਵੇਂ ਪਤਾ ਲੱਗਿਆ? ਆਹ ਸਾਡੀਆਂ ਅੱਖਾਂ ਨੇ ਸਾਡੇ ਬ੍ਰੇਨ ਨੂੰ ਮੈਸੇਜ ਦਿੱਤਾ, ਬ੍ਰੇਨ ਨੇ ਕੱਢਿਆ ਵੀ ਨਹੀਂ ਇਹ ਤਾਂ 150 ਫੁੱਟ ਹੈ, 100 ਫੁੱਟ ਹੈ। ठीक है जी, मैसेज अखा ने दिता, ब्रेन ने मतलब कढ़िया। चलो हुण आपां एयरपोर्ट ते पहुंच गए, एयरपोर्ट ते जहाज देखिया, जहाज सानूं लगदा वी इहदा 400-500 फुट लंबा है, किवें पता लग्या? अखा ने, उसे अखा ने दसिया, ब्रेन ने मीनिंग कढ़िया। जदों असीं जहाज च बैठ के जहाज जरा उपर नूं उड्डिया, ਉਹ ਜਿਹੜੀ ਬਿਲਡਿੰਗ ਜਿਹੜੀ ਕਹਿੰਦੇ ਸੀ 100-150 ਫੁੱਟ ਉੱਚੀ ਹੈ, 50 ਬਿਲਡਿੰਗ 50 ਸਟੋਰੀ ਦੀ ਹੈ, 20 ਸਟੋਰੀ ਦੀ ਹੈ, ਸਾਨੂੰ ਉਹ ਇੰਨੀ ਕੁ ਨਜ਼ਰ ਆਉਂਦੀ ਹੈ, ਉਹ ਇੰਨੀ ਕਿਉਂ ਨਜ਼ਰ ਆਉਂਦੀ ਹੈ? ਉਹੀ ਅੱਖਾਂ ਨੇ ਦੇਖੀਆ, ਉਹੀ ਬ੍ਰੇਨ ਨੇ ਸਾਨੂੰ ਮਤਲਬ ਕੱਢਿਆ। ਇਹ ਫਰਕ ਕਿਉਂ ਹੈ? ਕੀ ਥੱਲੇ ਅਸੀਂ ਝੂਠੇ ਸੀ ਜਾਂ ਉੱਪਰ ਅਸੀਂ ਝੂਠੇ ਹਾਂ? ਨਹੀਂ, ਅਸੀਂ ਦੋਨਾਂ ਪਾਸੇ ਸੱਚੇ ਸੀ, ਕਿਉਂਕਿ ਸਾਡੇ ਲੈਵਲ ਦੇ ਵਿੱਚ ਫਰਕ ਪੈ ਗਿਆ। ਜਦੋਂ ਅਸੀਂ ਦੁਨਿਆਵੀ ਲੈਵਲ ਨਾਲ ਦੇਖਦੇ ਸਾਨੂੰ ਬਿਲਡਿੰਗਾਂ ਵੱਡੀਆਂ ਨਜ਼ਰ ਆਉਂਦੀਆਂ ਨੇ, ਜਦੋਂ ਅਸੀਂ ਇਸ ਦੁਨਿਆਵੀ ਲੈਵਲ ਤੋਂ ਉੱਪਰ ਨਿਕਲ ਕੇ ਸਾਨੂੰ ਇਹ ਚੀਜ਼ ਥੋੜ੍ਹੀ ਨਜ਼ਰ ਆਉਂਦੀ ਹੈ। ਇਸੇ ਤਰ੍ਹਾਂ ਹੀ ਜਦੋਂ ਅਸੀਂ ਪਰਮਾਤਮਾ ਦੀ ਉਹ ਤਾਕਤ ਦੇ ਅੰਦਰੋਂ ਦਰਸ਼ਨ ਕਰ ਲਏ, ਫਿਰ ਸਾਨੂੰ ਲੱਗੂਗਾ ਜਿਹੜਾ ਮੈਂ ਹੱਥ ਜਿਹਾ ਹਿਲਾ ਰਿਹਾ ਨਾ, ਇਹ ਉਹੀ ਹਿਲਾ ਰਿਹਾ। ਅਤੇ ਜੇ ਮੈਂ ਕਹਾਂ ਉਹੀ ਹਿਲਾ ਰਿਹਾ, ਤਾਂ ਤੁਸੀਂ ਕਹੋਗੇ ਮੂਰਖ ਹੈ, ਪੜ੍ਹਿਆ ਲਿਖਿਆ ਮੈਂ ਡਿਗਰੀਆਂ ਲਈ ਫਿਰਦਾ, ਤੂੰ ਆਪਣੀ ਮਰਜ਼ੀ ਨਾਲ ਹਿਲਾਇਆ। ਇਹ ਉਦੋਂ ਹੀ ਪਤਾ ਲੱਗੂ ਜਦੋਂ ਤੁਸੀਂ ਅੰਦਰ ਵੜ ਕੇ ਉਸ ਰੱਬੀ ਤਾਕਤ ਨੂੰ ਦੇਖੋਗੇ, ਫਿਰ ਪਤਾ ਲੱਗੂਗਾ ਜਿਹੜੀ ਆਵਾਸੀ ਵੀ ਆਉਂਦੀ ਸਾਡੀ ਮਰਜ਼ੀ ਨਾਲ ਨਹੀਂ ਆਉਂਦੀ। ਫਿਰ ਜਦੋਂ ਜਿਵੇਂ ਨਾ ਹੁਣ ਕਿਸੇ ਨੂੰ ਸਮਝਾਉਣਾ ਹੋਵੇ, ਉਹਨੂੰ ਉਹਦੀ ਬੋਲੀ ਉਹਦੇ ਸਟੈਂਡਰਡ ਦੇ ਮੁਤਾਬਕ ਸਮਝਾਉਣਾ ਪੈਂਦਾ। ਬੱਚੇ ਨੂੰ ਮੈਂ ਅੰਗਰੇਜ਼ੀ ਦਾ ਐਸੇ ਪੜ੍ਹਦੇ ਉਹਨੂੰ ਪਤਾ ਲੱਗ ਜੂਗਾ 4-5 ਸਾਲ ਦੇ, ਉਹਨੂੰ ਪਹਿਲਾਂ ABC ਸਿਖਾਉਣੀ ਪੈਂਦੀ ਹੈ, ਅਤੇ ਹੌਲੀ ਹੌਲੀ ਜਦੋਂ ਸਮਝ ਜਾਂਦਾ ਫਿਰ ਉਹ ਫਟਾਫਟ ਅੰਗਰੇਜ਼ੀ ਪੜ੍ਹੀ ਜਾਂਦਾ। ਇਸੇ ਤਰ੍ਹਾਂ ਹੀ ਸਾਨੂੰ ਸਮਝਾਉਣ ਦੇ ਲਈ ਗੁਰੂ ਸਾਹਿਬਾਨ ਨੇ, ਰਿਸ਼ੀ ਮੁਨੀਆਂ ਨੇ, ਪੀਰ ਪੈਗੰਬਰਾਂ ਨੇ ਸਾਡੀ ਬੋਲੀ ਬੋਲ ਕੇ ਸਾਡੇ ਲੈਵਲ ਦੀ ਗੱਲ ਕੀਤੀ। ਉਹ ਕਹਿੰਦੇ ਜੇ ਅਸਲੀ ਲੈਵਲ ਦੇਖਣਾ, ਸਪਿਰਚੁਅਲ ਲੈਵਲ ਦੇਖਣਾ, ਦੈਨ ਯੂ ਕੈਨ ਗੋ ਵਿਦਿਨ। ਸੋ ਇਸ ਕਰਕੇ ਸਾਨੂੰ ਅੰਦਰ ਵੜਨਾ ਪਊਗਾ। ਜਿਹੜਾ ਨਾਮ ਹੈ ਨਾ, ਉਹ ਦੋ ਪ੍ਰਕਾਰ ਦਾ, ਇੱਕ ਵਰਨਾਤਮਕ ਹੈ ਅਤੇ ਇੱਕ ਹੈਗਾ ਧੁਨਾਤਮਕ। ਵਰਨਾਤਮਕ ਕੀ ਹੈ? ਵਰਨਾਤਮਕ ਉਹ ਹੈ ਜਿਹੜਾ ਲਿਖਣ ਪੜ੍ਹਨ ਬੋਲਣ 'ਚ ਆਉਂਦਾ। ਜਿਵੇਂ ਅਸੀਂ ਕਹਿੰਦੇ ਹਾਂ ਕੋਈ ਹਨੂੰਮਾਨ ਚਾਲੀਸਾ ਪੜ੍ਹਦਾ, ਕੋਈ ਜਪਜੀ ਸਾਹਿਬ ਦਾ ਪਾਠ ਕਰਦਾ, ਕੋਈ ਅੱਲਾ ਅੱਲਾ ਰਾਮ ਰਾਮ ਕਰਦਾ, ਇਹਨੂੰ ਅਸੀਂ ਲਿਖ ਵੀ ਸਕਦੇ ਹਾਂ ਅੱਲਾ ਨੂੰ, ਇਹਨੂੰ ਅਸੀਂ ਬੋਲ ਵੀ ਸਕਦੇ ਹਾਂ, ਇਹਨੂੰ ਅਸੀਂ ਪੜ੍ਹ ਵੀ ਸਕਦੇ ਹਾਂ। ਪਰ ਜਿਹੜਾ ਧੁਨਾਤਮਕ ਨਾਮ ਹੈ ਨਾ, ਇਹ ਨਾ ਤਾਂ ਬੋਲਿਆ ਜਾ ਸਕਦਾ, ਨਾ ਲਿਖਿਆ ਜਾ ਸਕਦਾ, ਨਾ ਪੜ੍ਹਿਆ ਜਾ ਸਕਦਾ। ਅਸਲੀ ਜਿਹੜੀ ਤਾਕਤ ਆ ਉਹ ਧੁਨਾਤਮਕ ਦੀ ਹੈ। ਹੁਣ ਸਵਾਲ ਇਹ ਪੈਦਾ ਹੁੰਦਾ ਕਿ ਫਿਰ ਦੋ ਵਰਨਾਤਮਕ ਅਤੇ ਧੁਨਾਤਮਕ ਦਾ ਰਿਲੇਸ਼ਨ ਕੀ ਹੈ? ਰਿਲੇਸ਼ਨ ਇਹੀ ਹੈ ਭਾਈ ਸਾਹਿਬ ਕਿ ਜਦੋਂ ਅਸੀਂ ਛੱਤ 'ਤੇ ਚੜ੍ਹਨਾ ਹੋਵੇ ਨਾ, ਤਾਂ ਪੌੜੀ ਲਗਾਉਂਦੇ ਹਾਂ। ਪੌੜੀ ਦੇ ਜਿੰਨਾ ਚਿਰ ਪਹਿਲੇ ਟੰਬੇ 'ਤੇ ਨਹੀਂ ਜਾਂਦੇ, ਪਹਿਲੇ ਤੋਂ ਫਿਰ ਦੂਜੇ, ਦੂਜੇ ਤੋਂ ਫਿਰ ਤੀਜੇ, ਤੀਜੇ ਤੋਂ ਚੌਥੇ, ਫਿਰ ਅਸੀਂ ਛੱਤ 'ਤੇ ਪਹੁੰਚ ਜਾਂਦੇ ਹਾਂ। ਇਸੇ ਤਰ੍ਹਾਂ ਜਿਹੜਾ ਵਰਨਾਤਮਕ ਸ਼ਬਦ ਹੈ, ਜਦੋਂ ਅਸੀਂ ਪਰਮਾਤਮਾ ਦੇ ਜੋ ਵੀ ਨਾਂ ਰੱਖੇ ਨੇ, ਜਦੋਂ ਅਸੀਂ ਉਹਨੂੰ ਰਿਪੀਟ ਕਰਦੇ ਹਾਂ, ਸਿਮਰਨ ਕਰਦੇ ਹਾਂ, ਵਾਰ ਵਾਰ ਸਿਮਰਨ ਕਰਦੇ ਹਾਂ, ਸਿਮਰਨ ਕਰਦੇ ਹਾਂ, ਕਰਦੇ ਹਾਂ, ਤਾਂ ਉਹਦੇ ਨਾਲ ਸਾਡੇ ਦਿਮਾਗ ਦੇ ਵਿੱਚ ਪਿਕਚਰ ਆ ਜਾਂਦੀ ਹੈ। ਮੈਂ ਕਹਿੰਦਾ ਅਰਫਾ ਮੁਜ਼ੱਫਰ ਜੀ ਇਸ ਪ੍ਰੋਗਰਾਮ ਦੇ ਕਰਤਾ ਧਰਤਾ ਨੇ, ਮੇਰੇ ਦਿਮਾਗ 'ਚ ਫੱਟ ਅਰਫਾ ਜੀ ਦੀ ਇੱਕ ਪਿਕਚਰ ਬਣ ਗਈ। ਮੈਂ ਕਹਿੰਦਾ ਜਸਟਿਨ ਟਰੂਡੋ ਨੇ ਆਹ ਦਿੱਤਾ, ਮੇਰੇ ਦਿਮਾਗ ਜਸਟਿਨ ਟਰੂਡੋ ਮੂੰਹ ਨਾਲ ਕਿਹਾ, ਸਿਮਰਨ ਕੀਤਾ ਅਤੇ ਜਸਟਿਨ ਟਰੂਡੋ ਦੀ ਪਿਕਚਰ ਬਣ ਗਈ। ਇਸੇ ਤਰ੍ਹਾਂ ਹੀ ਜਦੋਂ ਅਸੀਂ ਸਿਮਰਨ ਕਰਦੇ, ਅੱਲਾ ਅੱਲਾ ਵਾਹਿਗੁਰੂ ਰਾਮ ਰਾਮ ਜੋ ਵੀ ਅਸੀਂ ਸਿਮਰਨ ਕਰਦੇ ਹਾਂ, ਹੌਲੀ ਹੌਲੀ ਸਾਡੀ ਕੰਸਨਟ੍ਰੇਸ਼ਨ ਜਿਹੜੀ ਆ ਉਹ ਪੱਕ ਜਾਂਦੀ ਹੈ, ਅਤੇ ਉਹ ਪੱਕਦੀ 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 ਫਿਰ ਉਹਦੇ ਵਿੱਚੋਂ ਹੀ ਵਰਨਾਤਮਕ ਸ਼ਬਦ ਦੇ ਵਿੱਚੋਂ ਹੀ ਧੁਨ ਪੈਦਾ ਹੋਣੀ ਸ਼ੁਰੂ ਹੁੰਦੀ ਹੈ, ਲਾਈਟ ਪੈਦਾ ਹੋਣੀ ਸ਼ੁਰੂ ਹੋ ਜਾਂਦੀ ਹੈ। ਸੋ ਇਸ ਕਰਕੇ ਵਰਨਾਤਮਕ ਅਤੇ ਧੁਨਾਤਮਕ ਸ਼ਬਦ ਦਾ ਇਹੀ ਰਿਲੇਸ਼ਨ ਹੈ ਕਿ ਬਿਨਾਂ ਵਰਨਾਤਮਕ ਸ਼ਬਦ ਤੋਂ ਅਸੀਂ ਸਿੱਧੇ ਧੁਨਾਤਮਕ 'ਤੇ ਨਹੀਂ ਪਹੁੰਚ ਸਕਦੇ। ਅਸੀਂ ਕੋਠੇ 'ਤੇ ਸਿੱਧੀ ਛਾਲ ਮਾਰ ਕੇ ਨਹੀਂ ਚੜ੍ਹ ਸਕਦੇ, ਜਿੰਨਾ ਚਿਰ ਪੌੜੀ ਲੱਗੀ ਆ ਸਟੈਪ ਬਾਈ ਸਟੈਪ, ਸਟੈਪ ਬਾਈ ਸਟੈਪ ਕਰਕੇ ਅਖੀਰ ਦੇ ਵਿੱਚ ਉਸ ਟੰਬੇ ਦੇ ਉੱਤੇ ਅਸੀਂ ਪਹੁੰਚ ਜਾਂਦੇ ਹਾਂ। ਮੈਂ ਇੱਕ ਸਿੰਪਲ ਤਰੀਕੇ ਤੋਂ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ, ਜਿਹਨੂੰ ਸਪਿਰਚੁਅਲ ਪੁਆਇੰਟ ਆਫ ਵਿਊ ਨਾਲ ਦੇਖੋਗੇ, ਫਨਾ ਕੇ ਬਗੈਰ ਬਕਾ ਕਾ ਪਤਾ ਨਹੀਂ ਚੱਲਦਾ, ਖੁਦ ਹੀ ਨਾ ਮਿਟੇ ਜਬ ਤੱਕ ਖੁਦਾ ਨਹੀਂ ਮਿਲਦਾ। ਜਿਹੜੀ ਆ ਮੈਂ ਕਰਦੀ ਹਾਂ ਨਾ, ਜਿੰਨਾ ਚਿਰ ਇਹ ਮੈਂ ਨਾ, ਤੁਹਾਨੂੰ ਤੂੰ ਨਹੀਂ ਨਜ਼ਰ ਆਉਂਦਾ। ਜਦੋਂ ਤੂੰ ਆ ਗਿਆ ਵੀ ਸਾਰਾ ਕੁਛ ਤੂੰ ਹੀ ਹੈ, ਫਿਰ ਮੈਂ ਸਾਡੀ ਖਤਮ ਹੋ ਜਾਂਦੀ, ਫਿਰ ਪਰਮਾਤਮਾ ਨਾਲ ਸਾਡੀ ਗੱਲਬਾਤ ਬਣ ਜਾਂਦੀ ਹੈ। ਦੂਜੀ ਹੀ ਗੱਲ ਇਹ ਹੈ ਕਿ ਆਪਾਂ ਆਪਣੀ ਹਕੀਕਤ ਸਮਝਣੀ ਹੈ। ਦੇਖੋ ਸਾਰੀ ਦੁਨੀਆ ਜਿੱਧਰ ਨੂੰ ਮਰਜ਼ੀ ਦੇਖੋ, ਉਹ ਛਾਲਾਂ ਮਾਰਦੀ ਫਿਰਦੀ ਹੈ, ਉਹਨੂੰ ਸਮਝ ਹੀ ਨਹੀਂ ਕਿ ਮੇਰੇ ਜਿਹੜੇ ਸਰੀਰ ਦੇ ਅੰਦਰ ਹੈ ਕੀ ਤਾਕਤ ਹੈ। ਜਦੋਂ ਇਹ ਤਾਕਤ ਨਿਕਲ ਗਈ ਨਾ, ਆਹ ਜਿਹੜੇ ਸਾਡੇ ਸਰੀਰ 'ਤੇ ਅਸੀਂ ਪਰਫਿਊਮ ਜੇ ਮਾਰ ਕੇ ਆਉਂਦੇ ਹਾਂ ਨਾ, ਕਹਿੰਦੇ ਬੜੇ ਵਧੀਆ ਅਤਰ ਦਾ ਗੁਲਾਬ ਦਾ ਫੁੱਲ ਹੈ, ਇਹ ਗੁਲਾਬ ਗਲੂ ਦੇ ਫੁੱਲ 'ਚੋਂ ਬਦਬੂ ਆਉਣੀ ਸ਼ੁਰੂ ਹੋ ਜਾਣੀ ਹੈ ਭਾਈ ਸਾਹਿਬ, ਇਹ ਸਰੀਰ ਆਕੜ ਜਾਣਾ, ਐਂ ਉਂਗਲਾਂ ਐਂ ਨਹੀਂ ਹੋਣੀ, ਐਂ ਨਹੀਂ ਹੋਣੀ, ਬਿੰਗੀਆਂ ਆਕੜ ਜਾਣੀਆਂ ਨੇ। ਅਤੇ ਸਾਨੂੰ ਇਹ ਸਰੀਰ ਜਿਹੜਾ ਜਨਾਨੀ ਪਿਆਰ ਕਰਦੀ ਹੈ, ਡੈਡੀ ਡੈਡੀ ਬੱਚੇ ਕਹਿੰਦੇ ਨੇ, ਮੰਮੀ ਮੰਮੀ ਕਰਦੇ ਨੇ, ਇਹ ਤੋਂ ਡਰ ਲੱਗਣਾ, ਭੂਤ ਹੈ। ਉਹਨੂੰ ਕਦੇ ਕਹੋ ਬਾਂਹ ਫੜ ਕੇ ਦੇਖ ਲੈ, ਇਹਦੀ 80% ਬਾਂਹ ਨਹੀਂ ਫੜਦੇ ਵੀ, ਕਿਤੇ ਜੇ ਫੜ ਲਈ ਕਿਤੇ ਮੈਨੂੰ ਨਾ ਲੈ ਜੇ। ਸੋ ਇਸ ਕਰਕੇ ਸਾਡੇ ਰਿਸ਼ਤੇਦਾਰ, ਸਾਡੇ ਮੁੰਡੇ ਕੁੜੀਆਂ, ਸਾਡੇ ਯਾਰ ਦੋਸਤ, ਸਾਡਾ ਜੀਵਨ ਸਾਥੀ, ਜਿਨ੍ਹਾਂ ਪਿੱਛੇ ਅਸੀਂ ਦਿਨ ਰਾਤ ਟੁੱਟ ਟੁੱਟ ਕੇ ਭੱਜੇ ਫਿਰਦੇ ਹਾਂ ਪੈਸਿਆਂ ਦੇ ਪਿੱਛੇ ਉਹਨਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ, ਉਹ ਫਟਾਫਟ ਸਾਨੂੰ ਚੁੱਕ ਕੇ ਕੀ ਕਰਦੇ ਨੇ, ਸਾਨੂੰ ਸ਼ਮਸ਼ਾਨ ਘਾਟ ਲੈ ਜਾਂਦੇ ਨੇ ਵੀ ਰਾਤ ਤੋਂ ਪਹਿਲਾਂ ਪਹਿਲਾਂ ਨੂੰ ਲੈ ਜਾਓ। ਕੋਈ ਸਾਨੂੰ ਅੱਗ ਦੇ ਸਪੁਰਦ ਕਰ ਦਿੰਦਾ, ਕੋਈ ਸਾਨੂੰ ਮਿੱਟੀ ਦੇ ਸਪੁਰਦ ਕਰ ਦਿੰਦਾ। ਆਖਰੀ ਵਾਰ ਡਰਾਉਣਾ ਬਣ ਗਿਆ, ਹੱਥ ਨਹੀਂ ਲਾਉਂਦੇ ਡਰਦੇ। ਉਹੀ ਸਰੀਰ ਜਿਹੜਾ ਮੈਂ ਅੱਜ ਆਇਆ, ਅਸੀਂ ਦੂਜੇ ਨਾਲ ਹੱਥ ਮਿਲਾਉਂਦੇ ਹਾਂ। ਜਿੱਦਣ ਮੇਰੀ ਮੌਤ ਹੋ ਗਈ, ਅਲਾ ਕਹਿੰਦਾ ਥੋੜ੍ਹਾ ਜਿਹਾ ਪਰਾਂ ਹੋ ਕੇ ਫੁੱਲ ਹੀ ਛੱਡਦੇ, ਫੁੱਲ ਵੀ ਨਹੀਂ ਉਹਦੇ ਕੋਲੇ ਜਾ ਕੇ ਮੱਥਾ ਟੇਕਦੇ। ਆਖਰੀ ਵਾਰ ਡਰਾਉਣਾ ਬਣ ਗਿਆ, ਡਰ ਹੱਥ ਨਹੀਂ ਲਾਉਂਦੇ ਡਰਦੇ। ਜਿਨ੍ਹਾਂ ਲਈ ਤੂੰ ਪਾਪ ਕਮਾਉਂਦਾ, ਕਿੱਥੇ ਨੇ ਤੇਰੇ ਘਰ ਦੇ? ਜਿਨ੍ਹਾਂ ਲਈ ਦਿਨ ਰਾਤ ਟੁੱਟ ਟੁੱਟ ਕੇ ਭੱਜਿਆ ਫਿਰਦਾ ਸੀ, ਉਹ ਬਲ ਸਾਹਿਬ ਦੇ ਤੁਹਾਨੂੰ ਸ਼ਮਸ਼ਾਨ ਘਾਟ ਦੇ ਫਿਊਨਰਲ ਹੋਮ ਛੱਡ ਕੇ ਬਟਨ ਜਾਂ ਦੱਬ ਕੇ ਅਤੇ ਤੁਹਾਡੀ ਮਿੱਟੀ ਬਣਾ ਕੇ ਘਰ ਆ ਜਾਂਦੇ, ਫਿਰ ਆਪਣੀ ਲਾਈਫ ਉਸ ਤਰ੍ਹਾਂ ਹੀ ਫਿਰ ਚਾਲੂ ਕਰਦੇ ਨੇ। ਇਸੇ ਕਰਕੇ ਫਰੀਦ ਸਬਰੀ ਹੋਏ ਨੇ, ਇੱਕ ਬਾਬਾ ਫਰੀਦ ਹੋਏ ਨੇ, ਫਰੀਦ ਸਬਰੀ ਹੋਏ ਨੇ, ਉਹਨਾਂ ਨੇ ਬੜੀ ਇੱਕ ਸਿੰਪਲ ਐਗਜ਼ਾਮਪਲ ਔਰ ਸੁੰਦਰ ਐਗਜ਼ਾਮਪਲ ਦਿੱਤੀ ਸੀ। ਉਹ ਕੀ ਲਿਖਦੇ ਨੇ? ਦੇਖ ਫਰੀਦਾ ਮਿੱਟੀ ਖੁੱਲੀ, ਮਿੱਟੀ ਉੱਤੇ ਮਿੱਟੀ ਡੁੱਲੀ। ਦੇਖ ਫਰੀਦਾ ਮਿੱਟੀ ਖੁੱਲੀ, ਮਿੱਟੀ ਉੱਤੇ ਮਿੱਟੀ ਡੁੱਲੀ, ਮਿੱਟੀ ਹੱਸੀ ਮਿੱਟੀ ਰੋਈ, ਖੇਡ ਖੂਡ ਕੇ ਮਿੱਟੀ ਹੋਈ। ਆਹ ਜਿਹੜਾ ਸਾਡਾ ਸਰੀਰ ਹੈ, ਜਦੋਂ ਮਰ ਜਾਂਦੇ ਹਾਂ ਮਿੱਟੀ ਖੁੱਲੀ ਸਰੀਰ 'ਚੋਂ ਧਰਤੀ 'ਚੋਂ ਪੱਟ ਕੇ ਉਹਨੂੰ ਖੋਲ੍ਹ ਲੈਂਦੇ ਅਸੀਂ, ਵਿੱਚ ਸਾਡਾ ਸਰੀਰ ਰੱਖ ਦਿੰਦੇ, ਮਿੱਟੀ ਡੁੱਲੀ ਉਹਦੇ 'ਤੇ ਮਿੱਟੀ ਪਾ ਦਿੰਦੇ ਹਾਂ। ਮਿੱਟੀ ਹੱਸੀ ਮਿੱਟੀ ਰੋਈ, ਸਾਰੀ ਜ਼ਿੰਦਗੀ ਕੀ ਕਰਦੇ ਹਾਂ? ਕਦੇ ਖੁਸ਼ ਹੋ ਜਾਂਦੇ ਹਾਂ, ਕਦੇ ਰੋ ਜਾਂਦੇ ਹਾਂ, ਖੇਡ ਖੂਡ ਕੇ ਮਿੱਟੀ ਹੋਈ, ਅਖੀਰ 'ਚ ਮਰ ਜਾਂਦੇ ਹਾਂ, ਉਹ ਮਿੱਟੀ ਆਏ ਸੀ, ਮਿੱਟੀ ਬਣ ਗਏ ਸੀ। ਜਿੰਨਾ ਚਿਰ ਤੱਕ ਅਸੀਂ ਭਜਨ ਸਿਮਰਨ ਕਰਦੇ ਹੋਏ ਆਪਣੀ ਲਿਵ ਨੂੰ ਨੌ ਦੁਆਰਿਆਂ 'ਚੋਂ ਸਮੇਟ ਕੇ ਥਰਡ ਆਈ ਦੇ ਸਿੰਗਲ ਆਈ 'ਤੇ ਇਕਾਗਰ ਨਹੀਂ ਨਾ ਕਰਦੇ, ਉਨਾ ਚਿਰ ਤੱਕ ਨਾ ਸਾਨੂੰ ਡਿਵਾਈਨ ਲਾਈਟ ਦਿਸਣੀ ਹੈ, ਨਾ ਸਾਨੂੰ ਡਿਵਾਈਨ ਸਾਊਂਡ ਦਿਸਣੀ ਹੈ। ਜਿੰਨਾ ਚਿਰ ਗੋਡ ਇਨ ਐਕਸ਼ਨ ਨਾਲ ਨਹੀਂ ਜੁੜਦੇ, ਅਸੀਂ ਉਸ ਅਸਲੀ ਰੱਬੀ ਨਾਮ ਦੀ ਤਾਕਤ ਨੂੰ ਸਮਝ ਨਹੀਂ ਸਕਦੇ। ਯਾਰੀ ਸਾਹਿਬ ਮਹਾਤਮਾ ਹੋਏ ਨੇ, ਉਹਨਾਂ ਨੇ ਬੜਾ ਕਮਾਲ ਦਾ ਕਿਹਾ, ਰਸਨਾ ਰਾਮ ਕਹਿ ਤੋਂ ਥਾਕੇ, ਕਿ ਪਰਮਾਤਮਾ ਨੇ ਸਾਰੀ ਰਚਨਾ ਨੂੰ ਪੈਦਾ ਕੀਤਾ। ਰਸਨਾ ਰਾਮ ਕਹਿਤ ਹੈ ਥਾਕੋ, ਪਾਣੀ ਕਹਿਤ ਕਬੂ ਪਿਆਸ ਬੁਝਦ ਹੈ, ਪਿਆਸ ਬੁਝਦ ਜਬ ਚਾਖੋ। ਪਾਣੀ ਪਾਣੀ ਕਹੀ ਚਲੋ, ਪਾਣੀ ਪਾਣੀ ਜੇ ਪਿਆਸ ਲੱਗੀ, ਤੁਹਾਡੀ ਪਿਆਸ ਬੁਝੂਗੀ? ਪਿਆਸ ਉਦੋਂ ਹੀ ਬੁਝੂਗੀ ਜਦੋਂ ਤੁਸੀਂ ਪਾਣੀ ਟੂਟੀ ਤੋਂ ਭਰ ਕੇ ਗਲਾਸ 'ਚ, ਅਤੇ ਆਪਣੇ ਗਲਾਸ ਜਾਂ ਗੜਵੀ ਦਾ ਇਗਜ਼ਾਮਪਲ ਹੈ, ਉਹ ਆਪਣੇ ਅੰਦਰ ਪਾਉਂਗੇ, ਉਦੋਂ ਹੀ ਪਿਆਸ ਬੁਝੂਗੀ। ਜੇ ਭੁੱਖ ਲੱਗੀ ਆ ਰੋਟੀ ਦੇ ਕਰ, ਰੋਟੀ 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 ਰੋਟੀ, ਭੁੱਖ ਪਿਆਸ ਬੁਝੂਗੀ? ਕਦੇ ਵੀ ਨਹੀਂ। ਜਦੋਂ ਰੋਟੀ ਖਾ ਕੇ ਬੁਰਕੀ ਨੂੰ ਤੁਸੀਂ ਅੰਦਰ ਲੰਘਾਉਂਦੇ ਹੋ, ਫਿਰ ਤੁਹਾਡੀ ਭੁੱਖ ਮਿਟੂਗੀ। ਜਿੰਨੀ ਨਾਮ ਧਿਆਇਆ ਗਏ ਮਸ਼ਕਤ ਕਾਲ, ਜਿੰਨੀ ਨਾਮ ਧਿਆਇਆ, ਇੱਕ ਵਾਰ ਨਹੀਂ ਧਿਆਇਆ, ਬਾਰ ਬਾਰ ਰਿਪੀਟ ਕਰਨਾ ਪੈਂਦਾ। ਉਸੇ ਤਰ੍ਹਾਂ ਸਿਮਰਨ ਜੋ ਤੁਸੀਂ ਬਾਰ ਬਾਰ ਕਰੋਗੇ, ਫਿਰ ਤੁਹਾਨੂੰ ਲਾਈਟ ਦਿਸੂਗੀ। ਕਬੀਰ ਸਾਹਿਬ ਨੇ ਇੱਕ ਸੁੰਦਰ ਮਿਸਾਲ ਦਿੱਤੀ ਹੈ, ਬਿਨ ਦੇਖੇ ਬਿਨ ਅਰਸ ਪਰਸ ਕੇ ਨਾਮ ਲਈਏ ਕੇ ਹੋਏ, ਧਨ ਕੇ ਕੈਦ ਧਨੀ ਜੋ ਹੋਏ, ਨਿਰਧਨ ਰਹੇ ਨਾ ਕੋਏ। ਕਿ ਜਿਹੜਾ ਅਮੀਰ ਆਦਮੀ ਹੈ, ਜੇ ਅਮੀਰ ਬਣਨਾ ਚਾਹੀਦਾ, ਪੈਸਾ 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 ਪੈਸਾ, ਬਣ ਜਾਓਗੇ ਅਮੀਰ? ਕਦੇ ਨਹੀਂ ਬਣ ਸਕਦੇ। ਅਮੀਰ ਉਦੋਂ ਹੀ ਬਣੋਗੇ ਜਦੋਂ ਤੁਸੀਂ ਕੰਮ ਕਰੋਗੇ, ਪੈਸੇ ਕਮਾਓਗੇ। ਇਸੇ ਤਰ੍ਹਾਂ ਹੀ ਪ੍ਰੈਕਟੀਕਲ ਕਰਨ ਦੀ ਲੋੜ ਹੈ। ਤੁਸੀਂ ਜਿੰਨਾ ਮਰਜ਼ੀ ਜਪਣਾ, ਵਧੀਆ, ਜਪਣ ਤੋਂ ਬਾਅਦ ਉਹਨੂੰ ਇੰਪਲੀਮੈਂਟ ਕਰਨਾ। ਇੰਪਲੀਮੈਂਟ ਕਰਕੇ ਜਦੋਂ ਤੁਸੀਂ ਇੰਪਲੀਮੈਂਟ ਕਰ ਲੈਣਾ, ਫਿਰ ਤੁਹਾਨੂੰ ਫਾਇਦਾ ਹੋਊਗਾ। ਜਿਸ ਤਰ੍ਹਾਂ ਹੁਣ ਤੁਸੀਂ ਇੱਥੇ ਮੇਰੇ ਕੋਲ ਇੰਦਰਜੀਤ ਬੈਠੇ ਨੇ, ਇਹ ਰੇਡੀਓ ਸਟੇਸ਼ਨ ਦੇ ਸੈਚਰਡੇ ਸੰਡੇ ਕੰਮ ਕਰਨ ਆਏ ਨੇ। ਜੇ ਘਰੇ ਬੈਠੇ ਕਹਿੰਦੇ ਨੇ ਵੀ ਮੈਨੂੰ ਤਾਂ ਰੇਡੀਓ ਸਟੇਸ਼ਨ 'ਤੇ ਕੰਮ ਕਰਦਾ, ਪੈਸੇ ਦੇ ਦਿਓ, ਮੈਨੂੰ ਚੈੱਕ ਦੇ ਦਿਓ, ਆਰ ਫਾਈ ਚੈੱਕ ਦੇ ਦਿਓ, ਕਦੇ ਨਹੀਂ ਮਿਲਣਾ ਸੀ। ਇਹ ਇੱਥੇ ਆਏ, ਕੰਮ ਕੀਤਾ, ਫਿਰ ਇਹਨਾਂ ਨੂੰ ਪੈਸਾ ਚੈੱਕ ਜ਼ਰੂਰ ਮਿਲੂਗਾ। ਇਸੇ ਤਰ੍ਹਾਂ ਹੀ ਸਿਮਰਨ ਕਰੋ, ਭਜਨ ਕਰੋ, ਕਰਦੇ ਕਰਦੇ ਆਪਣੀ ਲਿਵ ਨੂੰ ਨੌ ਦੁਆਰਿਆਂ 'ਚੋਂ ਖਾਲੀ ਕਰਕੇ ਨਾ, ਜਦੋਂ ਤੁਸੀਂ ਤੀਸਰੇ ਤਿਲ ਦੇ ਉੱਤੇ ਲੈ ਜਾਂਦੇ ਹੋ, ਉਦੋਂ ਹੀ ਤੁਹਾਨੂੰ ਸੱਚਾ ਆਨੰਦ ਆਊਗਾ। ਰਾਮ ਨਾਮ ਲੱਡੂ ਹੈ, ਗੋਪਾਲ ਨਾਮ ਕੀ, ਹਰ ਕਾ ਨਾਮ ਮਿਸ਼ਰੀ ਹੈ, ਘੋਲ ਘੋਲ ਪੀ। ਵਾਰ ਵਾਰ ਘੋਲਣਾ ਪੈਂਦਾ ਅਤੇ ਆਉਣਾ ਪੈਂਦਾ। ਪਲਟੂ ਸਾਹਿਬ ਸਾਡੀ ਹਾਲਤ ਦੇਖ ਕੇ ਸਾਡੇ 'ਤੇ ਤਰਸ ਖਾਂਦੇ ਨੇ ਕਿ ਭਰਾਵਾ, ਬਾਰ ਬਾਰ ਪੜ੍ਹਨ ਨਾਲ ਸਾਡੇ ਵਿੱਚ ਈਗੋ ਤੋਂ ਸਿਵਾਏ ਕੁਛ ਨਹੀਂ ਹੁੰਦਾ, ਕਿਉਂਕਿ ਜੇ ਅਸੀਂ ਉਸ ਰੱਬੀ ਤਾਕਤ ਨੂੰ ਜਿਉਂਦੇ ਜੀ ਨਹੀਂ ਨਾ ਦੇਖਿਆ, ਜਿਉਂਦੇ ਜੀ ਨਾ ਮਿਲਾਪ ਕੀਤਾ, ਤਾਂ ਮਰਨ ਤੋਂ ਬਾਅਦ ਕੋਈ ਗਰੰਟੀ ਨਹੀਂ। ਜਿਹੜੇ ਬੰਦੇ ਜਦੋਂ ਮੈਂ ਸੋਰੀ ਕਈ ਵਾਰੀ ਅਸੀਂ ਜਾਂਦੇ ਹਾਂ ਧਾਰਮਿਕ ਸਥਾਨਾਂ 'ਤੇ, ਜਦੋਂ ਬੰਦੇ ਦੀ ਡੈਥ ਹੋ ਜਾਂਦੀ, ਉਦੋਂ ਪਾਠ ਹੁੰਦੇ ਨੇ, ਉਹ ਫਿਰ ਕਹਿੰਦੇ ਨੇ, ਹੁਣ ਮੈਨੂੰ ਤੁੱਕ ਨਿਕਲ ਗਈ ਕੀ ਸੀਗੀ, ਵੀ ਪਰਮਾਤਮਾ ਦੇ ਮਿਲ ਜਾਂਦੇ ਹਾਂ, ਪਰਮਾਤਮਾ ਨਾਲ ਉਦੋਂ ਹੀ ਮਿਲਾਂਗੇ ਜਦੋਂ ਅਸੀਂ ਜਿਉਂਦੇ ਜੀ ਮਿਲਾਂਗੇ। ਜਿਹੜਾ ਬੰਦਾ ਬੱਚੇ ਜੰਮਣਾ ਚਾਹੁੰਦਾ ਨਾ, ਹਸਬੈਂਡ ਅਤੇ ਵਾਈਫ ਦਾ ਜਿਉਂਦਾ ਹੋਣਾ ਜ਼ਰੂਰੀ ਹੈ। ਜੇ ਦਵਾਈ ਲਿਆਉਣੀ ਹੈ ਨਾ, ਡਾਕਟਰ ਦੇ ਜਿਉਂਦੇ ਹੋਣ ਦੀ ਜ਼ਰੂਰਤ ਹੈ। ਜੇ ਕੋਈ ਫੈਸਲਾ ਕਰਾਉਣਾ, ਜੱਜ ਦਾ ਜਿਉਂਦੇ ਹੋਣਾ ਜ਼ਰੂਰੀ ਹੈ। ਇਸੇ ਤਰ੍ਹਾਂ ਹੀ ਜੇ ਅਸੀਂ ਪਰਮਾਤਮਾ ਨੂੰ ਮਿਲਣਾ, ਤਾਂ ਜਿਉਂਦੇ ਜੀ ਮਿਲਾਂਗੇ, ਮਰਨ ਤੋਂ ਬਾਅਦ ਕੋਈ ਗਰੰਟੀ ਨਹੀਂ ਹੈ। ਜਿਵੇਂ ਜੇ ਕਿਸੇ ਦਾ ਸਿਰ ਦੁਖਦਾ ਹੋਵੇ ਜਾਂ ਕਾਂਬਾ ਲੱਗਦਾ ਹੋਵੇ, ਇਹ ਕਿਤਾਬ 'ਚੋਂ ਪੜ੍ਹ ਕੇ ਕਹੀ ਚਲੀਏ, ਸਿਰ ਦੁਖਦਾ ਟੈਲਾਨੋਲ ਲੈ ਲਓ, ਸਿਰ ਦੁਖਦਾ ਤੁਹਾਡਾ ਸਿਰ ਠੀਕ ਹੋਜੂਗਾ? ਕਦੇ ਨਹੀਂ। ਉਦੋਂ ਵੀ ਠੀਕ ਹੋਊਗਾ ਜਦੋਂ ਤੁਸੀਂ ਦਵਾਈ ਲਿਆਓਗੇ, ਸ਼ੀਸ਼ੀ ਖੋਲੋਗੇ, ਗੋਲੀ ਕੱਢੋਗੇ, ਅੰਦਰ ਮਾਰੋਗੇ ਅਤੇ ਪਾਣੀ ਲਾਓਗੇ, ਫਿਰ ਤੁਹਾਡਾ ਸਿਰ ਹੋਊਗਾ। ਇਕੱਲੇ ਮੂੰਹ ਜਵਾਨੀ ਰੱਟੇ ਮਾਰਨਾ ਸਾਡਾ ਕੁਛ ਨਹੀਂ ਬਣਦਾ। ਭਗਤ ਨਾਮਦੇਵ ਜੀ ਨੇ ਕਿੰਨਾ ਵਧੀਆ ਸਮਝਾਇਆ ਸੀਗਾ ਕਿ ਇਫ ਯੂ ਗੈਟ ਸੈਲਵੇਸ਼ਨ ਆਫਟਰ ਡੈਥ ਨੋਬਡੀ ਵੁੱਡ ਨੋਸ ਵਟ ਵਿਲ ਹੈਪਨ। ਕਹਿੰਦੇ ਜਿਹੜੀ ਸੈਲਵੇਸ਼ਨ ਹੈ, ਮੁਕਤੀ ਹੈ, ਪਰਮਾਤਮਾ ਨਾਲ ਮਿਲਾਪ ਹੈ, ਜਿਉਂਦੇ ਜੀ ਮਿਲੂਗਾ। ਕੋਈ ਅੱਜ ਤੱਕ ਜਿਹੜਾ ਮਰ ਗਿਆ ਉਹ ਆ ਕੇ ਤੁਹਾਨੂੰ ਘਰੇ ਆ ਕੇ ਦੱਸ ਕੇ ਜਾਂਦਾ, ਟੈਲੀਫੋਨ ਖੜਕਾਉਂਦਾ ਵੀ ਮੈਨੂੰ ਤਾਂ ਜੀ ਮੁਕਤੀ ਮਿਲ ਗਈ ਜਾਂ ਮੈਂ ਨਰਕਾਂ 'ਚ ਹਾਂ। ਇਹ ਨਰਕ ਅਤੇ ਸਵਰਗ ਸਾਨੂੰ ਜਿਉਂਦੇ ਜੀ ਮਿਲਣੇ ਨੇ, ਉਹ ਤਾਂ ਹੀ ਮਿਲਣੇ ਨੇ ਜਿਵੇਂ ਅਸੀਂ ਬਾਹਰ ਦੀ ਮਿਹਨਤ ਕਰਦੇ ਹਾਂ ਨਾ। ਮੈਂ ਘਰੋਂ ਚੱਲਿਆ ਬਰੈਂਪਟਨ ਤੋਂ, ਪਹਿਲਾਂ ਤਿਆਰ ਹੋਇਆ, ਨਹਾਇਆ, ਚਾਹੇ ਲੇਟ ਹੀ ਉੱਠਿਆ ਜੀ, ਫਟਾਫਟ ਨਹਾ ਨਹੂ ਕੇ ਜੇ ਕੱਪੜੇ ਪਾਏ, ਝੋਲਾ ਚੱਕਿਆ, ਆਪਣਾ ਕਾਰ ਸਟਾਰਟ ਕੀਤੀ, ਉਹਦੀ ਸਨੋਅ ਸਾਫ਼ ਕੀਤੀ, ਫਿਰ ਕਾਰ ਭਜਾਈ, ਇੱਥੇ ਆ ਗਿਆ। ਫਿਰ ਮੈਂ ਰੇਡੀਓ ਸਟੇਸ਼ਨ ਦੇ ਆਇਆ ਅਤੇ ਤਾਂ ਮੈਂ ਬੋਲਣ ਦੇ ਕਾਬਲ ਹੋਇਆ। ਅੱਡੇ 'ਤੇ ਬੈਠਣਾ ਪੈਂਦਾ, ਘਰੇ ਬਹਿ ਕੇ ਬੋਲਦਾ ਜਾਂ ਕਾਰ 'ਚ ਬੋਲਦਾ, ਤਾਂ ਤੁਸੀਂ ਆਵਾਜ਼ ਨਹੀਂ ਸੁਣ ਸਕਦੇ ਸੀ। ਇਸੇ ਤਰ੍ਹਾਂ ਪਰਮਾਤਮਾ ਦੀ ਇਹ ਆਵਾਜ਼ ਸੁਣਨੀ ਹੈ, ਉਹਦੇ ਲਈ ਤੁਹਾਨੂੰ ਜਿੰਨਾ ਚਿਰ ਜਿਉਂਦੇ ਆਉਣਾ ਉਨਾ ਚਿਰ ਮਿਹਨਤ ਕਰਨੀ ਪਊਗੀ। ਜਦੋਂ ਤੁਸੀਂ ਮਿਹਨਤ ਕਰਦੇ ਹੋ, ਜਿਵੇਂ ਬਾਹਰਲੀ ਮਿਹਨਤ ਕੀਤੀ, ਬਾਹਰਲਾ ਪ੍ਰਾਪਤ ਹੋਊਗਾ, ਜਦੋਂ ਅੰਦਰ ਦੀ ਮਿਹਨਤ ਕਰੋਗੇ ਤੁਹਾਨੂੰ ਅੰਦਰੋਂ ਸੁੱਖ ਮਿਲੂਗਾ। ਸੋ ਇਸ ਕਰਕੇ ਇੱਕ ਸਪਿਰਚੁਅਲਿਟੀ ਦਾ ਇੱਕ ਫਾਰਮੂਲਾ ਹੈ, ਨਾਓ ਔਰ ਨੈਵਰ। ਜੇ ਤਾਂ ਮਿਲੂਗਾ ਤਾਂ ਹੁਣੀ, ਨਹੀਂ ਬਾਅਦ 'ਚ ਨਹੀਂ। ਜੇ ਤੁਸੀਂ MBBS ਬਣਨਾ, MD ਬਣਨਾ, ਕੋਈ IT ਦਾ ਐਕਸਪਰਟ ਬਣਨਾ, ਕੋਈ ਵਕੀਲ ਬਣਨਾ, ਕੋਈ ਡਾਕਟਰ ਬਣਨਾ, ਕੋਈ ਪ੍ਰੋਫੈਸਰ ਬਣਨਾ, ਇਸ ਜ਼ਿੰਦਗੀ 'ਚ ਹੈ। ਇਹ ਨਹੀਂ ਚਲੋ ਛੱਡੋ ਪੜ੍ਹਦੇ ਪੁੜਦੇ ਨਹੀਂ, ਕੋਈ ਨਹੀਂ ਮਰ ਕੇ ਬਣ ਜਾਵਾਂਗੇ, ਮਰ ਕੇ ਕੀ ਪਤਾ, ਮਰ ਕੇ ਤਾਂ ਮਿੱਟੀ ਬਣਾਂਗੇ, ਪ੍ਰੋਫੈਸਰ ਕਿੱਥੋਂ ਬਣ ਜਾਵਾਂਗੇ। ਸੋ ਇਸ ਕਰਕੇ ਇਸ ਚੀਜ਼ ਦਾ ਫਾਇਦਾ ਉਠਾਓ। ਸਾਰਾ ਦਿਨ ਅਸੀਂ ਦੁਨੀਆਂ ਦੇ ਮਗਰ ਭੱਜੇ ਫਿਰਦੇ ਹਾਂ, ਪੈਸੇ ਪਿੱਛੇ, ਧੀਆਂ ਪੁੱਤਰਾਂ ਪਿੱਛੇ, ਜਾਇਦਾਦਾਂ ਪਿੱਛੇ, ਪਾਵਰ ਪਿੱਛੇ। ਇਹਨਾਂ ਤੋਂ ਅੱਜ ਤੱਕ ਕਿਸੇ ਨੂੰ ਸੱਚਾ ਸੁੱਖ ਨਹੀਂ ਮਿਲਿਆ। ਸੋਚ ਕੇ ਦੇਖ ਲਓ, ਸਾਨੂੰ ਲੱਗਦਾ ਹੀ ਹੈ। ਮੈਂ ਇੱਕ ਵਾਰ ਕਾਲਜ ਦੇ ਵਿੱਚ ਇੱਕ ਮਿੰਨੀ ਕਹਾਣੀ ਲਿਖੀ ਸੀਗੀ, ਆਮ ਟਾਕਿੰਗ ਅਬਾਊਟ 60s, ਕਿ ਇੱਕ ਧੁੱਪ ਬਹੁਤ ਪੈ ਰਹੀ ਹੈ, ਮੈਨੂੰ ਸ਼ੁਰੂ ਤੋਂ ਲਿਖਣ ਦਾ ਸ਼ੌਕ ਸੀ, ਧੁੱਪ ਬਹੁਤ ਪੈ ਰਹੀ ਹੈ ਅਤੇ ਇੱਕ ਸੇਠ ਕਾਰ ਦੇ ਵਿੱਚ ਬੈਠਾ, ਪਿਛਲੀ ਸੀਟ ਦੇ ਉੱਤੇ, ਚੰਗਾ ਸਰੀਰ ਹੈ ਸੇਠ ਤੋਂ ਮਤਲਬ, ਅਤੇ ਉਹ ਜਾ ਰਿਹਾ ਅਤੇ ਉਦੋਂ ਉੱਧਰੋਂ ਆਪੋਜਿਟ ਪਾਸਿਓਂ ਇੱਕ ਲੇਡੀ ਨੰਗੇ ਪੈਰ ਹੈ, ਸਿਰ ਦੇ ਉੱਤੇ ਘਾਹ ਦੀ ਪੰਡ ਚੱਕੀ ਹੈ, ਉਹ ਭੱਜੀ ਜਾਂਦੀ ਹੈ। ਜਦੋਂ ਦੋਨੇ ਕ੍ਰੋਸ ਕਰ ਗਏ, ਸੇਠ ਨੇ ਆਪਣੀ ਕਾਰ ਰੋਕੀ, ਡਰਾਈਵਰ ਨੂੰ ਕਹਿੰਦਾ ਰੋਕ ਕਾਰ, ਅਤੇ ਉੱਧਰੋਂ ਜਨਾਨੀ ਵੀ ਰੁਕ ਗਈ। ਸੇਠ ਨੇ ਮੁੜ ਕੇ ਦੇਖਿਆ ਜਨਾਨੀ ਕੰਨੀ ਨੂੰ ਅਤੇ ਰੱਬ ਕੋਲ ਸ਼ਿਕਾਇਤ ਕੀਤੀ ਕਿ ਹੇ ਰੱਬਾ, ਹੇ ਸੱਚੇ ਪਾਤਸ਼ਾਹ, ਹੇ ਮੌਲਾ, ਮੈਂ ਤੇਰਾ ਕੀ ਵਿਗਾੜਿਆ ਸੀ? ਮੈਨੂੰ ਤਾਂ ਸਾਹ ਵੀ ਨਹੀਂ ਆਉਂਦਾ, ਮੈਨੂੰ ਤਾਂ ਕੋਈ ਤਾਜ਼ੀ ਹਵਾ ਵੀ ਨਹੀਂ ਮਿਲਦੀ। ਅਤੇ ਉਹ ਦੇਖ ਜਨਾਨੀ ਕਿੰਨੀ ਹਿਸ ਪੁਸ਼ ਭੱਜੀ ਜਾਂਦੀ ਹੈ ਨੰਗੇ ਪੈਰੀ, ਉਹ ਕਿੰਨੀ ਚੰਗੀ ਹੈ, ਤਿੰਨੇ ਉਹਦੀ ਕਿੰਨੀ ਕਿਸਮਤ ਵਧੀਆ ਲਿਖੀ ਹੈ। ਉੱਧਰੋਂ ਜਨਾਨੀ ਨੇ ਮੁੜ ਕੇ ਦੇਖਿਆ, ਉਹਨੇ ਵੀ ਰੱਬ ਕੋਲ ਨਾਲ ਸ਼ਿਕਾਇਤ ਕੀਤੀ, ਕਹਿੰਦੇ ਹੇ ਸੱਚੇ ਪਾਤਸ਼ਾਹ ਰੱਬਾ, ਮੈਂ ਕੀ ਤੇਰੇ ਮਾਂਹ ਮਾਰੇ ਸੀਗੇ, ਮੇਰੇ ਪੈਰ 'ਚ ਜੁੱਤੀ ਨਹੀਂ, ਸਿਰ 'ਤੇ ਮੈਂ ਭਾਰ ਢੋਇਆ। ਉਹ ਸੇਠ ਆਰਾਮ ਨਾਲ ਵੱਡੀ ਸਾਰੀ ਕਾਰ ਦੇ ਵਿੱਚ ਏਅਰ ਕੰਡੀਸ਼ਨ ਤੁਰਿਆ ਜਾਂਦਾ। ਸੋ ਕਹਿਣ ਦਾ ਮੇਰਾ ਮਤਲਬ ਹੈ, ਅਸੀਂ ਦੋਨੇ ਹੀ ਸ਼ਿਕਾਇਤਾਂ ਕਰਦੇ ਹਾਂ, ਜੋ ਕੁਛ ਨੇ ਮਿਲਿਆ ਸਾਨੂੰ, ਵੀ ਆਰ ਨੈਵਰ ਵੀ ਥੈਂਕਫੁਲ ਟੂ ਗੋਡ, ਅਸੀਂ ਸ਼ਿਕਾਇਤਾਂ ਹੀ ਸ਼ਿਕਾਇਤਾਂ ਕਰਦੇ ਹਾਂ। ਸੋ ਇਸ ਕਰਕੇ ਜੇ ਸ਼ਿਕਾਇਤਾਂ ਦੂਰ ਕਰਨੀਆਂ ਨੇ ਨਾ ਭਾਈ ਸਾਹਿਬ, ਤਾਂ ਫਿਰ ਅੰਦਰ ਥੋੜ੍ਹੀ ਜਿਹੀ ਮਿਹਨਤ ਕਰ ਲਓ, ਚੌਂਕੜੀ ਮਾਰਿਆ ਕਰੋ। ਸਵੇਰੇ ਘਰਾੜੇ ਬੜੀ ਤੇਜ਼ੀ ਨਾਲ ਵੱਜਦੇ ਨੇ, ਜਿਹੋ ਜਿਹੇ ਤਾਂ ਉਹ ਮੁਹੰਮਦ ਰਫੀ ਦਾ ਗਾਣਾ ਨਹੀਂ ਚੱਲਦਾ, ਇੱਕ ਇੱਕ ਘਰਾੜਾ ਮਾਰਦੇ ਹਾਂ, ਇੱਕ ਸੀਟੀ ਇੱਕ ਘਰਾੜਾ ਮਾਰਦਾ। ਕਿਉਂ ਘਰਾੜੇ ਕਿਉਂ ਵੱਜਦੇ ਨੇ? ਕਿਉਂਕਿ ਰੱਜ ਕੇ ਤੁੰਨ ਤੁੰਨ ਕੇ ਖਾ ਲੈਂਦੇ ਅਸੀਂ। ਇਹ ਜਿਹੜੀ ਰੂਹਾਨੀ ਦੀ ਗੱਲ ਹੈ ਨਾ, ਇਹ ਖੇਡ ਨਹੀਂ ਮਸਜਿਦ ਮੰਦਰ ਦੀ, ਇਹ ਖੇਡ ਹੈ ਸਾਰੀ ਅੰਦਰ ਦੀ, ਬਾਹਰ ਗੱਲਾਂ ਨਹੀਂ ਇਹ ਚੁਣਨੀਆਂ। ਖਸ ਖਸ ਕੇ ਦਾਣੇ ਕੇ ਅੰਦਰ ਸ਼ਹਿਰ ਖੁਦਾ ਕਾ ਬਸਤਾ ਹੈ, ਕਸ਼ਤ ਕਰੇ ਨੈਨੋ ਕਿ ਤਿਲ ਮੇਂ ਬਹੀ ਤੋਂ ਉਸਕਾ ਰਸਤਾ, ਇੱਥੇ ਆਉਣਾ ਪਊਗਾ। ਦਾ ਲਾਰਡ ਇਜ਼ ਨਾਟ ਸੈਪਰੇਟਡ ਫਰੋਮ ਅਸ, ਅਪਾਰਟ ਫਰੋਮ ਗੋਡ ਦੇਅਰ ਇਜ਼ ਨਨ ਐਲਸ, ਬਟ ਵੀ ਹੈਵ ਨਟ ਆਈਜ਼ ਦੈਟ ਸੀ, ਦੈਟ ਇਜ਼ ਵਾਈ ਵੀ ਸਫਰ ਦਾ ਪੌਂਗਸ ਆਫ ਸੈਪਰੇਸ਼ਨ। ਇਹ ਬੁੱਲੇ ਸ਼ਾਹ ਨੇ ਕਿਹਾ ਸੀ ਨਾ, ਬੁੱਲਿਆ ਸ਼ੋ ਅਸਾਂ ਤੋਂ ਵੱਖ ਨਹੀਂ, ਬਿਨ ਸ਼ੋ ਤੋਂ ਦੂਜਾ ਕੱਖ ਨਹੀਂ, ਪਰ ਦੇਖਣ ਵਾਲੀ ਅੱਖ ਨਹੀਂ, ਤਾਂਹੀਓ ਜਾਨ ਜੁਦਾਈਆਂ ਸਹਿੰਦੀ ਹੈ। ਇਹ ਇੰਗਲਿਸ਼ 'ਚ ਕਿਹਾ ਸੀ, ਪੰਜਾਬੀ 'ਚ ਹੈ। ਕਸਤੂਰੀ ਕੁੰਡਲੀ ਮੇ ਮਿਰਗ ਢੂੰਡੇ ਬਣ ਮਾਹੀ, ਐਸੇ ਘਟਘਟ ਰਾਮ ਹੈ ਦੁਨੀਆ ਦੇਖੇ ਨਾਹੀਂ। ਉਹ ਜਿਹੜਾ ਮਿਰਗ ਹੁੰਦਾ ਨਾ, ਕੀ ਕਹਿੰਦੇ ਨੇ ਉਹਨੂੰ, ਹਿਰਨ, ਉਹਦੇ ਵਿੱਚ ਕਸਤੂਰੀ ਜਿਹੜੀ ਹੈ ਖੁਸ਼ਬੂ ਹੁੰਦੀ ਹੈ, ਉਹਦੇ ਢਿੱਡ ਦੇ ਅੰਦਰ ਹੁੰਦੀ ਹੈ, ਪਰ ਉਹਨੂੰ ਖੁਸ਼ਬੂ ਆਉਂਦੀ ਹੈ, ਖੁਸ਼ਬੂ ਨੂੰ ਲੱਭਣ ਲਈ ਕਦੇ ਘਾਹ 'ਚ ਆਉਂਦਾ, ਕਦੇ ਗੰਦ 'ਚ ਆਉਂਦਾ, ਕਦੇ ਕੋਈ ਇੱਧਰ ਜੰਗਲਾਂ 'ਚ ਭੜਿਆ ਫਿਰਦਾ, ਉਹਨੂੰ ਕੌਣ ਸਮਝਾਵੇ ਭਰਾਵਾ ਇੱਧਰ ਕਿਉਂ ਭੜਕਦਾ ਫਿਰਦਾ, ਇਹ ਤੇਰੀ ਖੁਸ਼ਬੂ ਤੇਰੇ ਅੰਦਰ ਹੈ। ਉਸੇ ਤਰ੍ਹਾਂ ਸਾਡੇ ਅੰਦਰ ਘੱਟ ਘੱਟ ਐਸੇ ਰਾਮ ਹੈ ਦੁਨੀਆ ਦੇਖੇ ਨਹੀਂ, ਪਰਮਾਤਮਾ ਸਾਡੇ ਅੰਦਰ ਹੈ, ਅਸੀਂ ਬਾਹਰ ਦੇਖਣ ਨੂੰ ਕੋਸ਼ਿਸ਼ ਕਰਦੇ ਹਾਂ। ਦੁਨੀਆ ਦੇ ਅੰਦਰ ਦੇਖ ਲਓ, ਬਹੁਤ ਸਾਰੇ ਡਾਕਟਰਸ ਨੇ, ਸਰਜਨਸ ਹੋਏ ਨੇ, ਉਹਨਾਂ ਨੇ ਸਾਡੇ ਰੀੜ੍ਹ ਦੀ ਹੱਡੀ ਦੀ ਵੀ ਸਰਜਰੀ ਕੀਤੀ ਹੈ, ਦਿਲ ਦੀ ਵੀ ਕੀਤੀ ਹੈ, ਦਿਮਾਗ ਦੀ ਵੀ ਕੀਤੀ ਹੈ, ਅੱਖਾਂ ਦੀ ਵੀ ਸਰਜਰੀ ਕੀਤੀ ਹੈ, ਗੋਡਿਆਂ ਦੀ ਵੀ ਕੀਤੀ ਹੈ, ਪੈਰਾਂ ਦੀ ਵੀ ਕੀਤੀ ਹੈ। ਉਹ ਉਹਨਾਂ ਨੂੰ ਪੁੱਛੋ, ਦੇਖੋ, ਕਹਿੰਦੇ ਅਸੀਂ ਤਾਂ ਸਾਰੇ ਸਰੀਰ ਨੂੰ ਫਰੋਲ ਲਿਆ, ਸਾਨੂੰ ਤਾਂ ਕਿਤੇ ਨਹੀਂ ਰੱਬ ਲੱਭਿਆ, ਸਾਨੂੰ ਤਾਂ ਕਿਤੇ ਨਹੀਂ ਉਹ ਰੱਬੀ ਤਾਕਤ ਲੱਭੀ। क्यों नहीं लभी? क्योंकि दिस बॉडी इज ए फिजिकल सबस्टांस, ये सानू पता है कित्थे इहनू कट वढ सकदे आ, पर जेड़ी ओह ताकत है ओह स्पिरिचुअल सबस्टांस है, ओनू असीं महसूस ही कर सकदे आ। सो ओह रब्बी ताकत नूं है ना ओह दिसदी क्यों नहीं? जिवें डाक्टर कहिंदे सानू तां दिसी नहीं, गुरु साहिब इहदा उत्तर दिंदे ने, एका संगत इत ग्रह बसते मिल बात ना करते पाई, अंतर अलख ना लाए लखिया बिच होमे पड़दे पाई। जिहड़ी साडी जिहड़ी होमे है ना उहदे करके सानू उस परमात्मा दे दर्शन नहीं हुंदे। गुरु ग्रंथ साहिब दे पेज 10-10 दे उपर गुरु साहिब फरमाउंदे ने, जीवन मुक्त सो आखिए जिस विचों होमे जाई। जिन्ना चिर तक साडी होमे नहीं जांदी, जां कह लो जिन्ना चिर साडा भांडा नहीं खाली हुंदा, उन्ना चिर वह अमृत नामी ताकत किवें आके बसूगी? दादू साहब कहिंदे ने, दादू दावा दूर कर बिंद आवे दिन कट, केते सौदा कर गए पंसारी की हट। कि ऐ दादू, दुनिया अंदर तू किसी भी चीज़ का दावा ना कर, क्योंकि इस दुनिया अंदर साडा कुछ भी नहीं। ये जो असी सारा दिन सोचते रहने कि मेरे धीआ ने, मेरे पुत्र ने, आ मेरे घर ने, हाट हवेलियां ने, मेरे को पैसा है, सोना है, हीरा चांदी जवाहरात है, आ मेरी कौम है, आ मेरी मजहब है, ये सब कुछ ही असल दे विच परमात्मा दा है। और असी अपने आप नू परमात्मा तो अलग समझी बैठे हैं, पर देख लो इन्हां चीज़ां ने ना अज तक किसी दीआं, ना ये अज तक कोई चीज़ां किसी दीआं बनियां ने, ना ही किसी दीआं बन सकदियां ने। तुसी सोच के देख लो, किसी नूं पुछ लो भी आ साडे पिंड दे विच ना 10 किले जमीन है, साडी मेरी जमीन है, मेरे पापे की जमीन है, तो इत्थों पहलां किहदी जमीन? तेरे पापे दी, उदू पहलां तेरे बाबे दी, उदू पहलां किसी होर दी, तूं जो मर्जीगा किसी होर दी। सो ये जगह तो इत्थे रहनियां ने, पर जिहड़ियां असीं मैं करदे फिरदे आ ना, ये चीज़ां साडियां कदे नहीं बनदियां। ये उदों ही समझ लगेगी जदों मन जीते जग जीत, वैन यू नो योर सैल्फ, ਜਦੋਂ ਸਾਨੂੰ ਪਤਾ ਲੱਗੂ ਕਿ ਹਕੀਕਤ ਕੀ ਹੈ। ਇਹ ਟੈਂਪਰੇਰੀ ਨੇ, ਜਿਵੇਂ ਆਪਾਂ ਹੋਟਲ ਦੇ ਵਿੱਚ ਨਵੇਂ ਸਾਲ ਨੂੰ ਆਪਣੇ ਪੰਜਾਬੀ ਭਰਾ ਕੋਈ ਸ਼ਿਮਲੇ ਗਿਆ ਹੋਊ, ਕੋਈ ਦੇਹਰਾਦੂਨ ਗਿਆ ਹੋਊ, ਕੁੱਲੂ ਮਨਾਲੀ ਗਿਆ ਹੋਊਗਾ, ਜਿਹੜੇ ਹੋਟਲ ਜਾਂਦੇ ਹਾਂ ਨਾ ਟੈਚੀਆ ਚੱਕ ਕੇ ਮਾਰਦੇ ਹਾਂ ਬੈੱਡ ਦੇ ਉੱਤੇ ਛਾਲ ਵੀ, ਆਹ ਹਾ ਹਾ ਤਾਂ ਸਾਡਾ ਹੀ ਕਮਰਾ, ਭੁੱਲ ਜਾਂਦੇ ਹਾਂ ਦੂਜੇ ਦਿਨ ਖਾਲੀ ਕਰਨਾ। ਇਸੇ ਤਰ੍ਹਾਂ ਹੀ ਜਿਹੜਾ ਸਾਡਾ ਸਰੀਰ ਹੈ, ਇਹਦੇ ਵਿੱਚ ਰੱਬੀ ਤਾਕਤ ਕਿਸੇ ਨੂੰ 30 ਸਾਲ ਵਾਸਤੇ, ਕਿਸੇ ਨੂੰ 20 ਸਾਲ ਵਾਸਤੇ, ਕਿਸੇ ਨੂੰ 100 ਸਾਲ ਵਾਸਤੇ ਮਿਲੀ ਹੈ। ਇਹ ਜਿੰਨਾ ਚਿਰ ਕਹਿੰਦੇ ਟੱਪੂ 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 ਕਰੀ ਚਲੋ, ਜਦੋਂ ਹੀ ਇਹ ਤਾਕਤ ਨਿਕਲ ਗਈ ਇਹ ਮਿੱਟੀ ਬਣ ਜਾਣਾ। ਜਿਸ ਤਰ੍ਹਾਂ ਸਾਡੀ ਆਤਮਾ ਉਸ ਪਰਮਾਤਮਾ ਦੀ ਅੰਸ਼ ਹੈ ਨਾ, ਇਹ ਮਨ ਦੇ ਮਗਰ ਲਾ ਕੇ, ਮਨ ਵੀ ਕੋਈ ਛੋਟੀ ਚੀਜ਼ ਨਹੀਂ, ਇਹ ਵੀ ਬ੍ਰਹਮ ਦੀ ਅੰਸ਼ ਹੈ, ਤ੍ਰਿਕੁਟੀ ਦਾ ਰਹਿਣ ਵਾਲਾ ਹੈ। ਦੇਖੋ ਜਦੋਂ ਸਾਡੀ ਆਤਮਾ ਪਰਮਾਤਮਾ ਤੋਂ ਵਿਛੜ ਕੇ ਇਸ ਮਾਤ ਲੋਕ ਵੀ ਸਰੀਰ ਦੇ ਵਿੱਚ ਆਈ, ਤਾਂ ਇਸ ਨੇ ਮਨ ਜਿਹੜਾ ਹੈਗਾ ਉਹ ਵੀ ਸਪਿਰਚੁਅਲ ਪਾਵਰ ਹੈ, ਉਹਦਾ ਸਾਥ ਲੈ ਲਿਆ। ਮਨ ਨੇ ਅੱਗੇ ਸਾਥ ਲੈ ਲਿਆ 9 ਗਿਆਨ ਇੰਦਰੀਆਂ ਦਾ, 9 ਦੁਆਰਿਆਂ, 9 ਦੁਆਰੇ ਕਿਹੜੇ? 2 ਅੱਖਾਂ ਨੇ, 2 ਕੰਨ ਨੇ, 2 ਨੱਕ ਦੇ ਸਰਾਖ ਨੇ, 1 ਮੂੰਹ ਹੈ, ਅਤੇ ਥੱਲੇ 2 ਟੱਟੀ ਦੇ ਪਿਸ਼ਾਬ ਦੀ ਜਗ੍ਹਾ ਨੇ। ਜਿੱਧਰ ਵੀ ਸਾਡਾ ਖਿਆਲ ਭੱਜਦਾ ਨਾ, ਮਨ ਸਾਨੂੰ ਉੱਧਰ ਖਿੱਚ ਕੇ ਲੈ ਜਾਂਦਾ। ਹੁਣ ਦੇਖੋ ਮੈਂ ਟੀ ਵੀ 'ਤੇ ਬਿਲਕੁਲ ਬੰਦੇ ਦਾ ਪੁੱਤ ਬਣ ਕੇ ਸਿੱਧੀ ਗੱਲ ਕਰ ਰਿਹਾ, ਇਸ ਵੇਲੇ ਮੇਰਾ ਧਿਆਨ ਇੱਧਰ ਹੈ, ਅਤੇ ਜੇ ਕੋਈ ਇੱਦੂ ਕੋਈ ਦਰਵਾਜ਼ੇ ਦੇ ਉੱਤੇ ਆ ਜਾਵੇ ਤਾਂ ਫੱਟ ਮੇਰੀ ਨਿਗਾਹ ਉੱਧਰ ਜਾਊਗੀ, ਆ ਕੌਣ ਆ ਗਿਆ? ਮਨ ਨੇ ਉਹਦੀ ਅਰਥ ਕੱਢਣਾ, ਮਨ ਨੇ ਬ੍ਰੇਨ ਨੂੰ ਕਹਿਣਾ, ਬ੍ਰੇਨ ਕਹਿੰਦਾ ਨਹੀਂ ਨਹੀਂ ਇਹ ਤਾਂ ਫਲਾਣਾ ਸਾਹਿਬ ਆਏ ਨੇ, ਇਹ ਤਾਂ ਫਲਾਣਾ ਸਾਹਿਬ ਆਏ ਨੇ। ਮੈਂ ਚਾਹ ਪੀਣ ਦੀ ਪਿਆਸ ਲੱਗੀ, ਕੱਪ ਚੱਕਿਆ, ਕੱਪ ਚੱਕ ਕੇ ਮਨ ਨੇ ਦੇਖਿਆ ਅਤੇ ਕੱਪ ਹੈ, ਜਾਂ ਕੋਈ ਗਾਣਾ ਲੱਗ ਗਿਆ ਗੱਡੀ 'ਚ ਲੱਗਦਾ ਸਾਡਾ ਕੰਨ ਉਹਦੀ ਮੈਸੇਜ ਦਿੰਦਾ, ਜਾਂ ਕੋਈ ਜੀਭ ਦੇ ਉੱਤੇ ਕੋਈ ਭਿੰਡੀ ਲਾਉਣੀ, ਛੋਲੇ ਲਾਉਣੇ, ਕੋਈ ਸ਼ਾਹੀ ਪਨੀਰ ਲਾਉਣੇ, ਉਹ ਫਟਾਫਟ ਸਮਝ ਦਿੰਦੀ ਹੈ, ਕੋਈ ਗੰਦਗੀ 'ਚ ਜਾਂਦੇ ਹਾਂ ਜਾਂ ਖੁਸ਼ਬੂ 'ਚ ਜਾਂਦੇ ਨੱਕ ਸਾਨੂੰ ਦਿੰਦਾ। ਸੋ ਇਹ ਜਿਹੜਾ ਸਾਡਾ ਖਿਆਲ ਹੈ ਨਾ, ਸਾਰੀ ਦੁਨੀਆ ਦੇ ਵਿੱਚ ਫੈਲਿਆ ਹੋਇਆ। ਸੋ ਜੋ ਜਿੱਧਰੋਂ ਫੈਲਦਾ ਉਹਦੇ ਨਾਲ ਪੁੱਠੇ ਸਿੱਧੇ ਕੰਮ ਕਰਦੇ ਹਾਂ, ਉਹਦੇ ਨਾਲ ਸਰੀਰ ਨੂੰ ਸਜ਼ਾ ਮਿਲਦੀ ਹੈ, ਸਰੀਰ ਨੂੰ ਮਿਲਦੀ ਹੈ, ਨਾਲ ਹੀ ਆਤਮਾ ਨੂੰ ਕੋਈ ਗੱਠ ਬੰਝੀ ਵੀ ਹੈ। ਜਿੰਨਾ ਚਿਰ ਤੱਕ ਸਾਡੀ ਗੱਠ ਮਨ ਦੇ ਨਾਲੋਂ ਨਹੀਂ ਖੁੱਲਦੀ, ਜ਼ਬਰਦਸਤੀ ਨਹੀਂ ਖੋਲ ਸਕਦੇ ਤੁਸੀਂ। ਜੇ ਕਹੋਗੇ ਭੁੱਖੇ ਰਹਾਂਗੇ, ਪਿਆਸੇ ਰਹਾਂਗੇ, ਪੁੱਠੇ ਲਮਕ ਜਾਵਾਂਗੇ, ਤਪੱਸਿਆ ਕਰ ਲਾਂਗੇ, ਨਹੀਂ ਨਹੀਂ, ਇਹਦਾ ਪਿਆਰ ਦੇ ਨਾਲ ਹੀ ਕਰਨਾ ਪੈਂਦਾ। ਜਿਵੇਂ ਜਿਹੜਾ 10 ਨੰਬਰੀ ਬਦਮਾਸ਼ ਹੈ ਨਾ, ਪੁਲਿਸ ਵਾਲੇ ਜਦੋਂ ਫੜ ਕੇ ਲੈ ਜਾਂਦੇ ਨੇ ਥਾਣੇ 'ਚ, ਉਨਾ ਚਿਰ ਲੋਕ ਕਹਿੰਦੇ ਚਲੋ ਫੜਿਆ ਹੋਇਆ ਪੁਲਿਸ ਕੋਲ, ਜਿੱਦਣੀ ਪੁਲਿਸ ਵਾਲੇ ਨੇ ਛੱਡਤਾ ਉਹਨੇ ਆ ਕੇ ਫਿਰ ਬਦਮਾਸ਼ੀ ਕਰਨੀ ਹੈ। ਪਰ ਜੇ ਅਸੀਂ ਉਹਨੂੰ ਪਿਆਰ ਦੇ ਨਾਲ ਸਮਝਾ ਲਈਏ ਤਾਂ ਫਿਰ ਅਸੀਂ ਉਹਦੀ ਬਦਮਾਸ਼ੀ ਤੋਂ ਡਰਦੇ ਨਹੀਂ। ਸੱਪ ਪਟਾਰੀ ਵਿੱਚ ਬੰਦ ਹੈ, ਅਸੀਂ ਉਹਦੀ ਜ਼ਹਿਰ ਤੋਂ ਡਰਦੇ ਹਾਂ। ਜਿੰਨਾ ਚਿਰ ਤੱਕ ਉਹ ਪਟਾਰੀ ਦੇ ਵਿੱਚ ਬੰਦ ਹੈ ਅਸੀਂ ਬਚੇ ਰਹਿੰਦੇ, ਜਿੱਦਣੀ ਖੁੱਲ੍ਹ ਕੇ ਡੰਗ ਜ਼ਰੂਰ ਮਾਰੂਗਾ। ਪਰ ਜੇ ਉਹਦੀ ਗੁਥਲੀ ਨਿਕਾਲ ਦਈਏ, ਜੇ ਸਾਰਾ ਦਿਨ ਤੁਸੀਂ ਗਲ 'ਚ ਪਾ ਕੇ ਤੁਰੇ ਫਿਰੋ, ਤੁਹਾਡੇ 'ਤੇ ਕੋਈ ਅਸਰ ਹੀ ਜ਼ਹਿਰ ਕਰ ਨਹੀਂ ਸਕਦਾ ਉਹ। ਇਸੇ ਤਰ੍ਹਾਂ ਹੀ ਸਾਨੂੰ ਮਨ ਨੂੰ ਕਾਬੂ ਹਮੇਸ਼ਾ ਪਿਆਰ ਨਾਲ ਕਰਨਾ ਪਊ, ਜ਼ਬਰਦਸਤੀ ਨਹੀਂ। ਪਿਆਰ ਨਾਲ ਕਿਵੇਂ ਕਾਬੂ ਕਰਾਂਗੇ? ਦੇਖੋ ਮਨ ਦੀ ਨੇਚਰ ਸਮਝੋ, ਮਨ ਦੀ ਇੱਛਾ ਲੱਜਤ ਦਾ ਆਸ਼ਕ ਹੈ। ਜਦੋਂ ਇਹਨੂੰ ਕਿਸੇ ਚੀਜ਼ ਤੋਂ ਵਧੀਆ ਚੀਜ਼ ਮਿਲ ਜਾਂਦੀ ਹੈ ਨਾ, ਪੁਰਾਣੀ ਦਾ ਸਾਥ ਛੱਡਦਾ, ਨਵੀਂ ਨਾ ਪਾ ਲੈਂਦਾ। ਇਹੀ ਸਾਡੀ ਯਾਰੀ ਦੋਸਤੀ ਹੈ। ਇਹੀ ਤੁਸੀਂ ਵਿਆਹ 'ਚ ਦੇਖ ਲਓ। ਪਹਿਲਾਂ ਅਸੀਂ ਵਧੀਆ ਵਧੀਆ ਚੀਜ਼ਾਂ ਖਾਂਦੇ ਹਾਂ, ਜਾਂ ਘਰ ਦੇ ਵਿੱਚ ਦੇਖ ਲਓ, ਪਹਿਲਾਂ ਰਸਗੁੱਲੇ ਪਏ ਨੇ, ਅਸੀਂ ਕਦੇ ਨਹੀਂ ਛੋਲਿਆਂ ਨੂੰ ਹੱਥ ਲਾਉਂਦੇ, ਪਹਿਲਾਂ ਰਸਗੁੱਲੇ ਖਾਂਦੇ, ਜਦੋਂ ਮੁੱਕ ਜਾਂਦੇ ਫਿਰ ਛੋਲਿਆਂ ਨੂੰ ਹੱਥ ਲਾਉਂਦੇ ਹਾਂ। ਜਾਂ ਤੁਸੀਂ ਦੇਖ ਲਓ ਕੋਈ ਬੈਗਰ ਹੈ, ਭਿਖਾਰੀ ਹੈ, ਉਹ ਪੈਸੇ ਮੰਗਦਾ, ਉਹਦੀ ਚਵੰਨੀਆਂ ਜਾਂ ਕੁਆਟਰ ਕੁਆਟਰ ਇਕੱਠੇ ਕਰਕੇ $10-20 ਦੀ ਭਾਣ ਹੈ, ਤੁਸੀਂ ਕਾਰ ਰੋਕ ਕੇ ਕਹੋ ਲਿਆ ਦੇ ਭਾਣ, ਤੁਹਾਨੂੰ ਕਦੇ ਨਹੀਂ ਦਿੰਦਾ, ਚਾਹੇ ਉਹ ਕਿੰਨਾ ਮਾੜਾ ਹੋ ਜਾਂ ਮਰਜੂ ਜਾਂ ਮਾਰ ਦੂ। ਜੇ ਉਹਨੂੰ $100 ਦਾ ਬਟੂਏ 'ਚੋਂ ਕੱਢ ਕੇ ਦਿਉਂਗੇ, ਅੱਲਾ ਫੜ $100, ਉਹਨੇ ਖੁਸ਼ੀ ਖੁਸ਼ੀ ਦੇ ਦੇਣਾ, ਕਿਉਂ? ਉਹਨੂੰ ਪਤਾ ਭਾਣ ਤਾਂ ਮੇਰੀ $10 ਆਉਂਦੀ ਸੀ, ਮੈਨੂੰ 100 ਮਿਲ ਗਿਆ। ਇਸੇ ਤਰ੍ਹਾਂ ਹੀ ਜਦੋਂ ਸਾਡੇ ਮਨ ਨੂੰ ਵਧੀਆ ਲੱਜਤ ਮਿਲਣੀ ਸ਼ੁਰੂ ਹੋ ਜੂਗੀ ਨਾ, ਤਾਂ ਫਿਰ ਇਹ ਪੁਰਾਣੀਆਂ ਆਦਤਾਂ ਛੱਡਦਾ ਹੁੰਦਾ। ਬੁੱਲੇ ਸ਼ਾਹ ਨੂੰ ਸ਼ਾਹ ਇਨਾਇਤ ਨੇ ਕਿਹਾ ਸੀ ਨਾ ਕਿ ਰੱਬ ਦਾ ਕੀ ਪਾਉਣਾ, ਇੱਧਰੋਂ ਪੁੱਟਣਾ ਉੱਧਰੋਂ ਲਾਉਣਾ। ਯੂ ਹੈਵ ਟੂ ਡਿਟੈਚ ਯੂਅਰ ਸੈਲਫ, ਯੂ ਹੈਵ ਟੂ ਡਿਟੈਚ ਫਰੋਮ ਦ ਵਰਲਡਲੀ ਥਿੰਗਸ ਐਂਡ ਅਟੈਚ ਵਿਦ ਇਨ, ਫਿਰ ਸਾਨੂੰ ਪਰਮਾਤਮਾ ਮਿਲੂਗਾ। ਸੋ ਇਹ ਮੈਂ ਹੁਣ ਲੰਬੀ ਚੌੜੀ ਗੱਲ ਕਿਸੇ ਪਾਸੇ ਹੋਰ ਨਿਕਲੀ, ਉਹ ਜੋ ਲਾਈਵ ਕਰਦੇ ਹੁੰਦੇ ਆ ਨਾ, ਸੋ ਉਹ ਲਾਈਵ ਕਰਦੇ ਪਤਾ ਨਹੀਂ ਕਿੱਧਰ ਨੂੰ ਚਲੇ ਜਾਂਦੇ ਹਾਂ। ਸੋ ਇਸ ਕਰਕੇ ਗੱਲ ਇੰਨੀ ਕਹਿ ਕੇ, ਨਾਮ ਇੱਕ ਤਾਕਤ ਦਾ ਨਾਂ ਹੈ, ਤਾਕਤ ਉਹ ਤਾਂ ਮਿਲੂਗੀ ਜਦੋਂ ਅਸੀਂ ਭਜਨ ਸਿਮਰਨ ਕਰਾਂਗੇ। ਭਜਨ ਸਿਮਰਨ ਕਰਦੇ ਤਾਂ ਅਸੀਂ ਆਪਣੀ ਲਿਵ ਜੋੜ ਲਉਂਗੇ, ਜੇ ਲਿਵ ਜੋੜੋਂਗੇ ਥਰਡ ਆਈ ਦੇ ਉੱਤੇ, ਅਤੇ ਆਪਾਂ ਵੈਸੇ ਵੀ ਜੋ ਕੋਈ ਸੋਚਦੇ ਹਾਂ, ਕੋਈ ਗੱਲ ਹੁੰਦੀ, ਇੱਥੇ ਹੱਥ ਜਾਂਦੇ ਕਿ ਨਹੀਂ, ਇਸੇ ਤਰ੍ਹਾਂ ਹੀ ਇੱਥੇ ਜਿਹੜੀ ਤਾਕਤ ਹੈ ਉਹਦੇ 'ਚੋਂ ਤੁਸੀਂ ਜਦੋਂ ਅਸੀਂ ਉਹ ਰੱਬੀ ਨੂਰ ਨੂੰ ਦੇਖ ਲਵਾਂਗੇ, ਉਸ ਨੱਬੀ ਨੂਰ ਨਹੀਂ ਕੋਨਸਨਟ੍ਰੇਟ ਕਰੋਗੇ, ਅਤੇ ਉਹਦੇ ਵਿੱਚ ਧੁੰਨ ਆਜੂਗੀ, ਤੁਹਾਨੂੰ ਜਿੱਥੋਂ ਧੁੰਨ ਆਈ ਹੈ, ਫਿਰ ਜਿਹੜਾ ਟਰਾਂਸਫਾਰਮਰ ਜਿੱਥੋਂ ਕਰੰਟ ਆਇਆ ਉੱਥੇ ਚਲੇ ਜਾਓਗੇ, ਫਿਰ ਟਰਾਂਸਫਾਰਮਰ ਨਾਲ ਮਿਲ ਜਾਓਗੇ। ਜਿਵੇਂ ਕਿ ਸਮੁੰਦਰ ਦੀ ਲਹਿਰ ਹੁੰਦੀ ਹੈ, ਉਹ ਅਲੱਗ ਹੁੰਦੀ ਹੈ, ਜਦੋਂ ਲਹਿਰ ਵਾ ਕੇ ਸਮੁੰਦਰ ਚਲੀ ਜਾਵੇ ਅਤੇ ਅਸੀਂ ਸਮੁੰਦਰ, ਫਿਰ ਲਹਿਰ ਦਾ ਪਤਾ ਹੀ ਨਹੀਂ ਲੱਗਦਾ। ਇਸੇ ਦੀ ਸਾਡੀ ਆਤਮਾ ਉਸ ਪਰਮਾਤਮਾ ਦੇ ਵਿੱਚ ਮਿਲਜੂ। ਮਿਲੂ ਕਿਵੇਂ? ਇਟ ਇਜ਼ ਨਾਟ ਪੋਸੀਬਲ ਟੂ ਫਾਈਂਡ ਗੋਡ ਬਾਈ ਅਵਰ ਓਨ ਇੰਡੀਪੈਂਡੈਂਟ ਐਫਰਟਸ। ਜੇ ਕਹੀਏ ਨਾ ਅਸੀਂ ਆਪਣੀ ਮਰਜ਼ੀ ਨਾਲ ਕਰ ਲਾਂਗੇ, ਪਰਮਾਤਮਾ ਨੂੰ ਲੱਭ ਲਾਂਗੇ, ਨਹੀਂ। ਇਫ ਯੂ ਗੋ ਫਾਰ ਏ ਹਜ ਟੇਕ ਏ ਹਾਜੀ ਵਿਦ ਯੂ, ਜੇ ਹੱਜ 'ਤੇ ਜਾਣਾ ਨਾ ਤਾਂ ਤੁਹਾਨੂੰ ਹਾਜੀ ਦਾ ਮਤਲਬ ਜਿਹੜੇ ਆਲਰੇਡੀ ਹੱਜ ਕੀਤਾ ਹੋਵੇ। ਜਦੋਂ ਅਸੀਂ ਰਾਜਸਥਾਨ 'ਚ ਕੁੱਲੂ ਮਨਾਲੀ ਬੰਬੇ ਜਾਂਦੇ ਹਾਂ, ਅਸੀਂ ਗਾਈਡ ਲੈ ਜਾਂਦੇ ਹਾਂ। ਕਿਉਂ? ਕਿਉਂਕਿ ਉਸ ਗਾਈਡ ਨੇ ਰੋਜ਼ਾਨਾ ਉੱਥੇ ਜਾ ਕੇ ਪ੍ਰੈਕਟਿਸ ਕੀਤੀ, ਉਹ ਸਾਨੂੰ ਪੂਰਾ ਦੱਸ ਦਿੰਦਾ, ਭਾਈ ਸਾਹਿਬ ਆਹ ਹੈ, ਆਹ ਇੱਥੇ ਜਾਣਾ, ਇੱਧਰ ਨੂੰ ਜਾਣਾ, ਉੱਧਰ ਨੂੰ ਜਾਣਾ। ਸੋ ਇਸੇ ਤਰ੍ਹਾਂ ਹੀ ਜਦੋਂ ਅਸੀਂ ਅੰਦਰ ਬਣਨਾ ਨਾ, ਅੰਦਰ ਬਣਨ ਦਾ ਕੋਈ ਭੇਤੀ ਹੋਣਾ ਚਾਹੀਦਾ ਜਿਹੜਾ ਅੰਦਰ ਰੋਜ਼ ਜਾਂਦਾ ਹੋਵੇ। ਜੇ ਅਸੀਂ ਨੈਗਰਾ ਫਾਲ ਜਾਣਾ ਤਾਂ ਅਸੀਂ ਬੇਸ਼ੱਕ ਕਿਤਾਬਾਂ ਜਿੰਨੀਆਂ ਮਰਜ਼ੀ ਪੜ੍ਹ ਲਈਏ, ਉਹ ਆਨੰਦ ਨਹੀਂ ਆਉਂਦਾ। ਜੇ ਕੋਈ ਸਾਡਾ ਗਵਾਂਢੀ ਗਿਆ, ਯਾਰ ਨੈਗਰਾ ਫਾਲ ਚੱਲਣਾ ਚਾਹ, ਤੈਨੂੰ ਮੈਂ ਵੀ ਲੈ ਚੱਲਾਂ, ਮੈਂ ਵੀ ਉੱਥੇ ਜਾਣਾ, ਮੈਂ ਬਥੇਰੀ ਵਾਰੀ ਗਿਆ, ਅਸੀਂ ਬੇਫਿਕਰ ਹੋ ਕੇ ਚਲੇ ਜਾਂਦੇ, ਸਾਨੂੰ ਪ੍ਰੋਪਰ ਦੱਸਦੇ ਵੀ ਇੱਧਰ ਦੀ ਰੋਡ ਨਹੀਂ, ਇੱਧਰ ਨੂੰ ਜਾਣਾ, ਇੱਧਰ ਨੂੰ ਜਾਣਾ, ਇੱਥੇ ਪਾਣੀ ਆ, ਉੱਧਰ ਪਾਣੀ ਹੈ। ਸੋ ਇਸੇ ਤਰ੍ਹਾਂ ਹੀ ਜੇ ਅੰਦਰ ਬਣਨਾ ਨਾ, ਰੱਬੀ ਤਾਕ ਦੇ ਦਰਸ਼ਨ ਕਰਨੇ ਆ, ਤਾਂ ਉਸ ਦੇ ਲਈ ਸਾਨੂੰ ਪੂਰਨ ਗੁਰੂ ਦੀ ਹੋਣ ਦੀ ਲੋੜ ਹੈ। ਸੋ ਪੂਰਨ ਗੁਰੂ ਇੱਕ ਨੈਕਸਟ ਚੈਪਟਰ ਹੈ। ਜਦੋਂ ਕਿਹਾ ਸੀ ਨਾ, ਮੌਲਾ ਮੌਲਾ ਰੜਤੇ ਮੌਲਾ ਹਾਥ ਨਾ ਆਵੇ, ਪਾਣੀ ਰੜਤੇ ਪਿਆਸਾ ਹੀ ਮਰ ਜਾਵੇ, ਪਿਆਸ ਉਸੇ ਦੀ ਬੁੱਝਦੀ ਬੁੱਲਿਆ, ਜੋ ਸੋਭਤ ਫਕਰਾਂ ਦੀ ਕਰਦਾ, ਜਿਹੜਾ ਰਮਜ ਫਕਰਾਂ ਦੀ ਸਮਝੇ, ਉਹ ਰੱਬ ਦੇ ਘਰ ਜਾ ਵੜਦਾ। ਇਸੇ ਕਰਕੇ ਮੀਆਂ ਮੁਹੰਮਦ ਸਾਹਿਬ ਨੇ ਕਿਹਾ ਸੀਗਾ, ਮੱਖਣ ਦੁੱਧ ਦੇ ਅੰਦਰ ਹੁੰਦਾ ਪਰ ਸਭ ਨੂੰ ਨਜ਼ਰ ਨਾ ਆਵੇ, ਓਏ ਉਸ ਨੂੰ ਆਵੇ ਨਜ਼ਰ ਮੁਹੰਮਦ, ਜੋ ਗੁਰੂ ਤੋਂ ਜਾਗ ਲਗਾਵੇ। ਸੋ ਇਸ ਕਰਕੇ ਕੋਈ ਸਾਨੂੰ ਪਰਫੈਕਟ ਮਾਸਟਰ ਚਾਹੀਦਾ, ਜੀ ਤੋਂ ਅਸੀਂ ਨਾਮਦਾਨ ਲੈ ਕੇ, ਭੇਦ ਲੈ ਕੇ, ਫਿਰ ਮਿਹਨਤ ਕਰੀਏ ਭਾਈ ਸਾਹਿਬ, ਮਿਹਨਤ ਕਰਕੇ ਫਿਰ ਫਾਇਦਾ ਹੀ ਫਾਇਦਾ। ਚਲੋ ਹੁਣ ਸੁਣੋ ਲਾਸਟ ਗਾਣਾ, ਮੈਂ ਵੀ ਥੱਕ ਗਿਆ। ਸੋ ਜੇ ਕੋਈ ਵੱਧ ਘੱਟ ਗਿਆ ਲਈ ਉਹਦੇ ਲਈ ਪਹਿਲਾਂ ਹੀ ਮਾਫ਼ੀ। ਨੈਕਸਟ ਵੀਕ ਲੋਹੜੀ ਹੈ, ਵੈਸੇ ਮਾਘੀ ਹੈ, ਆਪਾਂ ਮਾਘੀ ਦੇ ਉੱਤੇ ਹੀ ਗੱਲਬਾਤ ਕਰਾਂਗੇ। ਸੁਣੋ
ਰਾਮ ਰਾਮ ਕਰਤਾ ਸਭ ਜਗ ਫਿਰੇ, ਰਾਮ ਨ ਪਾਇਆ ਜਾਏ। ਰਾਮ ਰਾਮ ਕਰਤਾ ਸਭ ਜਗ ਫਿਰੇ, ਰਾਮ ਨ ਪਾਇਆ ਰਾਮ ਨਾ ਪਾਇਆ ਜਾ।
necessarily be those of the owner or management of WTOR radio station.
ਕਾਸ਼ ਘਰ ਪੈਸੇ ਭੇਜਣਾ ਆਸਾਨ ਤੇ ਸੁਖਾਲਾ ਹੁੰਦਾ। CIBC ਗਲੋਬਲ ਮਨੀ ਟ੍ਰਾਂਸਫਰ ਦੇ ਨਾਲ ਵਿਦੇਸ਼ਾਂ ਵਿੱਚ ਵਸੇ ਤੁਹਾਡੇ ਪਿਆਰੇ ਉਸੇ ਦਿਨ ਸਥਾਨਕ ਮਨੀ ਗ੍ਰਾਮ ਕੇਂਦਰਾਂ ਤੋਂ ਕੈਸ਼ ਪਿਕਅਪ ਕਰ ਸਕਦੇ ਹਨ, ਯਾਨੀ ਕਿ ਉਹ ਪੈਸਾ ਉਸੇ ਦਿਨ ਲੈ ਸਕਦੇ ਹਨ ਜਿਵੇਂ ਕਿ ਇਹ ਦਿਨ। ਜੇ ਤੁਸੀਂ ਪਿਆਰ ਦਾ ਸੁਨੇਹਾ ਭੇਜਣਾ ਹੋਵੇ ਤਾਂ $0 CIBC ਟ੍ਰਾਂਸਫਰ ਫੀ ਰਾਹੀਂ ਆਪਣੇ ਪਿਆਰਿਆਂ ਨੂੰ ਉਸੇ ਦਿਨ ਕੈਸ਼ ਪਿਕਅਪ ਸੁਵਿਧਾ ਰਾਹੀਂ ਭੇਜੋ। ਵਧੇਰੀ ਜਾਣਕਾਰੀ ਲਈ CIBC.com/cashpickup ਤੇ ਜਾਓ। ਸ਼ਰਤਾਂ ਅਤੇ CIBC ਫੋਰਨ ਐਕਸਚੇਂਜ ਰੇਟਸ ਲਾਗੂ। CIBC ambitions made real.
ਆਪਣੀ ਕਮਿਊਨਿਟੀ ਦਾ ਸਭ ਤੋਂ ਵੱਡਾ, ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਸੋਡੀ ਫਰਨੀਚਰ ਹਰ ਘਰ ਦੀ ਪਹਿਚਾਣ ਬਣ ਚੁੱਕਿਆ ਹੈ।
ਉਹ ਫਿਰ ਬਣੇ ਵੀ ਕਿਉਂ ਨਾ, ਕਿਉਂਕਿ ਬੈਡਰੂਮ ਸੈੱਟ, ਸੋਫਾ ਸੈੱਟ, ਮੈਟ੍ਰੇਸਿਸ, ਡਾਈਨਿੰਗ ਟੇਬਲ, ਡੈਕੋਰੇਟਿਵ ਆਈਟਮਸ, ਗੱਲ ਕੀਜੀ ਸਾਰੇ ਘਰ ਦਾ ਫਰਨੀਚਰ ਵਧੀਆ ਕੁਆਲਿਟੀ ਤੇ ਡਿਸਕਾਊਂਟਡ ਪ੍ਰਾਈਸ ਤੇ ਮਿਲ ਜਾਂਦਾ ਸੋਡੀ ਫਰਨੀਚਰ ਤੋਂ 3 ਸਾਲ ਲਈ ਨੋ ਵਿਆਜ।
142 ਕੈਨੇਡੀ ਰੋਡ, ਬ੍ਰੈਂਪਟਨ, 9058747171।
ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ। ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪੁਆਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕੋਜ਼ ਵੀ ਕੇਅਰ।
ਸਰਦੀਆਂ ਤੇ ਬਰਫਬਾਰੀ ਦੇ ਮੌਕੇ ਤੇ ਜ਼ਰੂਰੀ ਹਦਾਇਤਾਂ। ਬਰਫਬਾਰੀ ਵਿੱਚ ਸੜਕ ਤੇ ਪਾਰਕਿੰਗ ਗੈਰ ਕਾਨੂੰਨੀ ਹੈ। ਆਪਣੀ ਗੱਡੀ ਸੜਕ ਤੋਂ ਹਟਾ ਦਵੋ ਤਾਂ ਕਿ ਸਨੋ ਪਲੋਰ ਬਰਫ਼ ਨੂੰ ਹਟਾ ਸਕੇ, ਨਹੀਂ ਤਾਂ ਗੈਰ ਕਾਨੂੰਨੀ ਪਾਰਕਿੰਗ ਤੇ ਟਿਕਟ ਦਿੱਤੀ ਜਾਵੇਗੀ, ਜੁਰਮਾਨਾ ਹੋਵੇਗਾ ਤੇ ਗੱਡੀ ਨੂੰ ਜ਼ਬਤ ਕਰ ਲਿਆ ਜਾਵੇਗਾ। ਆਪਣੇ ਇਲਾਕੇ ਵਿੱਚ ਬਰਫ਼ ਹਟਾਉਣ ਦੀ ਅਪਡੇਟ ਲਈ 311 ਐਪ ਤੇ ਟਰੈਕ ਕਰੋ। ਜੇਕਰ ਬਰਫ਼ ਹਟਾਉਣ ਸੰਬੰਧਿਤ ਮਸਲਾ ਹੈ ਤਾਂ 24 ਘੰਟੇ ਇੰਤਜ਼ਾਰ ਕਰਨ ਤੋਂ ਬਾਅਦ ਹੀ brampton.ca/snow ਤੇ ਸ਼ਿਕਾਇਤ ਦਰਜ ਕਰੋ।
ਭਾਈ ਸਸਤਾ ਲਾ ਲਾ, ਇੰਜ ਕਰ, ਤੂੰ 6 ਦੀ ਬਜਾਏ 5 ਲੈ ਲਾ।
ਓਹੋ ਸਰਲਾ ਭੈਣ ਜੀ, ਕੈਨੇਡਾ ਆ ਗਏ ਤੁਸੀਂ? ਇੱਥੇ ਸਬਜ਼ੀਆਂ ਪਿੱਛੇ ਬਾਰਗੇਨ ਕਰਨ ਦੀ ਲੋੜ ਨਹੀਂ, ਕਿਉਂਕਿ ਏਸ਼ੀਅਨ ਫੂਡ ਸੈਂਟਰ ਤੇ ਵਧੀਆ ਫਰੈਸ਼ ਗਰੋਸਰੀ, ਫਰੂਟਸ, ਦਾਲਾਂ, ਸਬਜ਼ੀਆਂ, ਸਭ ਕੁਝ ਬਹੁਤ ਘੱਟ ਕੀਮਤ ਵਿੱਚ ਮਿਲਦਾ।
ਇਹ ਹੈ ਜੀ ਏਸ਼ੀਅਨ ਫੂਡ ਸੈਂਟਰ, ਇੰਡੋ ਕੈਨੇਡੀਅਨ ਗਰੋਸਰੀਜ਼, ਫਲ ਫਰੂਟ, ਦਾਲਾਂ, ਸਬਜ਼ੀਆਂ ਦੀ ਵਨ ਸਟਾਪ ਸ਼ਾਪ। ਨਾਲੇ ਸਾਡੇ ਕੋਲ ਇੰਡੀਆ ਵਾਲੇ